ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808080506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਆਪ ਜੀ ਦੇ ਸਾਹਮਣੇ, ਅਤੇ ਅੱਜ 2 ਘੰਟੇ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ। ਢੇਰ ਸਾਰੀਆਂ ਗੱਲਾਂ ਕਰਾਂਗੇ, ਚਿੰਤਨ ਕਰਾਂਗੇ, ਹਾਸਾ ਮਜ਼ਾਕ ਹੋਏਗਾ, ਸੀਰੀਅਸ ਗੱਲਾਂ ਵੀ ਕਰਾਂਗੇ। ਅਮਰੀਕ ਸਿੰਘ ਫਲੋਰਾ ਵੀ ਆ ਰਹੇ ਨੇ ਅਤੇ ਆਪਾਂ ਸਾਰੇ ਸੰਸਾਰ ਦੀ ਗੱਲਬਾਤ ਕੋਸ਼ਿਸ਼ ਕਰਨੀ ਹੈ 2 ਘੰਟੇ ਸਮੇਟਣੀ, ਜਿੰਨੀ ਕੁ ਵੀ ਸਾਤੇ ਹੋ ਸਕੇ। ਸੋ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਅਤੇ ਉਮੀਦ ਰੱਖਦੇ ਹਾਂ ਤੁਸੀਂ ਰਾਜ਼ੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਪਿਆਰਿਓ, ਅੱਜ ਤਰੀਕ 23 ਅਕਤੂਬਰ ਹੋ ਚੁੱਕੀ ਹੈ ਔਰ ਸੰਨ 2021 ਚੱਲ ਰਿਹਾ ਹੈ। ਇਹ 2 ਸਾਲ ਬੜੇ ਔਖੇ ਲੰਘੇ ਨੇ, ਸੌਖੇ ਵੀ ਲੰਘੇ ਨੇ ਕਈਆਂ ਵਾਸਤੇ। ਸੋ ਆਪਣਾ ਆਪਣਾ ਨਜ਼ਰੀਆ, ਜਿਸ ਤਰ੍ਹਾਂ ਵੀ ਸਮਾਂ ਆਉਂਦਾ ਹੈ ਆਪਾਂ ਨੂੰ ਉਹ ਕੱਟਣਾ ਪੈਣਾ ਹੈ, ਭਾਣੇ ਦੇ ਵਿੱਚ ਰਹਿ ਕੇ ਤਾਂ ਸੁੱਖਦਾਈ ਹੋਏਗਾ। 8:02 ਘੜੀ ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ। ਬ੍ਰਿਸਬਨ ਦੇ ਵਿੱਚ 7:02 ਨੇ, ਐਡਲੇਡ ਦੇ ਵਿੱਚ 7:32, ਪਰਥ ਦੇ ਵਿੱਚ ਤੜਕੇ ਦੇ 5:02, ਨਵੀਂ ਦਿੱਲੀ ਵੱਡਾ ਤੜਕਾ 2:32, ਲੰਡਨ 'ਚ 10:03 ਹੋ ਗਏ ਹੁਣ 22 ਅਕਤੂਬਰ 1 ਤਰੀਕ ਪਿੱਛੇ ਆ 7 ਰਾਤ ਦੇ। ਨਿਊਯਾਰਕ ਅਮਰੀਕਾ ਮਹਾਂਦੀਪ ਵੀ 7 ਪਿੱਛੇ ਆ 1 ਦਿਨ, ਉੱਥੇ ਵੀ 22 ਤਰੀਕ ਹੈ, ਦਿਨ ਸ਼ੁੱਕਰਵਾਰ ਚੱਲ ਰਿਹਾ। ਨਿਊਯਾਰਕ ਅਤੇ ਟੋਰੋਂਟੋ 'ਚ 5:03 ਹੈ, ਵੈਨਕੂਵਰ ਅਤੇ ਐਲਏ ਦੇ ਵਿੱਚ 2:03 ਦੁਪਹਿਰ ਦੇ ਨੇ। ਇਹ ਸੀ ਸਮਾਂ ਸਾਰਨੀ। ਬਹੁਤ ਸਾਰੇ ਸੱਜਣ ਮਿੱਤਰ ਦੇਸ਼ ਵਿਦੇਸ਼ ਤੋਂ ਜੁੜਦੇ ਨੇ, ਬਾਕੀ ਦੇਸ਼ਾਂ ਤੋਂ ਵੀ ਜੁੜਦੇ ਨੇ। ਸੋ ਇੱਕ ਘੇਰਾ ਅਸੀਂ ਕੱਢੀਦਾ ਆ, ਚੱਕਰ ਕੱਢੀਦਾ ਆ ਸਮੇਂ ਦਾ। ਸਾਰੇ ਸ਼ਹਿਰਾਂ ਦੇ ਨਾਮ ਨਹੀਂ ਲੈ ਸਕਦੇ ਕਿਉਂਕਿ ਮਿਡਲ ਈਸਟ, ਜਪਾਨ, ਯੂਰਪ ਬਹੁਤ ਹਿੱਸਿਆਂ ਦੇ ਵਿੱਚੋਂ ਸਾਨੂੰ ਸਾਡੇ ਨਾਲ ਜੁੜਦੇ ਨੇ। ਨਿਊਜ਼ੀਲੈਂਡ ਤੋਂ ਵੀ ਸੱਜਣ ਮਿੱਤਰ ਪਿਆਰੇ। ਸੋ ਨਾਲ ਦੀ ਨਾਲ ਤੁਹਾਨੂੰ ਅੱਜ ਇਹ ਵੀ ਦੱਸ ਦਿੰਦੇ ਹਾਂ ਕਿ ਕੋਵਿਡ ਦੇ ਨਾਲ ਸੰਬੰਧਿਤ ਸਾਡੇ ਏਰੀਏ ਦੇ ਵਿੱਚ ਵੀ ਕੁਛ ਕੇਸ ਹੋਏ ਨੇ, ਉਸ ਸੰਬੰਧੀ ਥੋੜ੍ਹੀ ਜਿਹੀ ਚਰਚਾ ਕਰਾਂਗੇ ਅਤੇ ਆਪਣਾ ਐਕਸਪੀਰੀਅੰਸ ਕਿ ਕਿਸ ਤਰ੍ਹਾਂ ਸਾਰਾ ਕੁਛ ਇੱਥੇ ਜਾਇਜ਼ਾ ਲਿਆ ਜਾਂਦਾ ਉਸਦੇ ਬਾਰੇ ਵੀ ਆਪਾਂ ਜਾਣਕਾਰੀ ਅਮਰੀਕ ਸਿੰਘ ਫਲੋਰਾ ਹੋਣਾ ਅਤੇ ਜਦ ਆਉਂਗੇ ਉਦੋਂ ਕਰਾਂਗੇ। ਸੋ ਹੋਰ ਵੀ ਅਗਰ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਗੱਲ ਹੈਗੀ ਹੈ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਦੇ ਉੱਤੇ ਚਿੰਤਨ ਕੀਤਾ ਜਾਵੇ ਜਾਂ ਸਾਨੂੰ ਵੱਧ ਜਾਣਕਾਰੀ ਮਿਲ ਸਕੇ ਤੁਹਾਡੇ ਤੋਂ। ਅਤੇ ਇੱਕ ਗੱਲ ਕਰਦੇ ਹਾਂ ਤੂੰ ਤੂੰ ਮੈਂ ਮੈਂ ਦੀ, ਕਿ ਹਰ ਬੰਦਾ ਕਦੇ ਨਾ ਕਦੇ ਤੂੰ ਕਹਿੰਦਾ ਹੈ, ਤੂੰ ਤੂੰ ਮੈਂ ਮੈਂ ਹੁੰਦੀ ਹੈ, ਤੂੰ ਹੈ ਮੈਂ, ਤੂੰ ਹੈ ਮੈਂ। ਜੋ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਤੂੰ ਤੂੰ ਮੈਂ ਮੈਂ ਚੱਲ ਰਹੀ ਹੈ, ਉਹ ਕਈਆਂ ਦੀਆਂ ਰੋਜ਼ੀ ਰੋਟੀ ਚੱਲ ਰਹੀ ਹੈ ਉੱਤੋਂ, ਬਹੁਤ ਜ਼ਿਆਦਾ ਦੀ, ਅਤੇ ਅਸੀਂ ਉਹਨਾਂ ਦੀ ਤੂੰ ਤੂੰ ਮੈਂ ਮੈਂ ਦੇ ਮਗਰ ਲੱਗੇ ਹੋਏ ਹਾਂ। ਉਹ ਕੋਈ ਨਾ ਕੋਈ ਮੁੱਦਾ ਬਣਾਉਂਦੇ ਨੇ, ਮੈਨੂਫੈਕਚਰ ਕਰਦੇ ਨੇ, ਐਕਟਿੰਗ ਕਰਦੇ ਨੇ, ਅਤੇ ਰੋਜ਼ ਨਵਾਂ ਉਹ ਫੀਡ ਉਹਨੀ ਦੇਣੀ ਹੁੰਦੀ ਆ, ਉਸ ਨੂੰ ਫਿਰ ਰਿੜਕਣਾ ਹੁੰਦਾ ਅਤੇ ਉਹਦੇ ਵਿੱਚੋਂ ਫਿਰ ਆਪਣੀ ਉਹ TRP ਰੱਖ ਲਓ, ਮਸ਼ਹੂਰੀ ਰੱਖ ਲਓ, ਆਪਣੀ ਬੱਲੇ ਬੱਲੇ ਆਪਣੀ ਲੀਡਰੀ ਹਰ ਕੋਈ ਚਮਕਾਉਣਾ ਚਾਹੁੰਦਾ ਆ। ਫਿਰ ਕੋਈ ਧਰਮ ਨਹੀਂ, ਕੋਈ ਕੁਛ ਨਹੀਂ, ਕੋਈ ਨਥਿੰਗ। ਮੈਂ ਕਿਸੇ ਦੇ ਹੱਕ ਦੀ ਗੱਲ ਨਹੀਂ ਕਰ ਰਿਹਾ, ਕਿਸੇ ਦੇ ਵਿਰੋਧ ਦੀ ਗੱਲ ਨਹੀਂ ਕਰ ਰਿਹਾ, ਪਰ ਜੋ ਇਹ ਵਰਤਾਰਾ ਆ, ਕੀ ਸਾਨੂੰ ਇਹ ਜਾਣਨ ਦੀ ਲੋੜ ਹੈ? ਬਹੁਤੀਆਂ ਗੱਲਾਂ ਮੈਂ ਪਹਿਲਾਂ ਵੀ ਕਿਹਾ ਸੀ, ਸਾਨੂੰ ਬਹੁਤੀਆਂ ਗੱਲਾਂ ਜਾਣਨ ਦੀ ਲੋੜ ਹੀ ਨਹੀਂ ਹੈਗੀ। ਉਹਨੇ ਉਹਨੂੰ ਕੀ ਕਹਿਤਾ, ਉਹਨੂੰ ਕੀ ਕਹਿਤਾ। ਵੈਸੇ ਤਾਂ ਮੇਰੇ ਪ੍ਰੋਗਰਾਮ ਦੀ ਟੈਗਲਾਈਨ 'ਚ ਵੀ ਆ ਕਿ ਇਹਦੀ ਬਣ ਗਈ ਸਰਕਾਰ। ਅਸੀਂ ਕਈ ਵੱਡੇ ਵੱਡੇ ਮੁੱਦਿਆਂ 'ਤੇ ਡਿਸਕਸ਼ਨ ਕਰਨੀ ਹੈ, ਕਈ ਗੱਲਾਂ ਕਰਨੀਆਂ। ਇਹ ਜੀ ਉਹ ਫਲਾਨੇ ਨੇ ਉਹਨੂੰ ਕਰਤਾ, ਫਲਾਨੇ ਨੇ ਉਹਨੂੰ ਆਹ ਕਹਿਤਾ, ਉਹਨ ਕਰਤਾ ਜੀ ਵੱਡਾ ਐਲਾਨ, ਹੈ ਨਾ। ਤੂੰ ਤੂੰ ਮੈਂ ਮੈਂ ਦੇ ਵਿੱਚ ਉਹ ਫਸੇ ਹੋਏ ਆਪਸ 'ਚ ਬੈਂਸੀ ਜਾਂਦੇ ਆ, ਹੈ ਨਾ। ਨਹੀਂ, ਤੂੰ ਤੂੰ ਮੈਂ ਹੁੰਦੀ ਆ, ਤੂੰ ਤੂੰ ਅਤੇ ਮੈਂ ਇਹ ਹੋਣੀ ਚਾਹੀਦੀ ਹੈ, ਪਰ ਇਹ ਆਪਸ 'ਚ ਨਹੀਂ ਹੋਣੀ ਚਾਹੀਦੀ ਬੰਦਿਆਂ 'ਚ, ਇਹ ਰੱਬ ਦੇ ਵਿੱਚ ਅਤੇ ਬੰਦੇ ਦੇ ਵਿੱਚ ਹੋਣੀ ਚਾਹੀਦੀ ਹੈ, ਤੂੰ ਤੂੰ ਮੈਂ। ਇਹ ਫਰਮਾਨ ਹੈ ਗੁਰਬਾਣੀ ਦਾ, ਇਹ ਫਰਮਾਨ ਹੈ ਸੂਫੀਆਂ ਦਾ, ਕਿ ਬੰਦਿਆਂ ਦੇ ਵਿੱਚ ਕਾਹਦੀ ਤੂੰ ਤੂੰ ਮੈਂ ਕੀ ਖੱਟਣਾ ਉਹਨਾਂ, ਉੱਥੋਂ ਕੁਛ ਨਹੀਂ ਮਿਲਣਾ। ਤੂੰ ਤੂੰ ਮੈਂ ਦੇ ਵਿੱਚ ਲੜਾਈ ਮਿਲਣੀ ਹੈ। ਪਰ ਜਦੋਂ ਕਹਿੰਦੇ ਵੀ ਤੂੰ ਤੂੰ ਮੈਂ ਨਾ ਪਰਮਾਤਮਾ ਨਾਲ ਕਰੋ, ਰੱਬ ਨਾਲ ਕਰੋ, ਉਹਦੇ ਵਿੱਚੋਂ ਫਿਰ ਰਿਜ਼ਲਟ ਨਿਕਲਦੇ ਨੇ। ਹੁਣ ਇੱਥੇ ਤੂੰ ਤੂੰ ਮੈਂ ਦਾ ਗੱਲ ਜਦੋਂ ਤਾਂ ਅਸੀਂ ਬੰਦੇ ਨਾਲ ਕਰਦੇ ਹਾਂ, ਉਹ ਤੋਂ ਲੜਾਈ ਮੰਨੀ ਜਾਂਦੀ ਹੈ। ਜਦੋਂ ਅਸੀਂ ਰੱਬ ਨਾਲ ਕਰਦੇ ਹਾਂ ਤਾਂ ਉਹ ਭਗਤੀ ਦਾ ਇੱਕ ਅੰਗ ਮੰਨਿਆ ਜਾਂਦਾ, ਚਾਹੇ ਉਹ ਰੋਸ ਵਜੋਂ ਪਰਮਾਤਮਾ ਨੂੰ ਕਹਿੰਦਾ ਹੋਵੇ ਵੀ ਤੂੰ ਮੇਰੇ ਨਾਲ ਐਂ ਕਰਤਾ, ਤੂੰ ਮੇਰੇ ਨਾਲ ਔਂ ਕਰਤਾ, ਚਾਹੇ ਉਹ ਸਿਫਤ ਵਜੋਂ ਕਹਿੰਦਾ ਹੋਊਗਾ ਵੀ ਤੇਰੀ ਵਡਿਆਈ ਹੈ, ਤੂੰ ਸਭ ਤੋਂ ਵੱਡਾ ਆ। ਸੋ ਗੱਲਾਂ ਤਾਂ ਰੱਬ ਨਾਲ ਹੀ ਹੋ ਰਹੀਆਂ, ਜੇ ਰੋਸਾ ਵੀ ਕਰ ਰਹੇ ਹਾਂ ਤਾਂ ਰੱਬ ਨਾਲ ਹੀ ਕਰ ਰਹੇ ਹਾਂ, ਅਤੇ ਉੱਥੇ ਉਹ ਤੂੰ ਹੋ ਜਾਂਦਾ, ਯਾਨੀ ਕਿ ਦੋ ਹਜੇ ਭਗਤ ਜਿਹੜਾ ਆ ਉਹ ਰੱਬ 'ਚ ਇੱਕ ਮਿੱਕ ਨਹੀਂ ਹੋਇਆ। ਉਹ ਇਉਂ ਸਮਝਦਾ ਵੀ ਰੱਬ ਉਹ ਤੋਂ ਵੱਖਰਾ ਆ, ਅਕਾਲ ਪੁਰਖ ਉਹ ਤੋਂ ਵੱਖਰਾ ਆ, ਇਸ ਕਰਕੇ ਉਹਨੂੰ ਵੱਖਰੀ ਹਸਤੀ ਮੰਨਦਾ ਆ, ਅਤੇ ਉਹਨੂੰ ਤੂੰ ਕਹਿੰਦਾ ਵੀ ਤੂੰ ਮੇਰੇ 'ਤੇ ਮਿਹਰ ਕਰ, ਤੂੰ ਮੇਰਾ ਰਾਖਾ ਸਭਨੀ ਥਾਈਂ। ਕਿਉਂਕਿ ਹਜੇ ਉਹਦੇ ਅੰਤਰ ਅਕਾਲ ਪੁਰਖ ਨੇ ਸੋਝੀ ਨਹੀਂ ਬਣਾਈ ਕਿ ਮੈਂ ਹੀ ਹਾਂ ਤੂੰ। ਸੋ ਉਦੋਂ ਉਹ ਜਿਹੜੀ ਤੂੰ ਤੂੰ ਮੈਂ ਉਹ ਆਨੰਦਮਈ ਆ, ਉਹ ਲਾਭਦਾਇਕ ਆ। ਜਿਹੜੀ ਬੰਦਿਆਂ ਨਾਲ ਤੂੰ ਤੂੰ ਮੈਂ ਉਹ ਸਰਾਸਰ ਗਲਤ ਹੈ, ਉਹਦੇ ਵਿੱਚ ਲੜਾਈ ਘੜਾਈ ਦੁੱਖ ਦਰਦ ਸਾਰਾ ਕੁਛ ਹੈ ਉਹਦੇ 'ਚ। ਕਿਸੇ ਨੂੰ ਤੂੰ ਕਹਿ ਦਿਓ ਤਾਂ ਗੁੱਸਾ ਕਰ ਜਾਂਦਾ ਉਹ, ਜੇ ਕਹਿ ਦਿਓ ਵੀ ਮੈਂ ਭਾਈ ਇਹ ਕੀਤਾ, ਅਗਲਾ ਕਹਿੰਦਾ ਤੂੰ ਮੈਂ ਕਰੀ ਜਾਂਦਾ। ਸੋ ਬੰਦੇ ਜਿਹੜੇ ਆ ਉਹਦਾ ਵੱਖਰਾ ਵੱਖਰਾ ਪਰਸਪੈਕਟਿਵ ਹੈ, ਪਰ ਜਦੋਂ ਅਕਾਲ ਪੁਰਖ ਰੱਬ ਨਾਲ ਗੱਲ ਕਰਦੇ ਨਾ, ਤੂੰ ਮੇਰਾ ਸਖਾ, ਤੂੰ ਹੀ ਮੇਰਾ ਮੀਤ, ਤੂੰ ਹੀ ਰਸ, ਤੂੰ ਹੀ ਜਸ, ਤੂੰ ਹੀ ਰੂਪ, ਤੂੰ ਹੀ ਰੰਗ, ਇਹ ਉਦਾਹਰਣਾਂ ਦੇ ਰਿਹਾ ਮੈਂ ਗੁਰਬਾਣੀ ਦੇ ਵਿੱਚੋਂ। ਤੂੰ ਹੀ ਮਾਨ, ਤੂੰ ਹੀ ਧਾਨ, ਤੂੰ ਹੀ ਪਤ, ਤੂੰ ਹੀ ਪ੍ਰਾਣ। ਕਹਿੰਦੇ ਪੰਜਵੇਂ ਪਾਤਸ਼ਾਹ, ਇੱਤ ਹੀ ਉੱਤ ਹੀ ਘੱਟ 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 ਘੱਟ, ਤੂੰ ਹੀ ਮੋਹੇ ਨਾ। ਦੁਬਾਰਾ ਫਿਰ ਰਿਪੀਟ ਕਰਦਾ, ਇੱਤ ਹੀ ਉੱਤ ਹੀ ਘੱਟ 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 ਘੱਟ, ਤੂੰ ਹੀ ਮੋਹੇ ਨਾ। ਹਰ ਘੱਟ ਦੇ ਵਿੱਚ, ਘੱਟ ਦੇ ਐਵਰੀਵੇਅਰ ਤੂੰ ਹੀ ਆ। ਹੁਣ ਤੂੰ ਹੀ ਦਾ ਰਸ, ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਗੁਣ ਕਿਰਤ ਨਿੱਧ ਮੋਰੀ, ਗੁਣ ਕਿਰਤ ਨਿੱਧ ਮੋਰੀ, ਵੀ ਜਿਹੜੇ ਗੁਣ ਗਾਉਣੇ, ਗੁਣਾਂ ਦਾ ਕੀਰਤਨ ਕਰਨਾ, ਇਹ ਮੇਰਾ ਖਜ਼ਾਨਾ ਆ, ਮੇਰੇ ਲਈ ਇਹ ਖਜ਼ਾਨਾ ਆ। ਮੈਂ ਕਈਆਂ ਦਾ ਖਜ਼ਾਨਾ ਹੁੰਦਾ ਕਿ ਬੈਂਕ ਬੈਲੈਂਸ ਕਿੰਨਾ ਆ, ਹੀਰੇ ਮੋਤੀ ਜਵਾਹਰਾਤ ਗਹਿਣੇ ਕਿੰਨੇ ਨੇ, ਉਹ ਉਹਨਾਂ ਦਾ ਖਜ਼ਾਨਾ ਹੁੰਦਾ, ਉਹਨਾਂ ਦੀ ਨਿੱਧ ਹੁੰਦੀ ਆ। ਪਰ ਕਹਿੰਦੇ ਮੇਰਾ ਖਜ਼ਾਨਾ ਜਿਹੜਾ ਆ ਉਹ ਤੇਰੇ ਗੁਣ ਗਾਉਣੇ ਆ, ਤੂੰ ਹੀ ਰਸ, ਤੂੰ ਹੀ ਮੇਰਾ ਰਸ ਹੈ, ਜੂਸ ਹੈ, ਤੂੰ ਹੀ ਜਸ, ਤੂੰ ਹੀ ਉਸ ਦਾ ਸਵਾਦ ਹੈ, ਤੂੰ ਹੀ ਰੂਪ, ਤੂੰ ਹੀ ਰੰਗ, ਰੂਪ ਵੀ ਤੂੰ ਹੀ ਹੈ ਅਤੇ ਉਹਦੇ ਵਿੱਚ ਜਿਹੜੇ ਰੂਪ ਦੇ ਵਿੱਚ ਰੰਗ ਭਰੇ ਹੋਏ ਨੇ ਉਹ ਵੀ ਤੂੰ ਹੀ ਹੈ। ਆਸ ਓਟ ਪ੍ਰਭ ਤੋਰੀ, ਤੇਰੀ ਹੀ ਆਸ ਹੈ, ਤੂੰ ਹੀ ਮਾਨ, ਤੂੰ ਹੀ ਧਾਨ, ਤੂੰ ਹੀ ਪਤ, ਤੂੰ ਹੀ ਪ੍ਰਾਣ, ਤੂੰ ਹੀ ਇੱਜ਼ਤ ਹੈ ਮੇਰੀ, ਤੇਰੇ ਮੇਰੇ ਅੰਦਰ ਜੋ ਪ੍ਰਾਣ ਚੱਲ ਰਹੇ ਨੇ ਉਹ ਵੀ ਤੂੰ ਹੀ ਹੈ। ਗੁਰ ਟੁੱਟੀ ਲੈ ਜੋਰੀ, ਕਿ ਗੁਰੂ ਨੇ ਮੇਰੀ ਟੁੱਟੀ ਹੋਈ ਇਹ ਜਿਹੜੀ ਗੰਢ ਸੀ ਉਹ ਜੋੜਤੀ ਆ ਤੇਰੇ ਨਾਲ, ਗੁਰੂ ਨੇ ਜੋੜੀ ਆ, ਤੂੰ ਅਤੇ ਮੈਂ ਦੇ ਵਿਚਾਲੇ ਇੱਕ ਗੁਰੂ ਹੈ, ਗੁਰੂ ਨੇ ਜੋੜਤੀ ਆ। ਤੂੰ ਹੀ ਗ੍ਰਹਿ ਤੂੰ ਹੀ ਬੰਨ ਤੂੰ ਹੀ ਗਾਓ ਤੂੰ ਹੀ ਸੁਣ। ਹੁਣ ਜਦੋਂ ਇੱਕ ਮਿੱਕ ਹੋ ਜਾਂਦੇ ਫਿਰ ਪਤਾ ਲੱਗਿਆ ਮੈਨੂੰ ਵੀ ਇਹ ਸਾਰਾ ਕੁਛ ਤੂੰ ਹੀ ਤੂੰ ਹੈ, ਤੂੰ ਹੀ ਘਰ ਹੈ, ਤੂੰ ਹੀ ਜੰਗਲ 'ਚ ਹੈ, ਤੂੰ ਹੀ ਗਾ ਰਿਹਾ ਹੈ ਅਤੇ ਤੂੰ ਹੀ ਆਪ ਹੀ ਸੁਣ ਰਿਹਾ ਹੈ। ਹੈ ਨਾਨਕ ਨੇਰ ਨੇਰੀ, ਤੂੰ ਤਾਂ ਬਹੁਤ ਨੇੜੇ ਹੀ ਹੈ ਮੇਰੇ। ਸੋ ਇਹ ਤੂੰ ਹੀ ਜਿਹੜੀ ਹੈ, ਜੇ ਆਪਾਂ ਪਰਮਾਤਮਾ ਨਾ ਕਰੀਏ ਨਾ, ਆਪਣੇ ਆਪ ਨਾ ਕਰੀਏ, ਅੰਦਰ ਨਾ ਕਰੀਏ, ਤਾਂ ਅਸੀਂ ਬਹੁਤ ਅੱਗੇ ਪਹੁੰਚ ਸਕਦੇ ਹਾਂ। ਆਹ ਜਿਹੜੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੋਏ ਤੋਏ ਲਾਈ ਹੋਈ ਆ, ਮਤਲਬ ਮੀਡੀਆ ਦੇ ਵਿੱਚ ਐਵੇਂ ਬੇਕਾਰ ਦੀਆਂ ਅਸੀਂ ਗੱਲਾਂ ਸੁਣੀ ਜਾਂਦੇ ਹਾਂ। ਉਹਨੇ ਉਹਨੂੰ ਆਹ ਕਹਿ ਦਿੱਤਾ ਜੀ, ਉਹਨਾਂ ਨੂੰ ਕਹੋ ਵੱਡਾ ਐਲਾਨ ਕਰਤਾ, ਉਹਨੇ ਤੂੰ ਉਹਨੂੰ ਉਹ ਕਹਿ ਦਿੱਤਾ ਜੀ, ਕਿਹੜੇ ਚੱਕਰਾਂ 'ਚ ਪਏ ਹੋਏ ਆ। ਇਹਨਾਂ ਤੋਂ ਕਿਨਾਰਾ ਕਰਨਾ ਚਾਹੀਦਾ। ਮੈਂ ਤਾਂ ਤੁਹਾਨੂੰ ਦੱਸਾਂ ਪਿਆਰਿਓ, ਮੈਂ ਨਾ ਡੈਸਕਟੋਪ 'ਤੇ ਫੇਸਬੁੱਕ ਹੀ ਬੰਦ ਕਰਤੀ, ਕਿਉਂਕਿ ਮੈਂ ਜ਼ਿਆਦਾ ਟਾਈਮ ਡੈਸਕਟੋਪ 'ਤੇ ਡਿਵੈਲਪਮੈਂਟ ਕਰਦਾ। ਸੋ ਮੈਂ ਫੇਸਬੁੱਕ ਬੰਦ ਹੀ ਕਰਤੀ ਆ ਇੱਥੋਂ। ਹਾਂ, ਮੈਸੇਜ ਕੋਈ ਆਉਂਦਾ ਮੇਰੇ ਫੋਨ ਦੇ ਉੱਤੇ ਉਹ ਸਾਈਡ 'ਤੇ ਪਿਆ ਹੁੰਦਾ, ਜਾਂ ਕਦੇ ਸ਼ਾਮ ਨੂੰ ਜਾਂ ਇੱਧਰ ਉੱਧਰ ਦੇਖਦੇ, ਮੈਂ ਬਹੁਤ ਘੱਟ ਅਟੈਂਡ ਕਰਦਾ। ਸੋ ਮੈਂ ਬੜੇ ਆਰਾਮ ਦੇ ਵਿੱਚ ਹਾਂ, ਕੋਸ਼ਿਸ਼ ਕਰ ਰਿਹਾ ਆਰਾਮ ਦੇ ਵਿੱਚ ਰਹਿਣ ਦੀ। ਸੋ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਜੁੜਦੇ ਨੇ, ਅਤੇ ਲਓ ਫਿਰ ਤੁਹਾਨੂੰ ਇੱਕ ਨਾ ਗੀਤ ਸੁਣਾਉਂਦੇ ਹਾਂ ਸਿਮਿਲਰ ਇਹੀ ਇਹੀ ਥੀਮ ਦਾ। ਨਵਾਂ ਗੀਤ ਆਇਆ ਜੋਤੀ ਨੂਰਾਂ ਅਤੇ ਵਿਕਰਮ ਸਾਨੀ ਦੀ ਆਵਾਜ਼ ਦੇ ਵਿੱਚ। ਮੈਨੂੰ ਗੀਤ ਬੜਾ ਪਿਆਰਾ ਠੰਡਾ ਠੰਡਾ ਲੱਗਿਆ ਅਤੇ ਇਸੇ ਥੀਮ ਦਾ। ਸੋ ਅੱਜ ਸ਼ਨਿਚਰਵਾਰ ਵੀਕਐਂਡ ਸ਼ੁਰੂ ਇਸੇ ਗੀਤ ਤੋਂ ਕਰਦੇ ਹਾਂ ਹਰਮਨ ਰੇਡੀਓ 'ਤੇ।
ਜਗਦਾ ਬੁਝਦਾ ਦੀਵਾ ਕਦ ਤੱਕ ਮੇਰੀ ਕਹਾਣੀ ਵਗੇ ਹਨੇਰੀ ਪਤਾ ਜੋਤ ਕਦੋਂ ਬੁਝ ਜਾਣੀ ਮੈਂ ਕੱਲ ਤੱਕ ਨਹੀਂ ਰਹਿਣਾ ਇਹ ਸੱਜਣਾ ਨੂੰ ਜਾ ਕਹਿਣਾ ਮੈਂ ਕੱਲ ਤੱਕ ਨਹੀਂ ਕੱਲ ਤੱਕ ਨਹੀਂ ਰਹਿਣਾ ਇਹ ਸੱਜਣਾ ਨੂੰ ਜਾ ਕਹਿਣਾ ਮੈਂ ਕੱਲ ਤੱਕ ਨਹੀਂ ਦੁਨੀਆਂ ਤੇ ਜ਼ਿੰਦਗੀ ਦਾ ਮੇਲਾ ਥੋੜ੍ਹੀ ਦੇਰ ਦਾ ਹੱਸਦਿਆਂ ਰਾਤ ਲੰਘੇ ਪਤਾ ਨਹੀਂ ਸਵੇਰ ਦਾ ਜ਼ਿੰਦਗੀ ਪਤਾ ਨਹੀਂ ਕਦ ਮੁੱਕ ਜਾਣੀ ਜ਼ਿੰਦਗੀ ਪਤਾ ਨਹੀਂ ਕਦ ਮੁੱਕ ਜਾਣੀ ਇਹ ਸੱਜਣਾ ਨੂੰ ਜਾ ਕਹਿਣਾ ਇਹ ਸੱਜਣਾ ਨੂੰ ਜਾ ਕਹਿਣਾ ਮੈਂ ਕੱਲ ਤੱਕ ਨਹੀਂ ਰਹਿਣਾ ਇਹ ਸੱਜਣਾ ਨੂੰ ਜਾ ਕਹਿਣਾ ਵੇ ਮੈਂ ਤਿੜਕੇ ਘੜੇ ਦਾ ਪਾਣੀ ਵੇ ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ ਕੱਲ ਤੱਕ ਨਹੀਂ ਰਹਿਣਾ ਕੱਲ ਤੱਕ ਨਹੀਂ ਰਹਿਣਾ ਕੱਲ ਤੱਕ हर वेले तेरा नाम जपे मेरा रोम रोम लू लू कल तक नहीं रहना 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 ये सजना नु जा कहना मैं कल तक नहीं रहना दियां लिखियां ओ लेखा दियां लिखता लिखाउण वाला तू ए मथे दियां लिखियां मिटाउण वाला तू ए होंद मेरी कल मुक जानी कल मुक जाई मैं कल तक नहीं रहना मैं कल तक नहीं रहना कल तक नहीं रहना मैं कल तक नहीं रहना कल तक वे मैं तिड़के कड़े तब पानी वे मैं तिड़के कड़े तब पानी कल तक नहीं रहना कल तक नहीं रहना कल तक नहीं रहना कल तक नहीं रहना इक ना दे कर पुत
पुत्ता दे कर पुत्र
इक ना दे कर ती
तिया दे कर दोत्र इक ना दे कर पुत पुत्ता कर पुत्र तिया कर दोत्र इक ना दे
कौन कहे साहेबा तू इंज नहीं इंज करया कर
कौन कहे साहेब नू इंज नहीं इंज कर बाबा वजीद दा आखरी श्लोक सीगा जिहड़ा इस गीत दे विच तुसीं सुणिया बाबा वजीद दी पोएट्री पहलां वी तुहाडे नाल कई वारी आपां शेयर कर चुके हां किस दिन फेर करांगे कौन कहे साहेब नू इंज नहीं इंज कर साहेब दी अपनी मर्जी आ ਉਹ ਆਪ ਇਸ ਸ੍ਰਿਸ਼ਟੀ ਦਾ ਰਚਣਹਾਰ ਹੈ ਇਸ ਨੂੰ ਚਲਾਉਂਦਾ ਹੈ ਸੋ ਪਿਆਰਿਓ ਤੁਹਾਡਾ ਸਾਥ ਸਾਡੇ ਨਾਲ ਬਣਿਆ ਹੋਇਆ ਲਾਜਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋਏ ਸਰਬੱਤ ਦਾ ਭਲਾ ਮੰਗਦੇ ਨੇ ਸਤਿ ਸ਼੍ਰੀ ਅਕਾਲ ਲਾਜਵਿੰਦਰ ਜੀ ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕੰਮ ਦੇ ਨਾਲ ਨਾਲ ਹੈ ਅਤੇ ਅੱਜ ਫਿਰ ਕਹਿੰਦੇ ਸਾਡੇ ਸਟੋਰਮ ਦੱਸਿਆ ਗਿਆ ਗੜਿਆਂ ਦੇ ਨਾਲ ਧਿਆਨ ਰੱਖਿਓ ਜੀ ਉੱਧਰ ਮੈਲਬਨ ਵੀ ਆਜ਼ਾਦੀ ਕਹਿੰਦੇ ਮਿਲੀ ਹੈ ਅਤੇ ਕੁਈਨਜ਼ਲੈਂਡ ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਜੀ ਕੁਈਨਜ਼ਲੈਂਡ ਤੋਂ ਬਾਹਰ ਤੁਹਾਨੂੰ ਨਿਕਲਣ ਦਿੰਦੇ। ਭੁਪਿੰਦਰ ਸਿੰਘ ਜੰਡੂ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਕੁਇਕਰਸ ਹਿੱਲ ਤੋਂ। ਕੀ ਹਾਲ ਚਾਲ ਹੈ ਪਿਆਰਿਓ? ਸੁਖਜੀਵਨ ਗਰੇਵਾਲ ਜੀ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਮਾਣੋ ਆਨੰਦ ਪ੍ਰੋਗਰਾਮ ਦਾ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਿਜੇ ਵਿਰਦੀ ਜੀ ਸਤਿ ਸ਼੍ਰੀ ਅਕਾਲ ਅਤੇ ਸਰਬੱਤ ਦਾ ਭਲਾ ਮੰਗ ਰਹੇ ਨੇ। ਨਾਈਸ ਸੌਂਗ ਅਤੇ ਬਹੁਤ ਸੋਹਣੀ ਇੱਕ ਫੋਟੋ ਪੁੰਨਿਆਂ ਦੇ ਚੰਦ ਦੀ ਸਮੁੰਦਰ ਦੇ ਉੱਤੇ ਰਿਫਲੈਕਸ਼ਨ ਭੇਜ ਰਹੇ ਨੇ, ਮੈਂ ਕਰਦਾ ਸਾਂਝੀ, ਕਿਆ ਬਾਤ ਹੈ ਜੀ, ਬਹੁਤ ਸੋਹਣੀ ਫੋਟੋ। ਕੁਲਵੀਰ ਸਿੰਘ ਸੰਧੂ ਕਨੇਡਾ ਵਾਲੇ ਵੀ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ। ਸੋ ਸਾਰੇ ਮਿੱਤਰ ਪਿਆਰਿਆਂ ਦਾ ਸਵਾਗਤ ਜੀ ਆਇਆਂ ਨੂੰ। ਅਮਰੀਕ ਭਾਅ ਜੀ ਵੀ ਆਉਂਦੇ ਹੀ ਹੋਣਗੇ, ਅੱਜ ਅਸੀਂ ਕਾਫੀ ਗੱਲਾਂ ਕਰਨੀਆਂ ਨੇ ਅਤੇ ਕਰਨ ਵਾਲੀਆਂ, ਵੈਸੇ ਗੱਲਾਂ ਦਾ ਹੀ ਹੈ ਪ੍ਰੋਗਰਾਮ। ਰਾਜਨਦੀਪ ਕੈਨਵਰ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਮੌਸਮ ਦੀ ਜਾਣਕਾਰੀ ਲਈਏ ਤਾਂ ਕੇਨਜ਼ ਦੇ ਵਿੱਚ ਅੱਜ ਸੰਘਣੇ ਬੱਦਲ ਛਾਏ ਰਹਿਣਗੇ। ਉੱਥੇ ਵੀ ਮਿੱਤਰ ਪਿਆਰੇ ਕੇਲਿਆਂ ਦੀ ਖੇਤੀ ਕਰਦੇ ਨੇ ਆਪਣੇ, ਅਤੇ ਉਹ ਵੀ ਤਸਵੀਰਾਂ ਭੇਜਦੇ ਹੁੰਦੇ ਆ। ਹਾਲ ਚਾਲ ਭੇਜਦਿਆ ਕਰੋ ਪਿਆਰਿਓ। ਟਾਊਨਸਵਿਲ ਕੇਨਜ਼ ਅਤੇ ਬ੍ਰਿਸਬਨ ਗਰਜ ਨਾਲ ਛਿੱਟਾ ਪੈਣਗੇ ਅੱਜ, ਜਿਵੇਂ ਦੱਸੇ ਦਿੱਤਾ ਪਰਮਜੀਤ ਧਾਲੀਵਾਲ ਨੇ ਕਿ ਅੱਜ ਅਹਿਣ ਪੈਣ ਦਾ ਵੀ ਜਾਂ ਗੜੇ ਪੈਣ ਦੇ ਵੀ ਆਸਾਰ ਬਣਦੇ ਨੇ। ਕੌਫ ਸਰਵਰ ਦੇ ਵਿੱਚ ਵੀ 28 ਡਿਗਰੀ ਰਹੇਗਾ, ਉੱਥੇ ਵੀ ਗਰਜ ਨਾਲ ਛਿੱਟਾ ਪੈਣਗੀਆਂ ਸਾਡੇ ਵੀ, ਅਤੇ ਨੁਕਸਾਨ ਤੁਸੀਂ ਦੇਖ ਹੀ ਲਿਆ, ਇਹਦੇ ਬਾਰੇ ਗੱਲ ਕਰਾਂਗੇ। ਸਿਡਨੀ ਦੇ ਵਿੱਚ ਵੀ ਗਰਜ ਨਾਲ ਛਿੱਟਾਂ 26, ਕੈਨਵਰਾ ਦੇ ਵਿੱਚ ਵੀ ਇਸ ਤਰ੍ਹਾਂ 26, ਮੀਂਹ ਦੱਸਿਆ ਗਿਆ 15 ਡਿਗਰੀ ਮੈਲਬਨ ਅਤੇ 19 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ। ਐਡਲੇਡ ਦੇ ਵਿੱਚ 25 ਡਿਗਰੀ ਦਿਨ ਸਾਫ਼, ਪਰਥ ਦੇ ਵਿੱਚ, ਡਾਰਵਿਨ ਦੇ ਵਿੱਚ 35 ਡਿਗਰੀ ਹਲਕੇ ਬੱਦਲ, ਅਤੇ ਐਲਿਸ ਸਪ੍ਰਿੰਗ ਦੇ ਵਿੱਚ ਮੀਂਹ ਹਲਕਾ ਦੱਸਿਆ ਗਿਆ ਅੱਜ, 34 ਡਿਗਰੀ ਤਾਪਮਾਨ ਰਹੇਗਾ। ਅਤੇ ਚਾਲ ਸਾਹਿਬ ਅੱਜ ਕਨੈਕਸ਼ਨ ਨਹੀਂ ਲੱਗ ਪਾ ਰਿਹਾ, ਸੋ ਅੱਜ ਜੁੜ ਨਹੀਂ ਪਾਵਾਂਗੇ ਕਿਉਂਕਿ ਮੇਰਾ ਉਹ ਇੰਜਣ ਖਰਾਬ ਹੋਇਆ ਪਿਆ। ਅਤੇ ਕੱਲ੍ਹ ਨੂੰ ਤੁਸੀਂ ਜ਼ਰੂਰ ਸਾਡਾ ਸਾਥ ਦਿਓ। ਅਤੇ ਚੱਲਦਿਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, 24 ਡਿਗਰੀ ਤਾਪਮਾਨ ਅੱਜ ਰਹੇਗਾ, ਅੱਜ ਹੈਗਾ, ਅਤੇ ਸੋਰੀ 24 ਡਿਗਰੀ ਤਾਪਮਾਨ ਹੈ ਇਸ ਵੇਲੇ, ਅਤੇ ਦਿਨਾਂ ਨੂੰ ਇਸੇ ਤਰ੍ਹਾਂ ਹੀ ਰਹੇਗਾ ਕਿਉਂਕਿ ਉੱਥੇ ਬੱਦਲ ਅਤੇ ਗਰਜ ਨਾਲ ਛਿੱਟਾਂ ਉੱਥੇ ਵੀ ਦੱਸੀਆਂ ਜਾ ਰਹੀਆਂ ਨੇ। ਔਰ ਅੰਮ੍ਰਿਤਪਾਲ ਸਿੰਘ ਵੀ ਪ੍ਰੋਗਰਾਮ 'ਚ ਜੁੜਦੇ ਨੇ ਛੱਪਟਨ ਤੋਂ, ਅਤੇ ਜੀ ਐਸ ਚਾਹਲ ਹੁਣੀ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਅੱਜ ਪ੍ਰੋਗਰਾਮ 'ਚ ਕਰਾਂਗੇ ਟਰੈਵਲ ਐਗਜ਼ੈਂਪਸ਼ਨ ਬਾਰੇ ਗੱਲ ਕਰਾਂਗੇ, ਟਰੈਵਲ ਸਰਟੀਫਿਕੇਟ ਬਾਰੇ ਗੱਲ ਕਰਾਂਗੇ, ਅਤੇ ਇਹ ਵੀ ਇੱਕ ਨਵਾਂ ਪੰਗਾ ਹੈਗਾ ਆ ਸਰਟੀਫਿਕੇਟ ਕਰਨ ਦਾ, ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਅੱਜ ਕਿ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ। ਸੁਖਪਾਲ ਸਿੰਘ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਗੀਤ ਇੱਕ ਤੁਹਾਨੂੰ ਹੋਰ ਸੁਣਾਉਣਾ ਆ, ਪਰ ਗੀਤ ਤੋਂ ਪਹਿਲਾਂ ਕੁਛ ਖਬਰਾਂ ਜਿਹੜੀਆਂ। ਅੱਛਾ ਠੀਕ ਹੈ, ਸੁਖਪਾਲ ਸਿੰਘ ਬਹਿਬਲ ਕਲਾਂ ਤੋਂ, ਠੀਕ ਹੈ ਜੀ, ਆਓ ਪਿਆਰਿਓ, ਕੀ ਹਾਲ ਚਾਲ ਆ, ਠੀਕ ਠਾਕ ਹੋ? ਹੁਣ ਕੋਵਿਡ ਦੀਆਂ ਗੱਲਾਂ ਕਰਦੇ ਹਾਂ। ਮੈਲਬਨ ਦੇ ਵਿੱਚ ਆਜ਼ਾਦੀ ਮਿਲ ਗਈ ਕਹਿੰਦੇ, ਹੁਣ ਨੋ ਮੋਰ ਲੋਕਡਾਊਨ, ਐਂਡਰਿਊ ਨੇ ਕਹਿ ਦਿੱਤਾ ਰਿਕਾਰਡ ਤੋੜ ਦੁਨੀਆ ਦਾ ਲੋਕਡਾਊਨ ਲਾਇਆ 260 ਦਿਨ ਤੋਂ ਉੱਪਰ ਵਾਲਾ, ਅਤੇ ਬਣਿਆ ਸਰਿਆ ਕੁਛ ਨਹੀਂ, 6 ਵਾਰੀ ਲੋਕਡਾਊਨ ਲਾਇਆ ਅਤੇ ਹਜੇ ਵੀ ਉੱਥੇ 2190 ਕੇਸ ਨਿਕਲੇ ਨੇ। ਕੰਪੈਰੀਟਿਵਲੀ ਨਿਊ ਸਾਊਥ ਵੇਲਸ ਦੇ ਵਿੱਚ ਬਹੁਤ ਘੱਟ ਲੋਕਡਾਊਨ ਲੱਗੇ ਨੇ, ਘੱਟ ਦਿਨ ਲੱਗੇ ਨੇ, ਤਾਂ ਫਰਕ ਕੀ ਹੋਇਆ? ਫਰਕ ਸਮਾਂ ਕਿ ਵਿਕਟੋਰੀਆ 'ਚ ਜ਼ਿਆਦਾ ਮੌਤਾਂ ਹੋਈਆਂ, ਜ਼ਿਆਦਾ ਦਿਨ ਲੋਕਡਾਊਨ ਲੱਗਿਆ, ਬਿਜ਼ਨਸ ਤਾਂ ਤਹਿਸ ਨਹਿਸ ਹੋ ਗਏ ਆ। ਸੋ ਕੁਐਸਚਨ ਕਰਨੇ ਬਣਦੇ ਆ ਮੈਨੇਜਮੈਂਟ 'ਤੇ, ਬਿਊਰੋਕ੍ਰੈਸੀ 'ਤੇ, ਪੋਲੀਟੀਸ਼ੀਅਨਾਂ 'ਤੇ, ਸਾਰਿਆਂ 'ਤੇ, ਲੋਕਾਂ 'ਤੇ ਵੀ ਕਿ ਵਟਸ ਗੋਇੰਗ ਔਨ, ਸਟੇਟ ਦਾ ਭੱਠਾ ਹੀ ਬਿਠਾਲ ਦਿੱਤਾ, ਇੰਨਾ ਲੋਕਡਾਊਨ, ਮਤਲਬ ਪਿੱਛੇ ਜੇ ਤੁਸੀਂ ਦੇਖਿਆ ਕੁੱਟ ਮਾਰ, ਲੋਕ ਵਾਇਲੈਂਸ 'ਤੇ ਉਤਰਿਆ, ਫਿਰ ਉਤਰਨਾ ਪੈਣਾ ਗਿਆ, ਇੰਨੀ ਦੇਰ ਤੁਸੀਂ ਕਿਸੇ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ। ਸੋ ਮੈਂ ਕੋਈ ਬਹੁਤ ਵੱਡਾ ਫੈਨ ਨਹੀਂ ਹੈਗਾ ਡੈਨ ਐਂਡਰੂਸ, ਬਹੁਤ ਸਾਰੇ ਲੇਬਰ MLA MP ਪ੍ਰਾਈਮ ਮਿਨਿਸਟਰ ਹੈਗੇ ਨੇ ਜਿਨ੍ਹਾਂ ਨੂੰ ਮੈਂ ਐਡਮਾਇਰ ਕਰਦਾ, ਪਰ ਨੋਟ ਡੈਨ ਐਂਡਰੂਸ, ਕਿਉਂਕਿ ਮੈਨੂੰ ਉਹਦੀਆਂ ਪੋਲਿਸੀਆਂ ਚੰਗੀਆਂ ਨਹੀਂ ਲੱਗੀਆਂ, ਚੰਗੀਆਂ ਨਹੀਂ ਲੱਗ ਰਹੀਆਂ। ਹੋਰ ਬਿਹਤਰ ਤਰੀਕੇ ਦੇ ਨਾਲ ਇਹ ਸਾਰਾ ਕੁਛ ਮੈਨੇਜ ਕੀਤਾ ਬਹੁਤੀਆਂ ਸਟੇਟਸ ਨੇ, ਬਹੁਤ ਇਲਾਕਿਆਂ ਦੇ ਵਿੱਚ। ਸੋ ਕੁਐਸਚਨ ਜਿਹੜਾ ਹੈ ਵਿਕਟੋਰੀਆ ਨੂੰ, ਵੈਸੇ ਉਹਨਾਂ ਦੀ ਚੋਇਸ ਹੈ, ਉਹਨਾਂ ਦੇ ਵੋਟ ਹੈ, ਉਹਨਾਂ ਨੇ ਆਪ ਕਰਨਾ। ਨਿਊ ਸਾਊਥ ਵੇਲਸ ਦੇ ਵਿੱਚ ਚਾਲ ਸਾਹਿਬ ਨੇ ਖਬਰ ਭੇਜੀ ਹੈ ਕਿ 92.7% ਪਹਿਲਾ ਡੋਜ਼ ਲੱਗ ਚੁੱਕਾ ਹੈ, 83% 15 ਸਾਲ ਤੋਂ ਉੱਪਰ ਸਾਰਿਆਂ ਦੇ ਟੀਕੇ ਲੱਗ ਚੁੱਕੇ ਨੇ, 76,594 ਟੈਸਟ ਪਿਛਲੇ 24 ਘੰਟਿਆਂ 'ਚ ਹੋਏ ਆ, 345 ਕੇਸ ਹੈ। ਕੱਲ੍ਹ ਸਾਡੇ ਇਲਾਕੇ ਬਲਗੁਲਗੇ ਦੇ ਵਿੱਚ ਵੀ ਇੱਕ ਕੇਸ ਨਿਕਲਿਆ, ਸਾਡੇ ਆਪਣੇ ਹੀ ਭਾਈਵੰਦ, ਸਾਡਾ ਆਪਣੇ ਮਿੱਤਰ ਦੋਸਤ, ਉਹ ਵੀ ਆਪਣੇ ਫਾਰਮ 'ਤੇ ਕੰਮ ਕਰਦਾ, ਹੁਣ ਦੇਖੋ ਲੇਬਰ ਆਉਂਦੀ ਆ, ਉਹ ਵੀ ਕੋਈ ਵਰਕਰ ਜਿਹੜਾ ਉਹ ਮੈਲਬਨ ਤੋਂ ਆਇਆ, ਉਹਦੇ ਤੋਂ ਉਹਨੂੰ ਹੋਇਆ, ਅਤੇ ਉਸ ਤੋਂ ਬਾਅਦ ਜੋ ਘਟਨਾਕ੍ਰਮ ਵਾਪਰਿਆ, ਅਮਰੀਕ ਸਿੰਘ ਫਲੋਰਾ ਆਉਣਗੇ ਅਤੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਦੱਸਾਂਗੇ। ਅਤੇ ਚਲੋ ਗੀਤ ਇੱਕ ਤੁਹਾਨੂੰ ਹੋਰ ਸੁਣਾਉਣਾ ਹੈ, ਅਤੇ ਸੁਖਪਾਲ ਸਿੰਘ ਬਹਿਬਲ ਕਲਾਂ ਵਾਲੇ ਕਹਿੰਦੇ ਬਹੁਤ ਪਿਆਰਾ ਗੀਤ ਸੁਣਾਇਆ ਜੀ ਤੁਸੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਗੌਰਵ ਸ਼ਰਮਾ ਜੀ ਪਿਆਰੇ ਹੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੇਰਾ ਖਿਆਲ ਤੁਸੀਂ ਗ੍ਰਿਸਤੀ ਦੇ ਵਿੱਚ ਜ਼ਿਆਦਾ ਹੀ ਬਿਜ਼ੀ ਹੋ ਗਏ ਅਤੇ ਮੈਸੇਜ ਨਹੀਂ ਕਰਦੇ। ਮਲਕੀਤ ਸਿੰਘ ਕੈਨਵਰ ਵਾਲੇ ਵੀ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ। ਅਤੇ ਗੀਤ ਤੁਹਾਨੂੰ ਇੱਕ ਹੋਰ ਸੁਣਾਉਂਦੇ ਫਿਰ, ਸੈਡ ਰੋਮੈਂਟਿਕ ਹੈ, ਚੱਲੂਗਾ ਜੀ ਨਿਊਜ਼ੀਲੈਂਡ ਵਾਲਿਓ ਅਤੇ ਕੋਬਰਮ ਵਾਲਿਓ, ਸੁਰਜੀਤ ਖਾਨ ਦਾ ਹੈ। ਚਲੋ ਫਿਰ ਇਹੀ ਸੁਣਾਉਂਦੇ ਹਾਂ ਤੁਹਾਨੂੰ, ਔਰ ਮਿਲਦੇ ਹਾਂ ਇਸ ਗੀਤ ਦੇ ਉਸ ਪਾਰ ਅਮਰੀਕ ਸਿੰਘ ਫਲੋਰਾ ਹੋਣਾ ਦੇ ਨਾਲ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਇਸ ਪ੍ਰੋਗਰਾਮ ਦੇ ਸਪੌਂਸਰ ਨੇ HK ਕਿਡਸ। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK ਕਿਡਸ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਤੇ ਕਰਾਂਗੇ ਦਿਲ ਵਾਲੀ ਗੱਲ। ਚੱਲ ਜਾਈਏ ਦਿਲ ਵਾਲੀ ਗੱਲ। ਅੱਜ ਸ਼ਨਿਚਰਵਾਰ ਤੇ ਮੇਰੇ ਨਾਲ ਅਮਰੀਕ ਭਾਜੀ ਜੁੜੇ ਹੋਏ ਨੇ, ਆ ਗਏ ਨੇ ਪ੍ਰੋਗਰਾਮ ਦੇ ਵਿੱਚ ਤੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਗੁੱਡ ਮਾਰਨਿੰਗ ਅਮਨਦੀਪ, ਤੇ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਅਦਾਬ ਤੇ ਨਮਸਕਾਰ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ ਤੇ ਵਿਦੇਸ਼ ਵਿੱਚ ਇਸ ਪ੍ਰੋਗਰਾਮ ਸੁਣ ਰਹੇ ਆ, ਖੁਸ਼ੀਆਂ ਖੇੜੇ ਮਾਣ ਰਹੇ ਆ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਚੰਗਾ ਲੰਘੇਗਾ ਅਤੇ ਮੌਸਮ ਦਾ ਵੀ ਕਾਫੀ ਲੁਤਫ ਅੰਦਾਜ਼ ਹੋ ਰਿਹਾ ਹੋਣਗੇ ਮੌਸਮ ਤੋਂ ਵੀ। ਕਈ ਜਗ੍ਹਾ ਤੇ ਅਮਨ ਦੀ ਮੀਂਹ ਵੀ ਪੈ ਸਕਦਾ, ਕਈਆਂ ਤੇ ਧੁੱਪ ਵੀ ਹੋਏਗੀ, ਸ਼ਾਨਦਾਰ ਮੌਸਮ ਵੀ ਹੋਏ, ਗਰਮੀ ਵੀ ਹੋਏਗੀ, ਸਰਦੀ ਵੀ ਹੋਏਗੀ। ਤੇ ਅੱਜ ਅਮਨਦੀਪ ਜਿੱਦਾਂ ਤੁਸੀਂ ਸਵੇਰੇ ਤੂੰ ਤੂੰ ਮੈਵੇਂ ਦੀ ਗੱਲ ਸੁਣਾਈ ਹੈ ਨਾ, ਤੇ ਉਹ ਤਾਂ ਮੈਂ ਕੱਲ ਅੱਜ ਨੀ ਕੱਲ ਪ੍ਰਤੱਖ ਰੂਪ ਵਿੱਚ ਦੇਖਿਆ ਕਿ ਇੱਕ ਬਜ਼ੁਰਗ ਔਰਤ ਸੀ ਤੇ ਉਹਦੇ ਨਾਲ ਬਜ਼ੁਰਗ ਉਹਨਾਂ ਦਾ ਹਸਬੈਂਡ ਹੋਊਗਾ, ਤਾਂ ਉਹ ਪਤਾ ਨੀ ਕਿਹੜੀ ਗੱਲ ਤੋਂ ਨਾ ਨਾਰਾਜ਼ ਲੱਗਦੇ ਸੀ, ਤੂੰ ਤੂੰ ਮੈਂ ਕਾਫੀ ਉੱਚੀ ਉੱਚੀ ਪਾਰਕ ਦੇ ਵਿੱਚ ਬੋਲ ਰਹੇ ਸੀ। ਮੈਂ ਕਿਹਾ ਸੈਰ ਕਰਨ ਤਾਂ ਤੁਸੀਂ ਇੱਥੇ ਜਿੱਦਾਂ ਹੁਣ ਆਏ ਆ ਸਵੇਰੇ ਸਵੇਰੇ, ਹਵਾ ਦਾ ਲੁਤਫ ਅੰਦਾਜ਼, ਲੇਕਿਨ ਕਈ ਵਾਰੀ ਘਰਾਂ ਦੀਆਂ ਸਮੱਸਿਆਵਾਂ ਵੀ ਹੁੰਦੀਆਂ ਜਿਹਨਾਂ ਕਰਕੇ ਵੀ ਕਈ ਵਾਰੀ ਤੁਹਾਡੇ ਤਲਖੀ ਵਰਤਾਵੇ ਵਿੱਚ ਆ ਜਾਂਦੀ ਆ, ਤੇ ਮੈਨੂੰ ਉਦਾਂ ਵੈਸੇ ਚੰਗਾ ਨਹੀਂ ਲੱਗਿਆ ਕਿਉਂਕਿ ਉਮਰ ਦੇ ਇਸ ਪੜਾਅ ਦੇ ਵਿੱਚ ਜਿਸ ਵੇਲੇ ਤੁਸੀਂ ਲੜਦੇ ਆ ਚੰਗਾ ਨਹੀਂ ਲੱਗਦਾ। ਕਈ ਵਾਰੀ ਮਜਬੂਰੀਆਂ ਵੀ ਅਮਦੀਪ ਹੁੰਦੀਆਂ ਆ ਜਿਹੜੀਆਂ ਕਿ ਤੂੰ ਤੂੰ ਮੈਂ ਕੰਨ ਤੇ ਤੁਹਾਨੂੰ ਮਜਬੂਰ ਕਰ ਦਿੰਦੀਆਂ। ਤੇ ਮੈਂ ਪਰਸੋਂ ਨਹੀਂ, ਉਸ ਤੋਂ ਇੱਕ ਦਿਨ ਪਹਿਲਾਂ ਹਰਨਾਮ ਸਿੰਘ ਨਾਲ ਗੱਲ ਕੀਤੀ ਸੀ, ਕਹਿੰਦਾ ਯਾਰ ਉਹ ਗੱਲਾਂ ਵਿੱਚੋਂ ਗੱਲ ਨਿਕਲਿਆ ਕਿ ਤੂੰ ਤੂੰ ਮੈਂ ਦੀ ਜਿੱਦਾਂ ਲੜਾਈ ਝਗੜੇ ਤਾਂ ਨਹੀਂ ਹੁੰਦੇ, ਕਹਿੰਦਾ ਹੋ ਜਾਂਦੇ ਕਈ ਵਾਰੀ, ਉਹ ਪੰਜਾਬੀ ਦਾ ਇੱਕ ਗਾਣਾ ਹੈ, ਹੋ ਜਾਂਦਾ ਕਹਿੰਦਾ ਮੇਰਾ ਵੀ ਅਧਿਕਾਰ ਕੋਲ ਨਾ, ਕਈ ਵਾਰੀ ਇੱਦਾਂ ਤੂੰ ਤੂੰ ਮੈਂ ਹੋ ਜਾਂਦੀ ਆ। ਤੇ ਇੱਕ ਪੰਜਾਬੀ ਦਾ ਗਾਣਾ ਨੀ ਹੈ, ਬਾਜਰੇ ਦਾ ਛਿੱਟਾ ਅਸੀਂ ਤਲੀ ਤੇ ਮਰੋੜਿਆ, ਰੁਖੜਾ ਜਾਂਦਾ ਮਾਹੀਆ ਅਸੀਂ ਗਲੀ ਵਿੱਚੋਂ ਮੋੜਿਆ, ਕਹਿੰਦਾ ਮੇਰੇ ਤੇ ਤਾਂ ਇਹ ਗਾਣਾ ਖੇਡ ਟੁੱਕਦਾ ਹੈ ਪਰ ਹੋਰ ਤਰ੍ਹਾਂ ਦੀ ਵਰਡਿੰਗ ਹੋਰ ਤਰ੍ਹਾਂ ਹੁੰਦੀ ਆ। ਮੈਂ ਕਿਹਾ ਉਹ ਵਰਡਿੰਗ ਪੇ ਕਿੱਦਾਂ ਆ ਜਿਹਦੇ ਤੂੰ ਲੜ ਪੈਣਾ ਇੱਦਾਂ? ਤੇ ਕਹਿੰਦਾ ਜਿਹੜੀ ਵਰਡਿੰਗ ਉਸ ਵੇਲੇ ਸਾਡੇ ਮੇਰੇ ਤੇ ਮੈਂ ਸੋਚਦਾ ਹੁੰਦਾ ਉਹ ਇੱਦਾਂ ਆ ਜਿੱਦਾਂ ਮੇਰੇ ਨਾਲ ਕਦੇ ਅਧਿਕਾਰ ਕੋਲ ਲੜ ਪਵੇ ਤਾਂ ਉਹ ਮੈਨੂੰ ਕਵੇ ਬਾਜਰੇ ਦਾ ਛਿੱਟਾ ਅਸੀਂ ਤਲੀ ਤੇ ਮਰੋੜਿਆ, ਰੁਖੜਾ ਰੋਂਦਾ ਜਾਂਦਾ ਮਾਹੀਆ ਅਸੀਂ ਠੇਕੇ ਕੋਲੋਂ ਮੋੜਿਆ, ਰੋਣਾ ਹੀ ਪੈਣਾ ਸਾਨੂੰ ਅਸੀਂ ਤਾਂ ਗੁੱਸਾ ਤਾਂ ਕਹਿੰਦਾ ਕਰ ਨੀ ਸਕਦੇ ਕਿ ਰੋਂਦੇ ਰੋਂਦੇ ਫਟੇਕੇ ਨਾਲ ਚੱਲੀਦਾ ਉੱਥੇ ਕਿ ਦਾਰੂ ਸ਼ਾ ਸਿੱਟਾ ਇੱਦਾਂ ਪੀਣ ਨੂੰ ਫਿਰ ਚਿੱਤ ਕਰਦਾ, ਫਿਰ ਉਹ ਕਹਿੰਦਾ ਇੱਦਾਂ ਇੱਦਾਂ ਸੋਚਦੀ ਹੋਣੀ ਆ ਜਿੱਦਾਂ ਮੈਂ ਤੁਹਾਨੂੰ ਸੁਣਾਇਆ, ਵਰਡਿੰਗ ਚੇਂਜ ਕਰ ਦਿੰਦੀ ਨਾ।
ਇਹ ਨਾ ਗੌਰਵ ਸ਼ਰਮਾ ਵੀ ਤੁਹਾਨੂੰ ਪਤਾ PhD ਕਰਦੇ, ਇਹਨਾਂ ਨੇ ਗ੍ਰਹਿਸਥੀ ਦੀ ਕੀਤੀ ਹੋਈ ਹੈ ਹਸਬੈਂਡ ਵਾਈਫ ਰਿਲੇਸ਼ਨ ਦੀ, ਤੇ ਇਹਨਾਂ ਨੇ ਅੱਜ ਦਾ ਮਹਾ ਗਿਆਨ ਭੇਜਿਆ, ਕਹਿੰਦੇ ਵੀ ਪਤਨੀ ਸੇ ਕਭੀ ਝੂਠ ਮਤ ਬੋਲੀਏ ਕਿਉਂਕਿ ਵੋ ਆਪਸੇ ਵਹੀ ਬਾਤ ਪੁੱਛਦੀ ਹੈ ਜੋ ਉਸੇ ਪਹਿਲੇ ਸੇ ਹੀ ਸੱਚ ਪਤਾ ਹੋਤੀ ਹੈ। ਇਹ ਕਹਿੰਦਾ ਜਿਹੜਾ ਇਹ ਗਿਆਨ ਹੈ ਨਾ ਇਹ ਸੱਤਿਆ ਘਟਨਾਵਾਂ ਪਰ ਆਧਾਰਿਤ ਹੈ, ਗਿਆਨ ਕੱਢਿਆ ਹੋਇਆ। ਸੋ ਚਲੋ ਤੂੰ ਤੂੰ ਮੈਂ ਦੀ ਆਪਾਂ ਭਾਜੀ ਗੱਲ ਕਰਦੇ ਹਾਂ, ਤੁਸੀਂ ਉਹ ਗੱਲ ਕੀਤੀ ਹਸਬੈਂਡ ਵਾਈਫ ਬਜ਼ੁਰਗ ਜਿਹੜੇ ਆ ਉਹ ਆਪਸ ਦੇ ਵਿੱਚ ਚਲੋ ਸੈਰ ਕਰਨ ਦੇ ਗਏ, ਉਹ ਜਾਂਦੇ ਤਾਂ ਬੰਦਾ ਸਟ੍ਰੈਸ ਰਿਲੀਵ ਕਰਨਾ ਪਰ ਤੂੰ ਤੂੰ ਮੈਂ ਹੋ ਜਾਂਦੀ ਆ। ਉਧਰ ਮੇਰਾ ਖਿਆਲ ਕੈਨੇਡਾ ਦੀ ਪਾਰਕ ਦੀ ਵੀਡੀਓ ਨੀ ਦੇਖੀ ਤੁਸੀਂ ਜਿੱਥੇ ਬਜ਼ੁਰਗ ਆਪਸ ਦੇ ਵਿੱਚ ਗੁੱਥਮ ਗੁੱਤਾ ਹੋਏ ਹੋਏ ਨੇ, ਇੱਕ ਦੂਜੇ ਦੇ ਮਾਰ ਵੀ ਰਹੇ ਨੇ, ਲੜਾਈ ਵੀ ਹੋ ਰਹੀ ਆ। ਤੇ ਇਹੋ ਜਿਹੇ ਵੀ ਬੜੇ ਵਰਤਾਰੇ ਅਸੀਂ ਦੇਖੇ ਆ ਕਿ ਜਿੱਥੇ ਮਤਲਬ ਸੀਨੀਅਰ ਸਿਟੀਜ਼ਨਸ ਆਪਸ ਦੇ ਵਿੱਚ ਹੱਥੋਂ ਪਾਈ ਹੁੰਦੇ ਨੇ। ਪਰ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਅਸੀਂ ਕੈਨੇਡਾ ਗਏ ਸੀ ਅਸੀਂ ਬਹੁਤ ਸਾਰੇ ਵੀਡੀਓ ਪਾਏ ਸੀਗੇ ਜਿਹੜੇ ਏਜਡ ਕੇਅਰ ਏਜਡ ਸੈਂਟਰ ਹੈ ਜਿੱਥੇ ਇਕੱਠੇ ਹੁੰਦੇ ਨੇ ਹਾਲਾਂ ਦੇ ਵਿੱਚ ਤਾਸ਼ਾਂ ਖੇਡਦੇ ਨੇ, ਤੁਹਾਨੂੰ ਪਤਾ ਕਿੰਨਾ ਉੱਥੇ ਮਤਲਬ 150-200 ਬਜ਼ੁਰਗ ਇਕੱਠਾ ਹੁੰਦਾ, ਔਰ ਉਹ ਪਰ ਉਹਨਾਂ ਨੂੰ ਮੈਨੇਜ, ਉਹ ਮੈਨੇਜਡ ਹੁੰਦਾ ਪੂਰਾ ਭਾਅ ਜੀ, ਜਿਹੜਾ ਉਹ ਹੁੰਦਾ ਨਾ ਮਾਹੌਲ ਉੱਥੇ, ਉੱਥੇ ਮਤਲਬ ਸੁਪਰਵਾਈਜ਼ਰ ਹੁੰਦੇ ਨੇ, ਉਹ ਗਵਰਨਮੈਂਟ ਫੰਡਡ ਹੁੰਦਾ ਆ, ਗ੍ਰਾਂਟਸ ਹੁੰਦੀਆਂ, ਉਹਦੀ ਕਮੇਟੀ ਬਣੀ ਹੁੰਦੀ ਆ, ਉਹਦੇ ਰੂਲਸ ਹੁੰਦੇ, ਉਹਦੇ ਰੈਗੂਲੇਸ਼ਨਸ ਹੁੰਦੇ ਆ, ਮਤਲਬ ਉੱਥੇ ਉਹਨਾਂ ਨੂੰ ਟੇਬਲ ਦਿੱਤੇ ਜਾਂਦੇ ਆ। ਔਰ ਅਸੀਂ ਗਏ ਉੱਥੇ, ਮਤਲਬ ਇੱਕ ਇੱਕ ਬੰਦਾ ਵਾਲੰਟੀਅਰ ਚਾਹ ਦਾ ਵੱਡਾ ਪਤੀਲਾ ਬਣਾ ਰਿਹਾ, ਸਾਰਿਆਂ ਨੂੰ ਚਾਹ ਵਰਤਾ ਰਿਹਾ, ਮਤਲਬ ਬੜੀ ਚੰਗੀ ਫੀਲਿੰਗ ਆਈ ਕਿ ਇੰਨੇ ਬਜ਼ੁਰਗ ਉੱਥੇ ਇਕੱਠੇ ਬੈਠ ਕੇ ਆਪਣਾ ਟਾਈਮ ਪਾਸ ਕਰ ਰਹੇ ਨੇ, ਲੇਡੀਜ਼ ਵੀ ਬਹਿੰਦੀਆਂ ਇਸ ਤਰ੍ਹਾਂ। ਪਰ ਕਈ ਵਾਰੀ ਨਾ ਜਿਹੜੇ ਆਪਣੇ ਬਜ਼ੁਰਗ ਨੇ ਜਾਂ ਅਸੀਂ ਵੀ ਹਾਂ, ਅਸੀਂ ਪਾਰਕਾਂ 'ਚ ਜਾ ਬਹਿੰਦੇ ਹਾਂ, ਫਿਰ ਉੱਥੇ ਆਪਾਂ ਡੱਬ ਦੇ ਵਿੱਚ ਬੋਤਲ ਵੀ ਰੱਖੀ ਹੁੰਦੀ ਜਾਂ ਸਾਈਡ 'ਤੇ, ਹੈ ਨਾ, ਨਸ਼ਾ ਪੱਤਾ ਵੀ ਕਈ ਵਾਰੀ ਕਰ ਲੈਂਦੇ, ਨਹੀਂ ਵੀ ਕਰਦੇ, ਅਤੇ ਉੱਥੇ ਅਸੀਂ ਫਿਰ ਉਹੀ ਕੰਮ ਜਿਹੜਾ ਸੱਥਾਂ ਵਾਲਾ ਇੱਕ ਦੂਜੇ ਨੂੰ ਗਾਲ ਮਗਾਲੀ ਵੀ ਹੁੰਦੇ ਹਾਂ, ਇਹ ਇਹ ਵਰਤਾਰਾ ਵੀ ਦੇਖਣ ਨੂੰ ਮਿਲਿਆ। ਇੱਥੋਂ ਸਾਨੂੰ ਵੈਸੇ ਗਰੇਜ਼ ਕਰਨਾ ਚਾਹੀਦਾ ਥੋੜ੍ਹਾ ਜਿਹਾ। ਅਤੇ ਦੂਜੀ ਗੱਲ ਇਹ ਆ ਵੀ ਜੇ ਹੁਣ ਕੋਈ ਸੱਥ ਦੇ ਵਿੱਚ ਬੈਠਾ ਤਾਂ ਇੱਕ ਬੰਦਾ ਵੀਡੀਓ ਬਣਾਈ ਜਾ ਰਿਹਾ ਅਤੇ ਉਹਨਾਂ ਦੀ ਲੜਾਈ ਦਾ, ਦੇਖੋ ਪਿਆਰ ਦੀਆਂ ਗੱਲਾਂ ਵੀ ਹੋਣੀਆਂ, ਇਹ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ, ਗੁੱਸਾ ਵੀ ਹੋਣਾ, ਤਲਖੀ ਵੀ ਹੋਣੀ ਆ। ਔਰ ਜੇ ਹੁਣ ਉਹਦੇ ਵਿੱਚ ਇੱਕ ਸਭਾ 'ਚ ਵਿੱਚ ਬੈਠਾ ਇੱਕ ਬੰਦਾ ਵੀਡੀਓ ਬਣਾ ਕੇ ਪਾਈ ਜਾਂਦਾ, ਤੁਸੀਂ ਮੈਨੂੰ ਇਹ ਦੱਸੋ ਭਾਅ ਜੀ, ਮੈਨੂੰ ਇਹ ਗੱਲ ਨਹੀਂ ਚੰਗੀ ਲੱਗੀ ਕਿ ਉਹ ਲੜਦੇ ਵੀ ਨਹੀਂ, ਵੈਸੇ ਮੈਨੂੰ ਤਾਂ ਚੰਗੇ ਲੱਗੇ ਆਪਸ ਦੇ ਵਿੱਚ, ਪਰ ਜਦੋਂ ਤੁਸੀਂ ਇੱਕ ਸਭਾ 'ਚ ਬੈਠੇ ਹੋ ਤਾਂ ਤੁਹਾਡਾ ਕੋਈ ਮਿੱਤਰ ਉਸ ਸਭਾ ਦੇ ਵਿੱਚੋਂ ਉਹਦੀ ਵੀਡੀਓ ਬਣਾਈ ਜਾ ਰਿਹਾ ਅਤੇ ਫਿਰ ਫੇਸਬੁੱਕ 'ਤੇ ਘੁਮਾਈ ਜਾ ਰਿਹਾ, ਇਹ ਇਹ ਕਿੰਨਾ ਕੁ ਐਥੀਕਲ ਹੈ, ਮਤਲਬ ਕਿ ਕਿੰਨੀ ਕੀ ਸੋਚ ਹੈ, ਅਚੀਵ ਕੀ ਕਰਨਾ ਚਾਹੁੰਦੇ ਬੰਦੇ।
ਵੀਡੀਓ ਬਣਾਉਣੀ ਤਾਂ ਵੈਸੇ ਬਹੁਤ ਬਹੁਤ ਗਲਤ ਚੀਜ਼ ਆ, ਇਹ ਤਾਂ ਇੱਕ ਤਰ੍ਹਾਂ ਦੇ ਨਾਲ ਨਾ ਜਿੱਦਾਂ ਕਹਿ ਸਕਦੇ ਹਾਂ ਕਿ
ਕ੍ਰਾਈਮ ਹੀ ਹੈ, ਕ੍ਰਾਈਮ ਹੀ, ਮੈਂ ਤਾਂ ਸਮਝਦੇ
ਹੁੰਦੇ ਉਹ ਕ੍ਰਾਈਮ ਹੀ ਹੁੰਦਾ। ਵੈਸੇ ਆਸਟ੍ਰੇਲੀਆ ਵਿੱਚ ਤਾਂ ਤੁਸੀਂ ਕਿਸੇ ਦੀ ਵੀਡੀਓ ਬਣਾ ਵੀ ਨਹੀਂ ਸਕਦੇ, ਫੋਟੋ ਵੀ ਨਹੀਂ ਖਿੱਚ ਸਕਦੇ ਉਹਦੀ ਇਜਾਜ਼ਤ ਤੋਂ ਬਗੈਰ। ਜੇ ਤੁਸੀਂ CCTV ਲਾਈਵ ਆਪਣੇ ਘਰ ਦੇ ਮੂਹਰੇ ਵੀ ਲਾਉਣੇ ਆ ਤਾਂ ਤੁਹਾਨੂੰ ਲਿਖ ਕੇ ਲਾਉਣਾ ਪੈਂਦਾ ਵੀ CCTV ਓਪਰੇਸ਼ਨ ਦੇ ਵਿੱਚ ਹੈ ਤੇ ਹੈਗੇ ਆ। ਇੱਦਾਂ ਲੀਗਲ ਰਿਕੁਆਇਰਮੈਂਟਸ ਵਰਕ ਪਲੇਸ ਤੇ ਵੀ ਹੁੰਦੀਆਂ ਕਿ ਤੁਸੀਂ ਕੈਮਰਾ ਵੀ ਜੇ ਲਾਉਣਾ ਤਾਂ ਦੂਜੇ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਕੈਮਰਾ ਲੱਗਾ ਆ, ਤੁਹਾਨੂੰ ਨੋਟਿਸ ਦੇਣਾ ਪੈਂਦਾ, ਤੁਸੀਂ ਉੱਦਾਂ ਕੈਮਰਾ ਲੱਗ ਕੇ ਇਸਦੀ ਫੋਟੋ ਨਹੀਂ ਖਿੱਚ ਸਕਦੇ। ਕਈਆਂ ਬੰਦਿਆਂ ਨੂੰ ਵੈਸੇ ਅਮਨਦੀਪ ਲੋਕਾਂ ਦੇ ਘਰਾਂ ਵਿੱਚ ਨਾ ਝਾਕਣ ਦੀ ਆਦਤ ਹੁੰਦੀ ਹੈ, ਜਦ ਤੱਕ ਉਹਨਾਂ ਨੂੰ ਉਸ ਘਰ ਦੇ ਸਾਰੇ ਭੇਦ ਭਾਵ ਨਹੀਂ, ਭੇਦਾਂ ਦਾ ਪਤਾ ਨਹੀਂ ਚੱਲਦਾ ਕੀ ਕਰਦੇ ਆ, ਉਹ ਕਿੱਥੇ ਜਾਂਦੇ ਆ, ਕੀ ਸਭ ਕੁਛ ਹੋ ਰਿਹਾ, ਉਦੋਂ ਤੱਕ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ। ਤੇ ਉਹਨਾਂ ਦੀ ਮਜਬੂਰੀ ਵੀ ਹੁੰਦੀ, ਕਈ ਵਾਰ ਇੱਦਾਂ ਦੇ ਲੋਕ ਵੀ ਆ ਵੀ ਨਾ ਸ਼ੁਕਰੇ ਜਿਹੇ ਹੁੰਦੇ ਆ, ਮੈਂ ਤਾਂ ਕਹਾਂ ਬਦਤਮੀਜ਼ ਲੋਕ ਹੁੰਦੇ ਇੱਦਾਂ ਦੇ ਜਿਹੜੇ ਕਿ ਲੋਕਾਂ ਦੇ ਘਰਾਂ 'ਚ ਝਾਕਦੇ ਆ, ਹਰ ਚੀਜ਼ ਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ, ਉਦੋਂ ਤੱਕ ਉਹ ਉਹਨਾਂ ਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ, ਇਹ ਵੀ ਇੱਕ ਗਲਤ ਐਟੀਟਿਊਡ ਹੈ, ਹੋਣਾ ਨਹੀਂ ਚਾਹੀਦਾ। ਵੈਸੇ ਅਮਨਦੀਪ ਕਈ ਵਾਰੀ ਜਿਹੜੀ ਚੀਜ਼ ਤੁਸੀਂ ਦੇਖਦੇ ਆ ਨਾ,
ਮੈਨੂੰ ਹਾਸਾ ਆ
ਰਿਹਾ, ਉਹ ਚੀਜ਼ ਸੱਚ ਨਹੀਂ ਹੁੰਦੀ
ਭਾਜੀ, ਮੈਨੂੰ ਹਾਸਾ ਆ ਰਿਹਾ।
ਇੱਕ ਮਿੰਟ ਤੁਸੀਂ ਹੱਸ ਲਓ ਥੋੜਾ ਜਿਹਾ ਮਾਈਕ ਬੰਦ ਕਰਕੇ। ਤੇ ਇੱਕ ਅਮਨਦੀਪ, ਇੱਕ ਜਿਸ ਵੇਲੇ ਤੁਸੀਂ ਦੇਖਦੇ ਆ ਨਾ ਜਿਹੜੀ ਚੀਜ਼, ਉਹ ਚੀਜ਼ ਸੱਚ ਨਹੀਂ ਹੁੰਦੀ। ਜੇ ਹਸਬੈਂਡ ਵਾਈਫ ਪਾਰਕ ਦੇ ਵਿੱਚ ਲੜ ਰਹੇ ਆ, ਜ਼ੋਰ ਜ਼ੋਰ ਨਾਲ ਹੱਥ ਕੱਢ ਕੇ ਇੱਕ ਦੂਜੇ ਨੂੰ ਜ਼ੋਰ ਜ਼ੋਰ ਦੇ ਨਾਲ ਬੋਲ ਰਹੇ ਆ, ਹੋ ਸਕਦਾ ਹੈ ਕੋਈ ਸਾਊਂਡ ਥੈਰੇਪੀ ਕਰ ਰਹੇ ਹੋਣ, ਜਾਂ ਕੋਈ ਇੱਦਾਂ ਦੀ ਕਿਸੇ ਨੇ ਦੱਸ ਦਿੱਤੀ ਹੋਵੇ ਡਾਕਟਰ ਨੇ ਕਿ ਤੁਸੀਂ ਜਾ ਕੇ ਨਾ ਲੜਨਾ ਹੈ, ਉੱਚੀ ਉੱਚੀ ਆਪਣਾ ਜਿਹੜਾ ਐਂਗਰ ਆ ਉਹਨੂੰ ਰਿਲੀਜ਼ ਕਰਨਾ ਹੈ, ਤਾਂ ਤੁਹਾਨੂੰ ਥੋੜ੍ਹੀ ਜਿਹੀ ਸਿਹਤ ਤੁਹਾਡੀ ਠੀਕ ਹੋ ਜਾਊਗੀ, ਐਂਗਰ ਬਾਹਰ ਆ ਜਾਊਗਾ। ਇਹਨੂੰ ਐਂਗਰ ਰਿਲੀਜ਼ ਥੈਰੇਪੀ ਵੀ ਕਹਿੰਦੇ ਆ।
ਜਾਂ ਕਿਸੇ ਸਿਆਣੇ ਬੰਦੇ ਨੇ, ਉਹਦਾ ਸਿਆਣੇ ਬੰਦੇ ਨੇ ਕਹਿਤਾ ਵੀ ਘਰ ਨਹੀਂ ਲੜਨਾ,
ਹਾਂਜੀ
ਉਹ ਕਹਿੰਦੇ ਕੋਈ ਨਹੀਂ ਆਪਾਂ ਲੜਨਾ ਤਾਂ ਹੈਗਾ,
ਘਰ ਨਹੀਂ ਲੜਨਾ,
ਲੜ ਲੈਂਦੇ
ਹਾਂਜੀ ਬਾਹਰ ਜਾ ਕੇ ਖੁੱਲੇ ਹਵਾ ਦੇ ਵਿੱਚ, ਫਿਰ ਆਕਸੀਜਨ ਦੀ ਸਪਲਾਈ ਵੀ ਚੰਗੀ ਹੁੰਦੀ ਆ, ਤੇ ਜਿਹੜੀਆਂ ਮੇਣੇ ਦਾਣੇ ਮਾਰਨੇ ਹੁੰਦੇ ਉਹ ਵੀ ਖੁੱਲ ਕੇ ਫਿਰ ਵੱਜਦੇ, ਐਨ ਪਟਾਕੇ ਪੈਂਦੇ ਜਿੱਦਾਂ ਜਿੱਦਾਂ ਹੁਣ ਪਹਿਲਾਂ ਇੱਕ ਛੋਟੀ ਜਿਹੀ ਗੱਲ ਸਾਡੇ ਨਾਲ ਹੋਈ ਹੈ ਜਿੱਦਾਂ ਇੰਸਟਰੂਮੈਂਟਾਂ ਦੀ, ਚਲੋ ਫਿਰ ਕਿਤੇ ਸੁਣਾਵਾਂਗੇ ਉਹ ਕਿ ਉਹ ਇੰਸਟਰੂਮੈਂਟ ਸਾਡੇ ਜਿਹੜੇ ਸੀ ਉਹ ਕਿੱਦਾਂ ਕੰਮ ਕਰਦੇ, ਜਿਹਦੇ ਜਿਸ ਵੇਲੇ ਅਸੀਂ ਬ੍ਰੌਡਕਾਸਟ ਕਰਦੇ ਹਾਂ ਜਾਂ ਰੇਡੀਓ 'ਤੇ ਬੋਲਦੇ ਹਾਂ। ਚਲੋ ਬਾਅਦ 'ਚ ਗੱਲ ਕਰਦੇ ਹਾਂ, ਤੁਸੀਂ ਕਾਹਦੇ ਹੱਸਦੇ ਸੀ, ਇਹਦਾ ਰਾਜ਼ ਜਿਹੜਾ ਆ ਇਹ ਕੀ ਆ?
ਮੈਨੂੰ ਹਾਸਾ, ਤੁਸੀਂ ਕਹਿੰਦੇ ਵੀ ਲੋਕਾਂ ਨੂੰ ਬਹੁਤ ਆਦਤ ਹੈ ਇੱਕ ਦੂਜੇ ਦੇ ਦੇਖਣ ਦੇ, ਘਰਾਂ ਦੇ ਵਿੱਚ ਝਾਤੀ ਮਾਰਨ ਦੇ ਵੀ ਉਹ ਕੀ ਹੋ ਰਿਹਾ, ਤੇ ਉਹ ਅਸਲ ਦੇ ਵਿੱਚ ਮੈਨੂੰ ਗੱਲਾਂ ਚੇਤੇ ਆ ਗਈਆਂ। ਹੁਣ ਦੇਖੋ ਸਾਰੇ ਕੰਮਕਾਰ ਵਾਲੇ ਪਿੰਡਾਂ ਦੇ ਵਿੱਚ ਵੀ ਇੱਦਾਂ ਹੁੰਦਾ, ਸ਼ਹਿਰਾਂ 'ਚ ਵੀ ਇੱਦਾਂ ਹੁੰਦਾ, ਇੱਕ ਜਦੋਂ ਕੰਮ ਇੱਕੋ ਹੋਵੇ ਫਿਰ ਕੰਪੀਟੀਸ਼ਨ ਵੀ ਹੁੰਦਾ ਆ, ਵੀ ਲੈ ਵੀ ਹੁਣ ਇੱਕੋ ਇੱਕ ਕੰਮ ਹੈ ਨਾ, ਖੇਤੀ ਦਾ ਕੰਮ ਹੈ ਜਾਂ ਤਰਖਾਣੇ ਦਾ ਕੰਮ ਹੈ ਜਾਂ ਕੋਈ ਫੈਕਟਰੀ ਦਾ ਕੰਮ ਹੈ, ਤੇ ਉਹ ਨਾ ਫਿਰ ਜਿਹੜਾ ਪੀਅਰ ਪ੍ਰੈਸ਼ਰ ਹੈ ਇੱਕ ਦੂਜੇ ਦੇ, ਕੰਪੀਟੀਸ਼ਨ ਹੈ ਉਹਦਾ ਬੜਾ ਖਿਆਲ ਆ, ਉਹ ਤੂੰ ਫਲਾਨਾ ਚਲੇ ਗਿਆ, ਉਹ ਤੂੰ ਅਜੇ ਘਰੇ ਬੈਠਾ ਆ, ਹੈ ਨਾ, ਉਹ ਤਾਂ ਇੰਨੇ ਵਜੇ ਜਾਂਦਾ, ਉਹ ਤਾਂ ਇੰਨੇ ਵਜੇ ਆ ਜਾਂਦਾ। ਅਤੇ ਮੈਨੂੰ ਇੱਕ ਵਾਰੀ ਗੱਲ ਯਾਦ ਆਈ, ਅਤੇ ਕਈ ਸਾਲਾਂ ਦੀ ਗੱਲ ਹੈ, ਅਤੇ ਉਹ ਬੇਰੀਆਂ ਦਾ ਬੜਾ ਸੀਜ਼ਨ ਚੱਲ ਰਿਹਾ ਸੀ, ਬਿਜ਼ੀ ਦਸੰਬਰ ਦਾ ਮਹੀਨਾ ਸੀ, ਅਤੇ ਉਹ ਨਾ ਬੈਠੇ ਅਸੀਂ ਸ਼ਾਮ ਨੂੰ, ਅਤੇ ਸਾਨੂੰ ਨਾ ਯਾਦ ਨਾ ਆਵੇ ਵੀ ਅਸੀਂ ਕਿੰਨੇ ਲੋਡ ਛੱਡੇ ਅੱਜ, ਹਨਾ ਭੁਲੇਖਾ ਲੱਗੇ ਵਾ ਉਹ ਇੱਕ ਇੱਕ ਘਟੀ ਜਾਵੇ ਇੱਕ ਵਧੀ ਜਾਵੇ ਤੇ ਕਾਫੀ ਦੇਰ ਕਰਨ ਤੋਂ ਪਹਿਲਾਂ ਕਾਫੀ ਦੇਰ ਗੱਲ ਕਰਨ ਤੋਂ ਬਾਅਦ ਨਾ ਮਤਲਬ 10-15 ਮਿੰਟ ਚੱਲੀ ਰਹੇ ਨਾਲ ਚਾਹ ਪੀ ਰਹੇ ਸੀ ਤਾਂ ਉਹ ਸਾਡੇ ਇੱਕ ਨੌਜਵਾਨ ਸੀਗਾ ਤੇ ਉਹ ਕਹਿੰਦਾ ਭਾਅ ਜੀ ਕਾਹਨੂੰ ਕਹਿੰਦਾ ਤੁਸੀਂ ਹਲੂਰ ਕਰੀ ਜਾਂਦੇ ਆ ਕਹਿੰਦਾ ਉਹ ਫਲਾਨੇ ਬੰਦੇ ਨੂੰ ਫੋਨ ਕਰਕੇ ਪੁੱਛ ਲਓ ਸਾਡੇ ਕਿੰਨੀ ਅੱਜ ਬੇਰੀ ਹੋਈ ਉਹਨੂੰ ਸਾਰਾ ਹੀ ਪਤਾ
ਅਮਨਦੀਪ ਬਿਲਕੁਲ ਬਿਲਕੁਲ ਗੱਲ ਠੀਕ ਆ ਕਈ ਵਾਰੀ ਤੁਹਾਨੂੰ ਨੀ ਪਤਾ ਹੁੰਦਾ ਕਿ ਤੁਹਾਡੇ ਘਰ ਕੀ ਹੋ ਰਿਹਾ ਜਾਂ ਤੁਹਾਡੇ ਜਿੱਥੇ ਤੁਸੀਂ ਕੁਛ ਬਣਾ ਰਹੇ ਉੱਥੇ ਕੀ ਰਹੇ ਹੁੰਦਾ ਜਿਹੜੇ ਦੂਜੇ ਕਾਫੀ ਗਹਿਰੀ ਨਿਗਾਹ ਰੱਖਦੇ ਆ ਨਾ ਤੁਹਾਡੇ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਹੋ ਰਿਹਾ ਤੁਹਾਡੇ ਨਾਲ
ਸਰਦਾਰ ਕਹਿੰਦਾ ਸੌਂ ਜਾਓ ਆਰਾਮ ਚੁੱਪ ਕਰ ਕਹਿੰਦਾ ਸਵੇਰ ਨੂੰ ਅਖਬਾਰ ਚ ਪੜ੍ਹ ਲਿਓ ਕਹਿੰਦਾ ਕਿੰਨੇ ਅਸੀਂ ਲੁੱਟੇ ਏਦਾਂ ਹੀ ਮਤਲਬ ਆਣ ਜਿਹੜਾ ਨਾ ਮਤਲਬ ਆਲੇ ਦੁਆਲੇ ਨੂੰ ਜ਼ਿਆਦਾ ਪਤਾ ਹੁੰਦਾ ਇਹ ਜਿਹੜੀ ਨਾ ਆਦਤਾਂ ਆ ਦੂਜੇ ਘਰਾਂ ਦੇ ਵਿੱਚ ਝਾਤੀਆਂ ਮਾਰਨ ਦੀ ਇਹ ਵੈਸੇ ਨਾ ਬੜੀ ਆਪਣੇ ਇਹ ਅਵਗੁਣ ਹੈ ਬਹੁਤ ਵੱਡਾ ਆਪਣੇ ਆਪ ਸਹੇੜੀਆਂ ਹੋਈਆਂ ਜਿਹੜੀਆਂ ਪਰੇਸ਼ਾਨੀਆਂ ਦਾ ਇਹ ਕਾਰਨ ਹੈ
ਪ੍ਰੋਬਲਮਸ ਹੈ ਹਾਂ
ਇਹ ਨਾ ਜਿਨ੍ਹਾਂ ਨੂੰ ਇਹ ਆਦਤਾਂ ਆ ਦੂਜੇ ਬਾਰੇ ਜਾਣਨਾ ਦੂਜੇ ਦੇ ਬਿਜ਼ਨਸ ਬਾਰੇ ਜਾਣਨਾ ਦੂਜੇ ਦੇ ਫੈਮਿਲੀ ਬਾਰੇ ਜਾਣਨਾ ਉਹ ਨਾ ਐਂਗਜ਼ਾਇਟੀ ਦਾ ਸ਼ਿਕਾਰ ਹੁੰਦੇ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦੇ
ਮਾਨਸਿਕ ਰੋਗੀ ਹੁੰਦੇ
ਆ ਉਹ ਮਾਨਸਿਕ ਰੋਗ ਹਾਂ ਉਹਨਾਂ ਨੂੰ ਨਾ ਮਾਨਸਿਕ ਪਰੇਸ਼ਾਨੀ ਹੋ ਜਾਂਦੀ ਆ ਤੇ ਇਹ ਤੋਂ ਜੇ ਇਹਦੀ ਥੈਰੇਪੀ ਕਰਨੀ ਚਾਹੀਦੀ ਆ ਇਹਦਾ ਇਹਨੂੰ ਰੋਕਣਾ ਚਾਹੀਦਾ ਆਪਣੇ ਆਪ ਨੂੰ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਕਿ ਮੈਂ ਬੇਲੋੜੀ ਉਹ ਇਨਫੋਰਮੇਸ਼ਨ ਜਿਹੜੀ ਆ ਮੈਨੂੰ ਮੈਂ ਕੀ ਕਰਨੀ ਆ ਵਾਈ ਡੂ ਆਈ ਨੀਡ ਦੈਟ ਤੇ ਕਈ ਵਾਰੀ ਅਸੀਂ ਹੱਸੀ ਦਾ ਹੁੰਦਾ ਇੱਥੇ ਕਈ ਸ਼ਖਸੀਅਤਾਂ ਨੇ ਸਾਡੇ ਆਲੇ ਦੁਆਲੇ ਹਮੇਸ਼ਾ ਹਰੇਕ ਦੇ ਹੀ ਹੁੰਦੀਆਂ ਨੇ ਅਸੀਂ ਹੱਸਦੇ ਹੁੰਦੇ ਵੀ ਜਿੰਨਾ ਜ਼ੋਰ ਇਹ ਦੂਸਰਿਆਂ ਦੀ ਸਟੱਡੀ ਕਰਨ ਨੂੰ ਲਾਉਂਦੇ ਨੇ ਉਹਨਾਂ ਬਾਰੇ ਜਾਣਨ ਨੂੰ ਲਾਉਂਦੇ ਨੇ ਤਰਲੋ ਮੱਛੀ ਹੁੰਦੇ ਨੇ ਕਦੇ ਇੱਧਰੋਂ ਫੋਨ ਕਰਦੇ ਨੇ ਕਦੇ ਉਹਨੂੰ ਇਹਦੇ ਨਾਲੋਂ 20% ਸਿਰਫ 20% ਆਪਣੇ ਬਿਜ਼ਨਸ 'ਤੇ ਲਾ ਦੇਣ ਆਪਣੇ ਕੰਮ 'ਚ ਲਾ ਲੈਣ ਨਾ ਉਹ ਕਿਤੇ ਦੀ ਕਿਤੇ ਪਹੁੰਚੇ ਹੋਣ ਹੈ ਨਾ ਰੌਲਾ ਆਪਣਾ ਵਧਾਉਣ ਦਾ ਨਹੀਂ ਹੁੰਦਾ ਹੁੰਦਾ ਆ ਪਰ ਰੌਲਾ ਇਹ ਆ ਵੀ ਅਗਲੇ ਦਾ ਨਾਲ ਖਰਾਬ ਵੀ ਹੋਵੇ ਦੂਜੇ ਬੰਦੇ ਦਾ ਖਰਾਬ ਹੋਵੇ ਅਤੇ ਉਹ ਮੇਰਾ ਬਣ ਜਾਵੇ ਇਹ ਜਿਹੜੀ ਬਿਰਤੀ ਆ ਨਾ ਸੈਲਫਿਸ਼ ਬਿਰਤੀ ਆ ਇਹ ਇਹਨੂੰ ਫਿਰ ਹੁਣ ਪਰਮਾਤਮਾ ਹੀ ਰੋਕ ਸਕਦਾ ਹੋਰ ਤਾਂ ਕੋਈ ਨਹੀਂ ਰੋਕ ਸਕਦਾ ਹੈ ਨਾ ਇੱਕ ਦੂਜੇ ਨੂੰ ਠਿੱਬੀ ਲਾਉਣੀ ਇੱਕ ਦੂਜੇ ਨੂੰ ਖਰਾਬ ਕਰਨਾ ਇੱਕ ਦੂਜੇ ਨੂੰ ਫਸਾ ਦੇਣਾ ਕੰਪਲੇਂਟਾਂ ਕਰਨੀਆਂ ਹੈ ਨਾ ਇਹ ਇਹ ਬੜੀਆਂ ਮਾੜੀਆਂ ਬਿਰਤੀਆਂ ਨੇ ਖੈਰ ਭਾਅ ਜੀ ਆਪਾਂ ਗੱਲ ਅੱਗੇ ਤੋਰਦੇ ਹਾਂ ਮਨਦੀਪ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਕਿ ਭਾਅ ਜੀ ਅਮਨ ਨਿਹੰਗ ਅਤੇ ਪਿੰਕੀ ਕੈਟ ਅਤੇ ਫਲੋਰਾ ਸਾਹਿਬ ਦੀ ਪਾਰਟੀ ਦਾ ਬੰਦਾ ਨਿਕਲਿਆ ਅਤੇ ਭਾਅ ਜੀ ਹਾਊ ਜ਼ੀਰੋ ਮਿਸ਼ਨ ਇਫੈਕਟ ਆਸਟ੍ਰੇਲੀਅਨ ਐਗਰੀਕਲਚਰ ਸੈਂਡ ਹਾਂਜੀ ਕਰਦੇ ਹਾਂ ਇੱਥੇ ਗੱਲ ਅਤੇ ਕੌਣ ਕਿਹਦਾ ਬੰਦਾ ਹੈ ਜੀ ਇਹ ਕਿਸੇ ਨੂੰ ਕੋਈ ਪਤਾ ਨਹੀਂ ਪਿੰਕੀ ਕੈਟ ਕਿਹਦਾ ਬੰਦਾ ਆ ਇਹ ਵੀ ਕਿਸੇ ਨੂੰ ਪਤਾ ਨਹੀਂ ਅਤੇ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਵੈਸੇ ਕੋਈ ਕਿਸੇ ਦਾ ਬੰਦਾ ਨਹੀਂ ਪੋਲੀਟਿਕਸ ਦੇ ਵਿੱਚ ਭਾਅ ਜੀ ਮੈਨੂੰ ਮੈਂ ਤਾਂ ਇਹ ਦੇਖਿਆ ਵੀ ਕੋਈ ਕਿਸੇ ਦਾ ਬੰਦਾ ਨਹੀਂ ਹੁੰਦਾ ਸਭ ਆਪਣੇ ਆਪ
ਬਿਲਕੁਲ ਬਿਲਕੁਲ ਅਮਨਦੀਪ
ਸਭ
ਨਾਲੇ ਇਹਨਾਂ ਦੀ ਗੱਲ ਤਾਂ ਠੀਕ ਆ ਵੈਸੇ ਉਹ ਬੀਜੇਪੀ ਦੇ ਨਾਲ ਲਿੰਕਸ ਉਹਦੇ ਨਿਕਲੇ ਆ ਮੈਂ ਵੀ ਇੱਥੇ ਦੇਖਦਾ ਸੀ ਪਰ ਇਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਨਹੀਂ ਆ ਮੇਰੀ ਪਾਰਟੀ ਅਕਾਲੀ ਦਲ ਆ
ਠੀਕ ਹੈ ਅੱਛਾ
ਅੱਗੇ ਵੀ ਇੱਕ ਦਿਨ ਮੈਂ ਕਲੀਅਰ ਕੀਤਾ ਸੀ
ਗੱਲ ਇਹ ਹੈ ਭਾਜੀ
ਹਮੇਸ਼ਾ ਤੋਂ ਹੀ ਅਸੀਂ ਅਕਾਲੀ ਦਲ ਦੇ ਨਾਲ ਬੱਜੇ ਰਹੇ ਹਾਂ
ਹਾਂਜੀ ਬੱਜੇ ਰਹੇ ਹਾਂ ਭਾਜੀ ਗੱਲ ਇਹ ਹੈ ਵੀ ਦੇਖੋ ਆਪਾਂ ਪੰਜਾਬੀ ਟ੍ਰਿਬਿਊਨ ਦੇ ਬਾਰੇ ਵੀ ਗੱਲ ਕਰ ਲਈ ਇੰਗਲਿਸ਼ ਟ੍ਰਿਬਿਊਨ ਦੇ ਗੱਲ ਮੈਂ ਨਾ ਥੋੜ੍ਹੀਆਂ ਝਿੜਕਾਂ ਵੀ ਮਾਰੀਆਂ ਉਹਨਾਂ ਨੂੰ ਅਤੇ ਉਹਨਾਂ ਨੇ ਨੋਟਿਸ ਵੀ ਲਿਆ ਮੇਰੀਆਂ ਝਿੜਕਾਂ ਦਾ ਕਿ ਇਹ ਜਿਹੜੀ ਖਬਰ ਉਹਨਾਂ ਨੇ ਲਾਈ ਹੈ ਨਾ ਇਹ ਖਬਰ ਪਤਾ ਕਿੱਦਾਂ ਦੀ ਸੀ ਉਹ ਗੱਲ ਹੈ ਇੱਕ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਚੰਗਾ ਬੰਦਾ ਹੀ ਸੀ ਜਿੱਦਾਂ ਬਹੁਤ ਹੁਣ ਮੋਦੀ ਮਾੜਾ ਹੀ ਆ ਜਿੱਦਾਂ ਪਹਿਲਾਂ ਕਹਿੰਦੇ ਸੀ ਮੋਦੀ ਚੰਗਾ ਆ ਤੇ ਉਹ ਮਾੜਾ ਆ
ਜਿੱਦਾਂ
ਜਿਹੜਾ ਰਾਜ ਕਰੇ ਉਹ ਬੋਲਦਾ ਨਹੀਂ ਹੈ ਜ਼ਿਆਦਾ ਹੀ ਜਿੱਦਾਂ ਹੁਣ ਚੁੱਪੇ ਨਹੀਂ ਕਰਦਾ ਗਾਣੇ ਗਾਈ ਜਾਂਦਾ ਇੱਦਾਂ ਦੀਆਂ ਗੱਲਾਂ
ਉਹ ਨਾ ਗੱਲ ਇਹ ਆ ਵੀ ਫੋਟੋ ਕਦੋਂ ਦੀ ਆ ਹੈ ਨਾ ਉਹ ਲਾ ਕੇ ਔਰ ਉਹਦੀ ਜਿਹੜੀ ਹੈਡਿੰਗ ਲਾਈ ਮੇ ਦਾ ਮਤਲਬ ਹੋ ਸਕਦਾ ਆ ਜਦੋਂ ਜਿਹੜੇ ਪੱਤਰਕਾਰ ਹੈ ਜਾਂ ਅਦਾਰਾ ਐਡੀਟਰ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਉਹ ਸ਼ੋਰ ਨਹੀਂ ਹੈਗੇ ਉਹ ਖਬਰ ਕਿਉਂ ਦੇ ਰਹੇ ਨੇ ਮੈਂ ਉਹਨਾਂ ਨੂੰ ਇਹੀ ਲਿਖਿਆ ਸੀਗਾ ਵੀ ਇਹਦਾ ਮਤਲਬ ਕੀ ਹੋ ਗਿਆ ਹੈਡਿੰਗ ਦਾ, ਮੇ ਹੈਵ ਹੈਡ ਅ ਮੀਟਿੰਗਸ, ਮਤਲਬ ਤੁਸੀਂ ਮਤਲਬ ਅਫਵਾਹ ਕੱਲੇ ਫੈਲਾ ਰਹੇ ਹਾਂ ਜਦ ਤੁਹਾਨੂੰ ਪਤਾ ਹੀ ਨਹੀਂ ਹੈਗਾ ਉਸ ਗੱਲ ਦਾ। ਜਾਂ ਤਾਂ ਡਾਇਰੈਕਟ ਕਹੋ ਵੀ ਹਾਂ ਵੀ ਅਸੀਂ ਕਲੇਮ ਕਰਦੇ ਹਾਂ ਆਹ ਮੀਟਿੰਗ ਕੀਤੀ, ਇਹਦੇ ਵਿੱਚ ਆਹ ਹੋਇਆ, ਹੋ ਸਕਦਾ ਕਹਿੰਦੇ ਇੱਦਾਂ ਹੋ ਗਿਆ ਹੋਊਗਾ। ਮਤਲਬ ਇਹ ਅਖਬਾਰ ਹੈ, ਮਤਲਬ ਜਿਹੜਾ ਟ੍ਰਿਬਿਊਨ ਦਾ ਸਟੈਂਡਰਡ ਹੈ, ਮੈਂ 90s 'ਚ ਪੜ੍ਹਦਾ ਹੁੰਦਾ ਸੀ, 89 ਤੋਂ ਲੈ ਕੇ 94 ਤੱਕ ਮੈਂ ਟ੍ਰਿਬਿਊਨ ਪੜ੍ਹੀ ਹੈ, ਇੰਗਲਿਸ਼ ਟ੍ਰਿਬਿਊਨ, ਉਹ ਤਾਂ ਮੈਂ ਲਵਾਈ ਹੋਈ ਸੀਗੀ ਕਿਉਂਕਿ ਜਗਬਾਣੀ ਦਾ ਹਿਸਾਬ ਤਾਂ ਤੁਹਾਨੂੰ ਪਤਾ ਹੀ ਸੀਗਾ, ਅਤੇ ਅਜੀਤ ਜਿਹੜਾ ਆ ਉਹਦੇ ਵਿੱਚ ਇੰਨੇ ਡੂੰਘੇ ਲੇਖ ਨਹੀਂ ਸੀ ਹੁੰਦੇ। ਟ੍ਰਿਬਿਊਨ ਇੰਗਲਿਸ਼ ਦੇ ਵਿੱਚ, ਮੈਂ ਪੰਜਾਬੀ ਟ੍ਰਿਬਿਊਨ ਦਾ ਵੀ ਬਹੁਤਾ ਫੈਨ ਨਹੀਂ ਸੀਗਾ, ਉਹਦੇ ਵਿੱਚ ਨਾ ਡੀਪ ਅਨੈਲਿਟਿਕ ਹੁੰਦੇ ਸੀਗੇ, ਮਤਲਬ ਅਨੈਲਿਸਿਸ ਹੁੰਦੇ ਸੀਗੇ ਨੈਸ਼ਨਲ ਅਤੇ ਇੰਟਰਨੈਸ਼ਨਲ, ਉਹਦੇ ਕਰਕੇ ਮੈਂ ਉਹ ਅਖਬਾਰ ਇੰਗਲਿਸ਼ 'ਚ ਮੈਂ ਪੜ੍ਹਦਾ ਹੁੰਦਾ ਸੀਗਾ। ਨੋਟ ਕਿ ਮੈਂ ਇੰਗਲਿਸ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਜਾਂ ਪੰਜਾਬੀ ਨੂੰ ਨਹੀਂ ਸੀ ਕਰਦਾ, ਪਰ ਉਹਦੇ ਜਿਹੜੇ ਲੇਖ ਬੜੇ ਡੂੰਘੇ ਹੁੰਦੇ ਸੀਗੇ ਤਾਂ ਕਰਕੇ ਮੈਂ ਉਹ ਪੜ੍ਹਦਾ। ਪਰ ਜਿਹੜਾ ਆਹ ਮੈਂ ਉਹਨੂੰ ਲਿਖਿਆ ਵੀ ਮੈਂ ਪੜ੍ਹਦਾ ਹੁੰਦਾ ਸੀ, ਪਰ ਆਹ ਜਿਹੜਾ ਮਿਆਰ ਹੈ, ਆਹ ਜਿਹੜੀ ਹਰਕਤ ਹੈ, ਇਹ ਬੜੀ ਗਲਤ ਹਰਕਤ ਹੈ। ਇਹ ਫੋਟੋ 3-4 ਮਹੀਨੇ ਹੋ ਗਏ ਹੋਊਗੇ ਉਹਨਾਂ ਕੋਲ ਪਈ ਹੈ, ਉਦੋਂ ਗੱਲ ਹੀ ਨਹੀਂ ਲਾਈ, ਠੀਕ ਹੈ ਨਾ, ਹੁਣ ਉਹ ਲਾ ਰਹੇ ਨੇ, ਹਜੇ ਵੀ ਉਹਨਾਂ ਨੂੰ ਕੋਈ ਪਤਾ ਨਹੀਂ। ਦੂਜੀ ਗੱਲ ਇਹ ਆ ਵੀ ਉਹ ਇੰਗਲਿਸ਼ ਦੀ ਖਬਰ ਹੋਰ ਹੈ ਅਤੇ ਉਹਨੂੰ ਰੰਗਤ ਦੇ ਕੇ ਹੋਰ ਹੀ ਪੰਜਾਬੀ ਟ੍ਰਿਬਿਊਨ ਨੇ ਹੋਰ ਕਰਤਾ, ਮਤਲਬ ਐਂ ਲੱਗ ਰਿਹਾ ਵੀ ਰਾਤ ਨੂੰ ਆਫਿਸ 'ਚ ਬੈਠ ਕੇ ਕਿਸੇ ਨੇ ਉਹਨਾਂ ਦੇ ਗੋਲੀ ਕੰਨ 'ਤੇ ਰੱਖ ਕੇ ਪਿਸਤੌਲ ਲਿਖਾਈ ਹੈ ਖਬਰ, ਜਾਂ ਉਹਨਾਂ ਦੇ ਅੰਦਰੋਂ ਹੀ ਕੋਈ ਇਹੋ ਜਿਹੀ ਹਰਕਤ ਪੇਮੈਂਟ ਹੋ ਗਈ ਹੋਊਗੀ ਜਾਂ ਕਿਸ ਤਰ੍ਹਾਂ ਹੋ ਗਿਆ ਹੋਊਗਾ, ਹੈ ਨਾ। ਵੀ ਆਈ ਡੋਂਟ ਨੋ ਕੀ ਮਜਬੂਰੀ ਰਹੀ ਆ ਇੰਗਲਿਸ਼ ਟ੍ਰਿਬਿਊਨ ਦੀ ਅਤੇ ਪੰਜਾਬੀ ਟ੍ਰਿਬਿਊਨ ਦੀ ਕਿ ਉਹ ਇੱਕ ਉਹ ਖਬਰ ਫਲੋਟ ਕਰਤੀ, ਉਹਨੂੰ ਆਧਾਰ ਬਣਾ ਬਣਾ ਕੇ ਜਿਹੜੇ ਸਿੱਖਾਂ ਨੂੰ ਹੇਟ ਕਰਦੇ ਸੀ ਉਹਨੀ ਚੱਕਣੀ ਸ਼ੁਰੂ ਕਰਤੀ, ਆਹੀ ਕੁਛ ਚੱਲਦਾ ਆ। ਇਹ ਇੱਕ ਫੋਡਰ ਬਣਾ ਦਿੱਤਾ ਜਿਹੜਾ ਹੁਣ ਤੁਸੀਂ ਦੇਖੋ ਵੀ ਜਿਹੜਾ ਮੋਰਚਾ ਹੈ ਕਿਸਾਨ ਮੋਰਚਾ, ਭਾਜੀ ਆਪਾਂ ਉੱਤੇ ਆਉਂਦੇ ਹਾਂ ਤਾਂ ਸਾਰੀ ਗੱਲ ਤੁਹਾਨੂੰ ਸਮਝ ਆ ਜੂਗੀ ਕਿ ਜਿਹੜੇ ਕਿਸਾਨ ਲੀਡਰ ਨੇ ਜਾਂ ਉੱਥੇ ਬੈਠੇ ਨੇ ਬੰਦੇ, ਉਹ ਕੋਈ ਗੱਲ ਕਰ ਰਹੇ ਨੇ ਵੀ ਕਦੋਂ ਮੀਟਿੰਗ ਹੋਣੀ ਹੈ, ਕੀ ਕਰ ਰਹੇ ਹਾਂ ਅਸੀਂ, ਸਾਡਾ ਅਗਲਾ ਐਕਸ਼ਨ ਪਲਾਨ ਕੀ ਹੈ, ਕੋਈ ਹੋ ਰਹੀ ਹੈ ਤੁਹਾਨੂੰ, ਤੁਹਾਨੂੰ ਲੱਗਦਾ ਕੋਈ ਸੁਣੀ ਵੀ ਕਦੋਂ ਉਹਨਾਂ ਨੇ ਘੇਰਨਾ ਹੈ, ਕਦੇ ਕਿੱਥੇ ਜਾ ਕੇ ਪ੍ਰੋਟੈਸਟ ਕਰਨਾ ਆ, ਉਹ ਕਿਹੜੇ ਮਿਨਿਸਟਰ ਨੂੰ ਮਿਲ ਰਹੇ ਨੇ, ਕੀ ਗੱਲ ਚੱਲ ਰਹੀ, ਕੋਈ ਗੱਲ ਸੁਣੀ ਹੈ ਇਹੋ ਜਿਹੀ? ਨਹੀਂ
ਡੈਡਲੋਕ ਹੀ, ਉਹ ਤਾਂ ਜਿਹੜੀ ਕੋਈ ਮੀਟਿੰਗ ਤਾਂ ਅੱਜ ਕੱਲ ਹੋ ਹੀ ਨਹੀਂ ਰਹੀ, ਉਧਰ ਨੂੰ ਤਾਂ ਪ੍ਰੋਗਰੈਸ ਬਿਲਕੁਲ ਹੀ ਨਹੀਂ ਹੋ ਰਹੀ ਕਿ ਕੋਈ ਹੱਲ ਤੇ ਨਿਕਲੇ, ਕਿਉਂਕਿ ਹੱਲ ਤਾਂ ਉਦੋਂ ਨਿਕਲਦੇ ਜਿਸ ਵੇਲੇ ਦੋਨੋਂ ਸਾਈਡਾਂ 'ਚ ਫਲੈਕਸੀਬਿਲ ਡਿਗਰੀ ਆਫ ਫਲੈਕਸੀਬਿਲਟੀ ਹੁੰਦੀ ਆ। ਕਿਸਾਨ ਮੋਰਚੇ ਵਾਲੇ ਤਾਂ ਇਹੀ ਆ ਵੀ 3 ਕਾਨੂੰਨ ਜਿਹੜੇ ਵਾਪਸ ਹੋਣੇ ਚਾਹੀਦੇ ਆ, ਗਵਰਨਮੈਂਟ ਕਹਿੰਦੀ ਅਸੀਂ ਕਾਨੂੰਨ ਵਾਪਸ ਨਹੀਂ ਕਰਨੇ, ਇਹ 'ਚ ਸੋਧਾ ਕਰ ਦਿੰਦੇ ਆ, ਫਿਰ ਗੱਲਬਾਤ ਦੀ ਗੁੰਜਾਇਸ਼ ਕਿੱਥੇ ਰਹਿ ਜਾਂਦੀ ਆ?
ਭਾਜੀ ਫਾਈਨ
ਬਸ ਤੁਰਦੀ ਨਹੀਂ ਨਾ
ਕੋਈ ਉਹਨੂੰ, ਉਹ ਤਾਂ ਠੀਕ ਹੈ ਭਾਜੀ, ਉਹ ਤਾਂ ਠੀਕ ਹੈ, ਗਵਰਨਮੈਂਟ ਕਹਿੰਦੀ ਠੀਕ ਹੈ ਅਸੀਂ ਆ ਇਹਨਾਂ ਇਹਨਾਂ ਟਰਮਸ ਦੇ ਉੱਤੇ ਰੈਡੀ ਹਾਂ, ਤੁਸੀਂ ਆ ਜਾਓ ਗੱਲਬਾਤ ਕਰਨ, ਇਹ ਕਹਿੰਦੇ ਅਸੀਂ ਰੈਡੀ ਨਹੀਂ ਹੈਗੇ।
ਹਾਂਜੀ
ਠੀਕ ਹੈ, ਹੁਣ ਗੱਲ ਇਹ ਆ ਵੀ ਇੰਨੇ ਮਹੀਨੇ ਹੋ ਗਏ, ਸਾਲ ਹੀ ਹੋ ਚੱਲਿਆ, ਹੁਣ ਪਹਿਲਾਂ ਤਾਂ ਮੋਮੈਂਟਮ ਬਹੁਤ ਬਣਿਆ, ਸਾਰਾ ਹਿੰਦੁਸਤਾਨ ਕੀ ਸਾਰਾ ਦੁਨੀਆ ਦੇਸ਼ ਵਿਦੇਸ਼ ਤੋਂ ਵੀ ਸਪੋਰਟ ਦੇ ਵਿੱਚ ਆਏ ਗਏ, ਪਰ ਹੁਣ ਕੀ ਹੋ ਰਿਹਾ ਪਿਛਲੇ 4-5 ਮਹੀਨੇ ਜਦੋਂ ਉੱਧਰ ਬੰਗਾਲ ਦੀਆਂ ਇਲੈਕਸ਼ਨਾਂ ਹੋ ਗਈਆਂ, ਤਾਮਿਲਨਾਡੂ ਦੀਆਂ ਇਲੈਕਸ਼ਨਾਂ ਹੋ, ਇਹ ਮੋਰਚਾ ਛੱਡ ਕੇ ਉੱਧਰ ਨੂੰ ਚਲੇ ਗਏ, ਸਿੰਸ ਦੈਨ ਕੋਈ ਗੱਲਬਾਤ ਨਹੀਂ ਹੋ ਰਹੀ। ਠੀਕ ਹੈ, ਕੈਪਟਨ ਸਾਹਿਬ ਨੂੰ ਮਠਿਆਈ ਖਿਲਾ ਰਹੇ ਨੇ ਕਿਸਾਨ, ਠੀਕ ਹੈ, ਉੱਧਰੋਂ ਮੀਟਿੰਗਾਂ ਕਰ ਰਹੇ ਨੇ, ਆਪ ਵੀ ਤਾਂ ਮੀਟਿੰਗਾਂ ਕਰੇ ਰਹੇ ਨੇ, ਹਰ ਬੰਦੇ ਨੇ ਮੀਟਿੰਗ ਕੀਤੀ ਹੈ, ਹਰੇਕ ਮਿਨਿਸਟਰ ਨੇ ਕੀਤੀ, ਇਹ ਕੋਈ ਗੁਨਾਹ ਥੋੜ੍ਹੋ ਹੈ। ਜੇ ਐਗਰੀਕਲਚਰ ਮਿਨਿਸਟਰ ਤੋਮਰ ਹੈ ਭਾਜੀ, ਹੁਣ ਤੁਸੀਂ ਆ ਲਾਲੂ ਪ੍ਰਸਾਦ ਨਾਲ ਫੋਟੋ ਖਿਚਾਉਣੀ ਆ, ਬਾਦਲ ਸਾਹਿਬ ਨਾਲ ਫੋਟੋ, ਇਹ ਕੋਈ ਗੁਨਾਹ ਹੈ? ਤੁਸੀਂ ਮੈਨੂੰ ਦੱਸੋ, ਜੇ ਅਮਨ ਨਿਹੰਗ ਹੋ ਗਿਆ ਜਾਂ ਕੋਈ ਹੋ
ਗਿਆ, ਮੇਰੇ ਦਿਮਾਗ ਵਿੱਚ ਵੀ ਗੱਲ ਆਈ ਸੀ, ਜੇ ਕੋਈ ਵਿਅਕਤੀ ਆਪਣੇ ਆਪਣੇ ਅੰਦਾਜ਼ ਦੇ ਵਿੱਚ ਜਾਂ ਆਪਣੇ ਆਪ ਹੀ ਤੋਮਰ ਨਾਲ ਗੱਲ ਕਰਕੇ ਮਸਲੇ ਨੂੰ ਸੁਝਾਉਣ ਦੀ ਕੋਸ਼ਿਸ਼ ਕਰਦਾ, ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ, ਕਿਸੇ ਆਉਣ ਦੀ ਕੋਸ਼ਿਸ਼ ਕਰਦਾ, ਉਹਦੇ ਵਿੱਚ ਕੋਈ ਗਲਤੀ ਨਹੀਂ ਹੈ, ਉਹ 'ਚ ਕੋਈ ਗਲਤ ਗੱਲ ਨਹੀਂ ਹੈ। ਜੇ ਮਸਲਾ ਹੀ ਹੱਲ ਹੋ ਜਾਂਦਾ ਕਿਸੇ ਦੀ ਪ੍ਰਾਈਵੇਟ ਗੱਲ ਕਰਨ ਦੇ ਨਾਲ, ਤਾਂ ਉਹਦੇ 'ਚ ਨੁਕਸਾਨ ਕੀ ਹੈ? ਸਾਡਾ ਉਦੇਸ਼ ਤਾਂ ਇਹੀ ਹੈ ਵੀ ਮਸਲੇ ਜਿਹੜੇ ਹੱਲ ਹੋਣੇ ਚਾਹੀਦੇ ਆ ਉਹ ਹੋ ਨਹੀਂ ਰਹੇ, ਅਸੀਂ ਕਲੈਕਟਿਵਲੀ ਉਹ ਨਾਲ ਗੱਲ ਨਹੀਂ ਕਰ ਰਿਹਾ। ਜੇ ਕੋਈ ਪਰਸਨਲ ਜਾ ਕੇ ਗੱਲ ਕਰਦਾ, ਉਹ 'ਚ ਗਲਤ ਮੇਰੇ ਖਿਆਲ 'ਚ ਹੈ ਨਹੀਂ ਹੈ, ਬਿਲਕੁਲ ਠੀਕ ਹੈ।
ਦੇਖੋ ਇਹ ਜਿਹੜੇ ਮਸਲੇ ਆ ਨਾ, ਹਰੇਕ ਹਫ਼ਤੇ ਕੋਈ ਨਵਾਂ ਮਸਲਾ ਹੁੰਦਾ ਆ, ਇਹਦਾ ਪੈਟਰਨ ਸਟੱਡੀ ਕਰਨ ਦੀ ਲੋੜ ਆ ਪਿਆਰੇ, ਉਹ ਜਿੰਨੇ ਵੀ ਆਪਾਂ ਸੁਣਦੇ ਹਾਂ ਨਾ, ਤੁਸੀਂ ਦੇਖੋ ਕਿ ਇੱਕ ਮਸਲਾ ਹੁਣ ਨਿਹੰਗਾਂ ਵਾਲਾ 1.5 ਹਫ਼ਤਾ ਚੱਲਿਆ, ਹੁਣ ਕੱਲ੍ਹ ਇੱਕ ਹੋਰ ਨਿਹੰਗ ਦਾ ਮਸਲਾ ਕੱਢ ਲਿਆ, ਉਹ ਲਓ ਜੀ ਉਹ ਫਲਾਨੇ ਨੇ ਉਹਦੇ ਮੂੰਹ 'ਤੇ ਬੀੜੀ ਦਾ ਧੂੰਆਂ ਮਾਰਤਾ, ਉਹਨੂੰ ਉਹਦੀ ਲੱਤ ਤੋੜਤੀ, ਹੈ ਨਾ, ਉਹ ਲਓ ਜੀ ਉਹ ਤਾਂ ਫ੍ਰੀ ਮੁਰਗੇ ਮੰਗਦਾ ਸੀਗਾ, ਹੈ ਨਾ, ਨਾ ਉਹ ਮੁਰਗੇ ਮੰਗਦਾ ਸੀ, ਉਹਨੇ ਉਹਦੇ ਬੀੜੀ ਦਾ ਧੂੰਆਂ ਮਾਰਿਆ, ਉਹਨੂੰ ਉਹਦੇ ਲੱਤ 'ਤੇ ਮਾਰੀ, ਉਹਦੀ ਲੱਤ ਵੀ ਨਹੀਂ ਟੁੱਟੀ। ਉਹਦੀ ਪੱਗਾਂ ਵੀ ਲਹਾਤੀਆਂ, ਉਹਦੇ ਕੇਸ ਵੀ ਲਹਾਤੇ, ਉਹਦੀ ਬੇਅਦਬੀ ਖੜ੍ਹ ਕੇ ਕਰਕੇ ਜੀ ਲਾਈਵ ਹੋ ਕੇ ਲੱਗ ਪਏ ਜੀ ਚੈਨਲ ਵਾਲੇ ਵਿੱਚੇ, ਲੱਖੇ ਹੋਣੀ ਵਿੱਚੇ ਆਲ ਦੋਜ਼ ਪੀਪਲ ਹਨ ਵੀ ਆਹ ਕੁਛ ਚੱਲ ਰਿਹਾ। ਉਹ ਜਿੱਦਾਂ ਇਉਂ ਲੱਗ ਰਿਹਾ ਕਿ ਰੋਜ਼ ਨਵਾਂ ਐਪੀਸੋਡ ਨਹੀਂ ਸੀਰੀਅਲ ਦਾ ਆਉਂਦਾ ਹੁੰਦਾ, ਇਹ ਮੈਨੂਫੈਕਚਰ ਕਰ ਰਹੇ ਨੇ ਬੈਠ ਕੇ ਉੱਥੇ। ਜਿਹੜਾ ਸਾਰਾ ਧਿਆਨ ਹੈ ਉਹ ਇਹਨਾਂ ਜਿਹੜੇ ਮਸਲੇ ਕ੍ਰੀਏਟ ਕੀਤੇ ਜਾਂਦੇ ਆ, ਹੁਣ ਆਹ ਮਸਲਾ ਹੋ ਗਿਆ ਜੀ, ਹੁਣ ਉਹ ਮਸਲਾ ਹੋ ਗਿਆ, ਪਰ ਜਿਹੜੇ ਕੰਮ ਦੇ ਲਈ ਉੱਥੇ ਬੈਠੇ ਆ, ਜਿਹੜਾ ਕੰਮ ਕਰ ਰਹੇ, ਉਹ ਲੀਡਰਾਂ ਦੇ ਕੋਈ ਕੁਐਸਚਨ ਨਾ ਕਰ ਦੇਵੇ ਵੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਕਿੰਨੀਆਂ ਹੁਣ ਮੀਟਿੰਗਾਂ ਕੀਤੀਆਂ, ਕੋਈ ਇਨਫੋਰਮੇਸ਼ਨ ਆ ਰਹੀ ਹੈ ਵੀ ਕਿਹੜੇ ਲੀਡਰ ਨੇ ਕੀ ਮੀਟਿੰਗਾਂ ਕੀਤੀਆਂ, ਇਹ 32 ਕਿਸਾਨ ਯੂਨੀਅਨ ਦੇ ਮੀਟਿੰਗਾਂ 'ਚ ਕੀ ਹੋਇਆ, ਉਹਨਾਂ ਨੇ ਕਿਹੜੀ ਰਣਨੀਤੀ ਅਪਣਾਈ ਆ, ਔਰ ਉਹ ਕਿਹੜੇ ਮਿਨਿਸਟਰ ਨਾਲ ਗੱਲ ਕਰ ਰਹੇ ਆ, ਕਿੱਥੇ ਤੱਕ ਗੱਲ ਪਹੁੰਚੀ ਹੈ, ਕੋਈ ਆ ਰਹੀ ਗੱਲ ਇਸ ਮੁੱਦੇ 'ਤੇ ਕੋਈ ਗੱਲ ਹੋ ਰਹੀ ਹੈ, ਨਹੀਂ ਕੋਈ ਨਹੀਂ, ਨੋਬਡੀ ਇਜ਼ ਇੰਟਰਸਟਿਡ ਐਜ਼ ਵੈਲ, ਇੰਟਰਸਟ ਵੀ ਬਿਲਕੁਲ ਹੀ ਖਤਮ ਹੋ ਗਿਆ। ਪੰਜਾਬ ਦੇ ਵਿੱਚ ਅਸੀਂ ਕਾਲ ਕਰੀਦੀ ਆ ਮਿੱਤਰਾਂ ਨੂੰ ਸੱਜਣਾਂ ਨੂੰ, ਹੁਣ ਕੋਈ ਗੱਲ ਨਹੀਂ ਹੈਗੀ। ਉਹ ਕਹਿੰਦੇ ਯਾਰ ਉਹਨੀ ਤਾਂ ਉਹ ਇੱਥੇ ਵੀ ਡੀਸੀ ਅਫਸਰ ਦੇ ਮੂਹਰੇ ਉਹਨੇ ਬੈਠੇ ਰਹਿਣਾ ਸੀ, SDM ਦੇ ਦਫ਼ਤਰ ਮੇ, ਹੁਣ ਕਹਿੰਦਾ ਉਹ ਸਿੰਘੂ ਬਾਰਡਰ 'ਤੇ ਬੈਠੇ ਆ, ਉਹ ਤਾਂ ਉਹਨੀ ਤਾਂ ਬੈਠੇ ਹੀ ਰਹਿਣਾ ਆ। ਗੱਲ ਇਹ ਹੈ ਕਿ ਉਹ ਆਪਣੇ ਆਪ ਦੀ, ਮੈਨੂੰ ਇਉਂ ਜਾਪਦਾ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਉਹ ਆਪਣੀ ਹੋਂਦ ਰੱਖਣ ਦੇ ਲਈ ਇਹੋ ਜਿਹੇ ਹਰੇਕ ਹਫ਼ਤੇ ਕੋਈ ਐਪੀਸੋਡ ਕੱਢਦੇ ਨੇ ਤਾਂ ਕਿ ਉਹ ਚਰਚਾ ਵਿੱਚ ਰਹਿਣ, ਸਿੰਘੂ ਬਾਰਡਰ ਚਰਚਾ 'ਚ ਰਹੇ, ਚਰਚਾ ਵਾਸਤੇ ਉਹ ਇਹ ਮੈਨੂਫੈਕਚਰਿੰਗ ਚੱਲਦੀ ਆ, ਔਰ ਬਸ ਉਹ ਰਹੇ, ਪਰ ਸਵਾਲ ਨਾ ਸਾਨੂੰ ਕੋਈ ਪੁੱਛੇ, ਪਤਾ ਨਾ ਲੱਗੇ ਅਸੀਂ ਕਰਦੇ ਕੀ ਹਾਂ, ਕਿੱਥੇ ਜਾਂਦੇ, ਕੀ ਕਰਦੇ ਹਾਂ। ਸੋ ਇਹ ਇਹ ਜਿਹੜਾ ਪੈਟਰਨ ਹੈ ਨਾ, ਇਹ ਇਹ ਸਮਝ ਆਉਂਦੀ ਆ ਕਿ ਇਹ ਪੈਟਰਨ ਦੇ ਅਧੀਨ ਇਹ ਕੰਮ ਚੱਲ ਰਿਹਾ। ਅਤੇ ਜਿਹੜੇ ਕਿਸਾਨੀ ਮੁੱਦੇ ਆ, ਉਹਨਾਂ ਦਾ ਤਾਂ ਮੈਨੂੰ ਨਹੀਂ ਲੱਗਦਾ ਕੁਛ ਬਣੂਗਾ, ਅਤੇ ਨਾ ਬਣਦਾ, ਅਤੇ ਨਾ ਉਹਨਾਂ ਨੇ ਕੋਈ ਇਹਦੇ ਬਾਰੇ ਸੋਚਣਾ ਆ। ਹੁਣ ਕੱਲ੍ਹ ਦਾ ਇੱਕ ਵੀਡੀਓ ਫਲੋਟ ਕਰ ਰਿਹਾ, ਸ਼ਾਇਦ ਕੁਲਦੀਪ ਔਲਖ ਉਹਨਾਂ ਨੇ ਸਾਂਝਾ ਕੀਤਾ ਸੀ, ਯੂਪੀ ਦਾ 1385 ਰੁਪਏ ਤੋਂ ਕਣਕ ਦੀ ਬੋਲੀ ਸ਼ੁਰੂ ਹੋ ਕੇ 1100 'ਤੇ ਟੁੱਟਦੀ ਆ ਕੇ, ਇੱਦਾਂ ਵੇਚੀ ਜਾਂਦੇ ਨੇ 1100, ਜਿਹੜੀ MSP 1800-1900 ਵਟ ਐਵਰ ਹੋਊਗੀ। ਹੁਣ ਕੀ ਕਰ ਰਹੇ ਨੇ, ਹੁਣ ਜਿਹੜੇ ਕਿਸਾਨ ਹੈ, ਜਦੋਂ ਕਣਕ ਵਿਕਦੀ ਹੈ ਜਾਂ ਝੋਨਾ ਵਿਕਦਾ ਆ, ਜੋ ਵੀ ਹੁੰਦਾ, ਤਾਂ ਉਹਨਾਂ ਨੂੰ ਉਸ ਵੇਲੇ ਉੱਥੇ ਖੜ੍ਹਨਾ ਚਾਹੀਦਾ, ਸਿੰਘੂ ਬਾਰਡਰ ਤੋਂ ਵਾਪਸ ਆ ਕੇ ਮੰਡੀਆਂ ਦੇ ਵਿੱਚ ਧਰਨੇ ਦੇਣੇ ਚਾਹੀਦੇ, ਮੰਡੀਆਂ ਦੇ ਵਿੱਚ ਪ੍ਰਸ਼ਾਸਨ ਨੂੰ ਫੜਨਾ ਚਾਹੀਦਾ, ਕੰਪਨੀਆਂ ਨੂੰ ਫੜਨਾ ਚਾਹੀਦਾ ਜਿਹੜੇ ਘੱਟ ਬੋਲੀ ਲਾਉਂਦੇ ਨੇ। ਇਹ ਜਿੱਥੇ ਹੋਣੇ ਚਾਹੀਦੇ ਉੱਥੇ ਹੈ ਨਹੀਂ, ਜਿੱਥੇ ਹੈਗੇ ਆ ਉੱਥੇ ਹੋਣੇ ਨਹੀਂ ਚਾਹੀਦੇ। ਤੁਹਾਡਾ ਕੀ ਖਿਆਲ ਹੈ ਭਾਜੀ?
ਬਿਲਕੁਲ ਅਮਨਦੀਪ, ਮੇਰੇ ਖਿਆਲ 'ਚ ਲੀਹੋਂ ਲੈ ਗਈ ਇਹ ਲਹਿਰ ਲੱਗਦੀ ਹੈ ਮੈਨੂੰ, ਮੇਰਾ ਆਪਣਾ ਖਿਆਲ ਹੈ ਕਿ ਜਿਹੜੇ ਆਦੇਸ਼ ਸੀ ਜਿੱਦਾਂ ਪਹਿਲਾਂ ਕਿਸਾਨ ਅੰਦੋਲਨ ਦੀ ਜਿਹੜੀ ਚੜ੍ਹਤ ਸੀ, ਜਦੋਂ ਕਿ ਸਰਕਾਰ ਨੂੰ ਬੈਕਫੁੱਟ 'ਤੇ ਲਿਆ ਕੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਸੀ ਕਿ ਲਗਭਗ ਕਾਨੂੰਨ ਉਹਨਾਂ ਨੇ ਵਾਪਸ ਹੀ ਲੈ ਲਏ ਸੀ ਕਿ 2 ਸਾਲ ਲਈ 2.5 ਸਾਲ ਲਈ ਅਸੀਂ ਵਾਪਸ ਲੈ ਲੈਂਦੇ ਹਾਂ, ਉਸ ਤੋਂ ਬਾਅਦ ਤਾਂ ਇਲੈਕਸ਼ਨ ਹੀ ਸੀ, ਇਲੈਕਸ਼ਨ ਤੋਂ ਬਾਅਦ ਕਿੱਦਾਂ ਇਲੈਕਸ਼ਨ ਦੇ ਸਾਹਮਣੇ ਕਿੱਦਾਂ ਕਹਿ ਦਊਗੇ ਅਸੀਂ ਕਾਨੂੰਨ ਜਾਰੀ ਰੱਖਣੇ, ਤਾਂ ਵਾਪਸ ਹੋਏ ਗਏ ਸੀ ਲਗਭਗ ਇੱਕ ਤਰ੍ਹਾਂ ਦੇ ਨਾਲ, ਜਿਹੜੀ ਸਰਕਾਰ ਉਹ ਤੋਂ ਪਿੱਛਾ ਛਡਾਉਣਾ ਚਾਹੁੰਦੀ ਸੀ ਔਰ ਕਾਮਯਾਬ ਵੀ ਹੋ ਗਏ ਸੀ। ਲੇਕਿਨ ਜਿਹੜੇ ਸਾਡੇ ਕਿਸਾਨ ਆਗੂ ਆ, ਈਵਨ ਸਾਡੇ ਲੋਕ, ਅਸੀਂ ਵੀ ਉਹ ਸਮਝ ਨਹੀਂ ਸਕੇ ਕਿ ਕਿਸਾਨ ਜਿਹੜੀ ਸਰਕਾਰ ਬੈਕਫੁੱਟ 'ਤੇ ਆ, ਇਹ ਵਾਪਸ ਲੈ ਲੈਣਾ ਚਾਹੀਦਾ। ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਇਹ ਲਿੰਗਰਿੰਗ ਅਰਾਊਂਡ ਕਰਨਾ ਚਾਹੁੰਦੇ ਆ ਜਿਹੜੇ ਕਿਸਾਨ ਲੀਡਰ ਆ ਜਾਂ ਹੋਰ ਜਿੰਨੇ ਵੀ ਉੱਥੇ ਧਰਨੇ 'ਤੇ ਜਿਹੜੇ ਆਮ ਲੋਕਾਂ ਨੂੰ ਛੱਡ ਕੇ, ਜਿਹਨਾਂ ਨੂੰ ਇੱਕ ਢਾਲ ਦੇ ਤੌਰ 'ਤੇ ਵਰਤਿਆ ਜਾ ਰਿਹਾ, ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਜਥੇਬੰਦੀਆਂ ਆ, ਉਹ ਜਿਹੜੀਆਂ ਕੋਸ਼ਿਸ਼ਾਂ ਕਰ ਰਹੀਆਂ, ਉਹ ਸਿਰਫ ਲਾਈਮਲਾਈਟ ਦੇ ਵਿੱਚ ਰਹਿਣ ਦੇ ਲਈ ਜਾਂ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਉੱਥੇ ਕੋਸ਼ਿਸ਼ ਇਹ ਹੋ ਰਹੀ ਆ। ਅਤੇ ਇਹਦੇ ਨਾਲ ਲੋਕ ਵੀ, ਅਮਨਦੀਪ, ਹੁਣ ਖਬਰਾਂ ਆ ਰਹੀਆਂ, ਕਾਫੀ ਪਰੇਸ਼ਾਨ ਵੀ ਉੱਥੇ ਹੋ ਰਹੇ ਆ, ਟ੍ਰੈਫਿਕ ਨੂੰ ਵੀ ਪ੍ਰੋਬਲਮ ਆ ਰਹੀ ਆ, ਅਤੇ ਇੱਕ ਦੂਜੇ 'ਤੇ ਦੋਸ਼ ਲਾ ਰਹੇ ਕਿ ਸਰਕਾਰ ਟ੍ਰੈਫਿਕ ਰੋਕੀ, ਉਹਨਾਂ ਨੇ ਬੈਰੀਅਰ ਲਾਇਆ ਵਾ, ਅਸੀਂ ਤਾਂ ਠੀਕ ਠਾਕ ਹਾਂ। ਇਹਦੇ ਇੱਦਾਂ ਦੀਆਂ ਗੱਲਾਂ ਹੋ ਰਹੀਆਂ, ਬਹੁਤ ਜ਼ਿਆਦਾ ਲੰਬਾ ਖਿੱਚ ਗਿਆ ਅੰਦੋਲਨ ਅਮਨਦੀਪ ਇਹਦੇ। ਹੁਣ ਇਹਦੀ ਜਿਹੜੀ ਪਾਪੂਲੈਰਿਟੀ ਹੈ ਉਹ ਵੀ ਮੇਰੇ ਖਿਆਲ ਦੇ ਵਿੱਚ ਥੋੜੀ ਘੱਟਦੀ ਨਜ਼ਰ ਆਊਗੀ ਜਾਂ ਨਹੀਂ ਆਊਗੀ, ਇਹ ਤਾਂ ਗੱਲ ਸਮਾਂ ਹੀ ਦੱਸੂਗਾ, ਲੇਕਿਨ ਲੋਕ ਥੋੜੇ ਪਰੇਸ਼ਾਨ ਇਹ ਤੋਂ ਹੁਣ ਜ਼ਰੂਰ ਹੈਗੀ ਆ।
ਪੁੱਠੇ ਪਾਸੇ ਨੂੰ ਤੁਰ ਪਿਆ ਕੰਮ, ਮਤਲਬ ਇਹ ਉਹ ਜਿਹੜਾ ਆ ਉਹ ਕੰਟਰੋਵਰਸੀਆਂ ਦਾ ਘਰ ਬਣ ਗਿਆ ਆ, ਉੱਥੇ ਆਪਣੀ ਇੰਟਰਨਲ ਪੋਲਿਟਿਕਸ ਸ਼ੁਰੂ ਹੋ ਗਈ ਆ। ਅਤੇ ਮੈਨੂੰ ਤਾਂ ਐਵੇਂ ਲੱਗ ਰਿਹਾ ਕਿ ਹੌਲੀ ਹੌਲੀ ਇਹ ਚਾਹੁੰਦੇ ਆ ਵੀ ਨਿਹੰਗ ਵੀ ਵਾਪਸ ਚੱਲ ਜਾਣ, ਠੀਕ ਹੈ, ਅਤੇ ਇਹਨਾਂ ਨੂੰ,
ਹਾਂਜੀ ਹਾਂਜੀ, ਉਹਨਾਂ 'ਤੇ ਜ਼ਿਆਦਾ ਅਟੈਕ ਹੋ ਰਿਹਾ ਅੱਜ ਕੱਲ੍ਹ।
ਹਾਂ, ਉਹ ਪਤਾ ਕੀ ਹੈ, ਕਈ ਐਂਗਲਸ ਤੋਂ ਸੋਚਣੀ ਬਣਦੀ ਗੱਲ, ਉਹ ਤਾਂ ਹੋ ਰਹੇ ਆ ਕਿਉਂਕਿ ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਕਿਸੇ ਨਾਲ, ਅਤੇ ਇਹ ਸੌਦਾ ਕਰਨਾ ਚਾਹੁੰਦੇ ਆ, ਇਹ ਸਮਝੌਤਾ ਕਰਨਾ ਚਾਹੁੰਦੇ ਆ, ਅਤੇ ਇਹ ਰੋੜਾ ਬਣੇ ਹੋਏ ਆ ਵਿੱਚ, ਉਹ ਇਹ ਇਹ ਨਹੀਂ ਜਾਣ ਨਹੀਂ ਦੇਣਾ, ਕਿਉਂਕਿ ਉਹਨੇ ਕਹਿ ਦਿੱਤਾ ਕਿ ਵੱਢਾਂਗੇ ਹੁਣ, ਜੇ ਤੁਸੀਂ ਮਤਲਬ ਸਾਨੂੰ ਮਤਲਬ ਜੇ ਆ ਸਮਝੌਤੇ ਕੀਤੇ ਸਰਕਾਰ ਨਾਲ, ਸੋ ਉਹ ਇੱਕ ਫਰੈਂਡਲੀ ਗੇਮ ਖੇਡ ਰਹੇ ਸੀਗੇ, ਫਰੈਂਡਲੀ ਗੇਮ ਖੇਡਦੇ ਖੇਡਦੇ ਇਹਨਾਂ ਨੂੰ ਦਿੱਲੀ ਪਹੁੰਚਾ ਦਿੱਤਾ, ਉਹ ਵੀ ਪਤਾ ਨਹੀਂ ਲੱਗਿਆ। ਹੁਣ ਦਿੱਲੀ ਪਹੁੰਚ ਕੇ ਉੱਥੇ ਬੈਠੇ ਨੇ ਅਤੇ ਇਹਨਾਂ ਦੀ ਜਿਹੜੀ ਗੇਮ ਸੀਗੀ ਉਹ ਹੁਣ ਖੇਡਦੀ ਜਿਹੜੀ ਖੇਡਦੀ ਚੰਗ ਮਤਲਬ ਪੂਰੀ ਸਿਰੇ ਲੱਗ ਨਹੀਂ ਰਹੀ, ਅਤੇ ਉਹ ਹੁਣ ਇਹ ਸਮਝੌਤਾ ਕਰਕੇ ਵਾਪਸ ਆਉਣਾ ਚਾਹੁੰਦੇ ਆ, ਅਤੇ ਜਿਹੜੇ ਰੋੜਾ ਬਣਦੇ ਨੇ ਰਾਹ ਦਾ ਉਹਨਾਂ ਨੂੰ ਹੁਣ ਇਹ ਬਦਨਾਮ ਕਰ ਕਰਕੇ ਘਰੇ ਤੋਰਨਾ ਚਾਹੁੰਦੇ ਨੇ। ਅਤੇ ਕਰਨਾ ਕੀ ਆ, ਕਰਨਾ ਕੁਛ ਵੀ ਨਹੀਂ ਹੈਗਾ, ਸਭ ਕੁਛ ਪਹਿਲਾਂ ਹੀ ਤੈਅ ਹੋਇਆ ਆ, ਸਾਰਿਆਂ ਦੇ ਸਾਈਨ ਹੋਏ ਹੋਏ ਆ, ਸਭ ਕੁਛ ਪਹਿਲਾਂ ਹੀ ਹੋਇਆ ਪਿਆ। ਹੁਣ ਕੈਪਟਨ ਸਾਹਿਬ ਦੀ ਗੱਲ ਕਰਦੇ ਹਾਂ, ਕੈਪਟਨ ਸਾਹਿਬ ਦੇ ਬਾਰੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲਿਆਂ ਨੇ ਕਿਹਾ, ਕਹਿੰਦੇ ਕਿਸਾਨੀ ਮਸਲੇ ਤਾਂ ਕੈਪਟਨ ਸਾਹਿਬ ਕਰਾਉਣ ਲੱਗਾ ਹੋਇਆ ਹੱਲ ਜੀ ਭਾਜਪਾ ਨਾਲ ਮਿਲ ਕੇ। ਉਹ ਦੇਖੋ ਉਹ ਭਾਅ ਜੀ ਉਹ ਕਹਿੰਦਾ ਮੈਂ ਪਾਰਟੀ ਨਵੀਂ ਬਣਾ ਕੇ ਮੈਂ ਭਾਜਪਾ ਨਾਲ ਮਿਲ ਕੇ ਕਿਸਾਨੀ ਮਸਲਾ, ਉਹ ਜਦੋਂ ਚੀਫ ਮਿਨਿਸਟਰ ਸੀ ਉਦੋਂ ਕੱਲ੍ਹ ਨਹੀਂ ਕੀਤਾ ਫਿਰ ਇਹ ਸਾਰਾ ਕੁਛ, ਕਮਾਲ ਹੋਈ ਪਈ ਆ, ਕਮਾਲ ਹੋਈ ਪਈ ਆ। ਮਤਲਬ ਇਹ ਤਾਂ ਅੱਤ ਕਰਾ ਰਹੇ ਨੇ ਹਨਾ ਪੋਲੀਟੀਸ਼ੀਅਨ ਇਹ। ਮਤਲਬ ਪਤਾ ਕੀ ਆ, ਵੈਸੇ ਜਿਹੜੇ ਮੈਜੋਰਟੀ ਆ ਲੋਕ ਨਾ ਉਹ ਤਾਂ ਸਮਝਦੇ ਨੇ, ਉਹਦਾ ਅੰਡਰਸਟੈਂਡ ਕਰਦੇ ਨੇ, ਪਰ ਕਈ ਜਿਹੜੇ ਲੋਕ ਨੇ ਲਾਈ ਲੱਗ ਇਹ ਮਤਲਬ ਨੈਰੇਟਿਵ ਗਲਤ ਹੈ ਸਾਰਾ ਕੁਛ, ਮੀਡੀਆ ਉਹਨਾਂ ਦੇ ਹੱਥ 'ਚ ਆ, ਉਹ ਆਪਣੀ ਧੁੱਕੀ ਉਡਾਈ ਜਾਂਦੇ ਨੇ, ਅਤੇ ਵਿਚ ਇਜ਼ ਵੈਰੀ ਬੈਡ। ਮੈਨੂੰ ਲੱਗਦਾ ਐਤਕਿ ਇਲੈਕਸ਼ਨਾਂ ਨਾ ਬੜੀਆਂ ਇੰਟਰਸਟਿੰਗ ਹੋ ਗਈਆਂ, ਅਤੇ ਦੇਖੋ ਕੀ ਬਣਦਾ। ਹਰੀਸ਼ ਅਰੋੜਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਬਾਈ ਜੀ ਆਹ ਕੋਈ ਗੋਰਾ ਸਿੱਖ ਬੰਦਾ ਹੈ ਅਤੇ ਹੈ ਤਾਂ ਸਾਡਾ, ਲੋਕ ਖੁਸ਼ ਹੋ ਜਾਂਦੇ ਨੇ ਕਿ ਸਾਡਾ ਮੁਲਕ ਜਾ ਰਿਹਾ, ਦੂਜੀ ਸਟੇਟ ਦੇ ਸਿੱਖਾਂ ਦਾ ਬੰਦਾ ਹੈ ਤਾਂ ਉਸ ਨੂੰ ਘੁਸਪੈਠ ਕਹਿੰਦੇ ਨੇ। ਦੇਖੋ ਘੁਸਪੈਠ ਕੋਈ ਵੀ ਸਿੱਖ ਬਣਦਾ ਆ ਇਹ ਗਲਤ ਗੱਲ ਹੈ, ਮੈਂ ਅਸੀਂ ਤਾਂ ਇਹਨੂੰ ਕੰਡੈਮ ਕਰਦੇ ਹਾਂ ਕਿ ਜਿਹੜਾ ਉਹ ਨਵੀਨ ਖਾਲਸਾ ਬਣਿਆ ਅਤੇ ਉਹਦੇ ਕਕਾਰ ਲਹਾ ਕੇ ਤਾਂ ਉਹਤੇ ਕੇਸ ਪਵਾਇਆ ਜਾਂ ਕੁਛ ਕੀਤਾ, ਅਤੇ ਦੈਟਸ ਵੈਰੀ ਰੋਂਗ, ਇਹ ਗਲਤ ਗੱਲਾਂ ਨੇ। ਇਹ ਜੋ ਵੀ ਉੱਥੇ ਦੇ ਲੀਡਰ ਸੀ ਜੋ ਮੌਕੇ ਦੇ ਉੱਤੇ ਉਹਨਾਂ ਦੀ ਮਤਲਬ ਆਪ ਖੁਦਰੀ ਸੀ, ਚੈਨਲਾਂ ਦੇ ਮੂਹਰੇ ਟੀ ਆਰ ਪੀ ਆ ਵਧਾਉਣ ਵਾਸਤੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ, ਵੈਰੀ ਰੋਂਗ, ਬਹੁਤ ਗਲਤ ਗੱਲ ਹੈ। ਅਤੇ ਮਨਿੰਦਰਜੀਤ ਸਿੰਘ, ਮਨਿੰਦਰਜੀਤ ਸਿੱਧੂ ਟਾਰਨੇਟ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਰਿੰਦਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਫਲੋਰਾ ਸਾਹਿਬ ਬੰਦੇ ਦਾ ਤਾਂ ਪਤਾ ਵਰਤ ਕੇ ਹੀ ਪਤਾ ਲੱਗਦਾ ਜੀ, ਬਿਲਕੁਲ। ਜਸਪਾਲ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਡਰਾਈਵਿੰਗ ਕਰਦੇ ਸੁਣਦੇ ਹਾਂ ਜੀ, ਸੋ ਇਸ ਕਰਕੇ ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ। ਜਸਵੰਤ ਸਿੰਘ ਵੀ ਰਾਏ ਜੁੜੇ ਨੇ, ਉਹ ਕਹਿੰਦੇ ਐਪ ਵਿੱਚ ਪੋਡਕਾਸਟ ਸ਼ੋਅ ਨਹੀਂ ਹੁੰਦਾ, ਹਾਂਜੀ ਥੋੜ੍ਹੀ ਸਮੱਸਿਆ ਚੱਲ ਰਹੀ ਹੈ ਅਤੇ ਆਪਾਂ ਇਹਨੂੰ ਦਰੁਸਤ ਕਰਾਂਗੇ। ਜਸਪ੍ਰੀਤ ਸਿੰਘ ਵੀ ਆ ਗਏ ਨੇ ਨਿਊਜ਼ੀਲੈਂਡ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਮਰੀਕ ਭਾਅ ਜੀ ਕਈ ਐਗਜ਼ੈਂਪਸ਼ਨਸ ਮਿਲੀਆਂ ਨੇ, ਟਰੈਵਲ ਦੀਆਂ ਐਗਜ਼ੈਂਪਸ਼ਨ ਮਿਲੀਆਂ ਨੇ, ਅਤੇ ਆਪਾਂ ਥੋੜ੍ਹੀ ਜਿਹੀ ਗੱਲ ਜੋਬਾਂ ਦੀ ਵੀ ਕਰਨੀ ਆ ਅਤੇ ਨਾਲ ਦੀ ਨਾਲ ਬੈਂਕਾਂ ਦੀ ਵੀ ਕਰਨੀ ਆ, ਕਈ ਕੁਛ ਕਰਨਾ ਆ। ਵਾਊਚਰ ਵੀ ਮਿਲ ਰਹੇ ਨੇ, ਹੋਰ ਵਾਊਚਰ ਮਿਲ ਰਹੇ ਨੇ, ਸਾਡੇ ਤਾਂ ਅਜੇ ਪਹਿਲੇ ਹੀ ਨਹੀਂ ਮੁੱਕੇ, ਅਤੇ ਉਹਨਾਂ 'ਤੇ ਵੀ ਕਰਾਂਗੇ। ਲਖਵੀਰ ਬਰਾੜ ਜੀ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਮਿੱਤਰ ਪਿਆਰਿਆਂ ਨੂੰ ਫਤਿਹ, ਅਤੇ ਜੁੜੇ ਰਹੋ, ਅਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਉਸ ਪਾਰ ਫਿਰ ਗੱਲਾਂ ਬਾਤਾਂ ਕਰਾਂਗੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ ਪੀ ਆਰ, ਐਮ ਆਰ ਟੀ, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 Herschel Street, Brisbane, QLD 4000, Brisbane de Education te Shopping Hub de Bilkul Vich. For more information call 617-3106-5394.
ਉਹ ਬਤੀ ਕਹਿ ਰਹੀ ਹਾਂ, ਆਜੋ ਤਾਂ ਜੀ ਲੰਘਿਆ। ਉਹ ਬਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ, जी हाँ, PhD रेनोवेशन, जिन्हां कोल ने बेस्ट कारपेंटर्स, पेंटर्स, प्लंबर्स, इलेक्ट्रीशियन, टाइलर, नाल ही नाल प्लस्टर्ड, फेंसिंग, कारपेट एंड रूफिंग भी करदे ने। वाह वाह वाह। जी हाँ, घर च किसी भी तरह की रेनोवेशन लई कॉल करो परविंदर सिंह होरां नूं 04253351000 ते। PhD रेनोवेशन मेलबोर्न।
आ गया तुहाडा ताया आस्ट्रेलिया दे ब्रिस्बेन चो। ओ आजो आजो ताया जी, वेलकम। ताया अज रात साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ। इथों किथों मिलू इंडिया आले गद्दे? लो ताया, आपां लै आउने इंडिया आले गद्दे पंजाबी फर्नीचर तों। पंजाबी फर्नीचर? जी हाँ, पंजाबी फर्नीचर इथों मिलदा, सारा इंडियन फर्नीचर, जो भी तुहानू चाहिदा सब इथों मिलू। मंजे, धार्मिक फोटवां, चादरां, साइकल, चूल्हे, दातियां, रंबे, कई सब कुछ इथों मिलू। ताया जी, लाया था तू मेरी टेंशन ही दूर करती। नाले तेरी ताई कहिंदी सी भी पता करी इंडियन बॉक्स बेड दा, ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा। लिखो फिर 2A130 किंगस्टन रोड, अंडरवुड, ब्रिस्बेन। आ कॉल कर लियो ताया जी 04040053 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
मामा मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
ले, बस इतनी जी विश। चलो फिर चल दे HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK किड्स,
HK किड्स, जो की डील करदे ने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते, या 451-909-0055 ते, या तुसी विजिट भी कर सकदे हो 73 कंटेम्पो बुलवर्ड, वॉलेट 3750, मेलबर्न। काफे नाम याद रखियो
HK किड्स।
रोटी हजम नहीं हुंदी, वरतो गोल्डन ग्रेन फ्लोर मिलता गरेवाल चक्की आटा, ताजा घट केमिकल दी वरतों वाली कणक जिहड़ी कि सीधी खेतों चो मिल च लियाई जांदी। ऑस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डू वाले स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हैं। वधेरे जानकारी लई विजिट करो garewalgoldengrain.com.au या फोन करो 04288955645।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक, माइग्रेशन नाल जुड़े हर सवाल दा जवाब लैके।
सो दोस्तो, सुनना ना भुल्यो द माइग्रेशन शो विथ रोहित मोहन एंड रणबीर सिंह ओनली ऑन हरमन रेडियो।
प्रोग्राम दिल वाली गल तुहाडे तक लैके आउण विच सहयोग कर रहा है HK किड्स। बच्चों के ट्रेडिशन अते वेस्टर्न वियर लई याद रखो HK किड्स।
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिहदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल। आपां रल मिल करांगे दिल वाली गल। दिल वाली गल, की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया कित्ते तरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
ਨਿਚਰਵਾਰ ਚੱਲ ਰਿਹਾ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਦਾ ਦੂਸਰਾ ਹਿੱਸਾ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਔਰ ਮੇਰੇ ਨਾਲ ਅਮਰੀਕ ਫਲੋਰਾ ਭਾਜੀ ਸਿਡਨੀ ਤੋਂ ਜੁੜੇ ਹੋਏ ਨੇ। ਸੋ ਭਾਜੀ, ਦੋ ਤਿੰਨ ਮੁੱਦੇ ਨੇ ਜਿਹੜੇ ਆਪਾਂ ਅੱਜ ਸਾਂਝੇ ਕਰਨੇ ਨੇ, ਜਾਣਕਾਰੀਆਂ ਵੀ ਸਾਂਝੀਆਂ ਕਰਨੀਆਂ। ਅੱਜ ਅਸੀਂ ਮਿਸ ਕਰ ਗਏ ਕਨੈਕਸ਼ਨ ਪ੍ਰੋਬਲਮ ਕਰਕੇ ਚਾਹਲ ਸਾਹਿਬ ਨੂੰ, ਪਰ ਉਹਨਾਂ ਨੇ ਬਹੁਤ ਸਾਰੀਆਂ ਜਾਣਕਾਰੀਆਂ ਸਾਡੇ ਲਈ ਭੇਜੀਆਂ ਨੇ। ਇੱਕ ਤਾਂ ਇਹ ਹੈ ਵੀ ਜਿਹੜੇ ਹੁਣ ਬਾਰਡਰ ਰਿਸਟ੍ਰਿਕਸ਼ਨਸ ਹਟ ਰਹੀਆਂ ਨੇ, ਮੈਲਬਨ ਤੋਂ ਵੀ ਕਹਿੰਦੇ ਵੀ ਲੋਕਡਾਊਨ ਨਹੀਂ ਹੁਣ ਲੱਗਿਆ ਕਰਨਾ, ਅਤੇ ਉੱਥੇ ਵੀ ਕੁਆਰੰਟੀਨ ਨਹੀਂ ਕਰਨੀ ਪੈਣੀ ਜਦੋਂ ਜਿਨ੍ਹਾਂ ਦੇ ਟੀਕੇ ਲੱਗੇ ਹੋਏ ਆ, ਦੋ ਟੀਕੇ ਲੱਗੇ ਹੋਏ ਨੇ। ਇੱਕ ਨਾ ਬਹੁਤ ਅਹਿਮ ਜਾਣਕਾਰੀ ਸਾਂਝੀ ਇਹ ਕਰਨੀ ਹੈ ਕਿ ਇਸ ਮੰਗਲਵਾਰ ਤੋਂ ਹੁਣ ਸਾਰੇ ਆਪਣੇ ਆਪਣੇ ਜਿਹੜੇ ਸਰਟੀਫਿਕੇਟ ਹੈ ਟੀਕਿਆਂ ਵਾਲੇ ਵੈਕਸੀਨੇਸ਼ਨ ਦੇ, ਉਹ ਡਾਊਨਲੋਡ ਕਰ ਸਕਦੇ ਨੇ ਮਾਈ ਗੋਵ ਤੋਂ, ਜਿਹੜਾ ਕਿ ਫੈਡਰਲ ਗੌਰਮੈਂਟ ਦਾ ਇੱਕ ਪੋਰਟਲ ਹੈ, ਜਿਹੜੀਆਂ ਤੁਸੀਂ ਸਰਵਿਸਿਜ਼ ਅਸੀਂ ਯੂਜ਼ ਕਰਦੇ ਹਾਂ ਵਰਤਦੇ ਹਾਂ ਉਹ ਸਾਰੀਆਂ ਉੱਥੇ ਜਿੱਦਾਂ ਅਵੇਲੇਬਲ ਹੈ। ਮੈਡੀਕੇਅਰ ਦੀਆਂ ਹੋ ਗਈਆਂ, ਸੈਂਟਰ ਲਿੰਕ ਦੀਆਂ ਹੋ ਗਈਆਂ, ਜਾਂ ਕੋਈ ਵੀ ਹੈ, ਉਹ ਸਾਰੀਆਂ ਤੁਹਾਡੀ ਆਈ ਡੀਜ਼, ਪਾਸਪੋਰਟ ਸਾਰੇ ਉਹ ਮਾਈ ਗੋਵ ਦੇ ਰਾਹੀਂ ਤੁਸੀਂ ਆਪਣੀਆਂ ਜਾਣਕਾਰੀਆਂ ਲੈ ਸਕਦੇ ਹਾਂ। ਅਤੇ ਇਸ ਸਾਈਟ 'ਤੇ ਜਾ ਕੇ ਤੁਸੀਂ ਆਪਣਾ ਇੰਟਰਨੈਸ਼ਨਲ ਕੋਵਿਡ 19 ਵੈਕਸੀਨੇਸ਼ਨ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹਾਂ। ਸੋ ਅਗਲੇ ਹਫ਼ਤੇ ਤੋਂ ਇਹਦੀ ਐਗਜ਼ਾਮਪਲ ਭਾਅ ਜੀ ਮੈਂ ਤੁਹਾਨੂੰ ਦੱਸਦਾ, ਪਿੱਛੇ ਜੇ ਅਸੀਂ ਇੱਕ ਅਪੁਆਇੰਟਮੈਂਟ 'ਤੇ ਗਏ ਤਾਂ ਉਹ ਜਦੋਂ ਗਏ ਤਾਂ ਕਹਿੰਦੇ ਵੀ ਅਸੀਂ ਤੁਹਾਨੂੰ ਜੀ ਅੰਦਰ ਨਹੀਂ ਆਉਣ ਦੇਣਾ, ਤੁਸੀਂ ਦੋ ਟੀਕੇ ਲਵਾਇਓ ਆ। ਅਸੀਂ ਕਿਹਾ ਹਾਂਜੀ ਲਵਾਇਓ ਆ। ਕਹਿੰਦੇ ਵੀ ਸਰਟੀਫਿਕੇਟ ਦਿਖਾ ਲਓ। ਸਾਨੂੰ ਪਤਾ ਨਹੀਂ ਸੀ ਵੀ ਸਰਟੀਫਿਕੇਟ ਲੈ ਕੇ ਵੀ ਜਾਣਾ ਹੈ ਨਾ। ਅਤੇ ਡੇਢ ਘੰਟਾ ਭਾਅ ਜੀ ਅਸੀਂ ਬਾਹਰ ਬੈਠੇ ਰਹੇ, ਦੇਖਦੇ ਰਹੇ, ਲੋਡ ਕਰਦੇ ਰਹੇ ਹੈ ਨਾ ਇੱਧਰੋਂ ਉੱਧਰੋਂ, ਅਤੇ 15-20 ਹੋਰ ਵੀ ਇੱਦਾਂ ਬੈਠੇ ਸੀ ਕਸਟਮਰ ਹੋਰ ਸਾਈਡ ਹੋਰ ਸ਼ੋਪਾਂ ਦੇ, ਵੀ ਉਹ ਜਿਹੜੀਆਂ ਨੋਨ ਅਸੈਂਸ਼ੀਅਲ ਦੁਕਾਨਾਂ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਾਣ ਨਹੀਂ ਸੀ ਦਿੰਦੇ। ਕਹਿੰਦੇ ਅਸੀਂ ਦੇਖਣਾ ਹੈ ਜੀ ਸਰਟੀਫਿਕੇਟ। ਮੈਨੂੰ ਇਹ ਥੋੜ੍ਹਾ ਜਿਹਾ ਲੱਗਿਆ ਵੀ ਇਹ ਗਲਤ ਗੱਲ ਹੈ, ਵੀ ਕੋਈ ਇੱਦਾਂ ਦਾ ਮੈਕਨਿਜ਼ਮ ਹੋਣਾ ਚਾਹੀਦਾ ਜਿੱਥੇ ਉਹ ਤੁਹਾਡਾ ਡੇਟ ਆਫ ਬਰਥ ਅਤੇ ਨਾਮ ਭਰਨ ਅਤੇ ਉਹ ਸਾਹਮਣੇ ਡਾਟਾ ਦੁਕਾਨ ਵਾਲਿਆਂ ਦੇ ਆ ਜਾਵੇ, ਹੈ ਨਾ, ਕਿ ਕਿਉਂ ਹੁਣ ਅਸੀਂ ਹਰੇਕ ਤਾਂ ਸਰਟੀਫਿਕੇਟ ਤੁਸੀਂ ਦੱਸੋ ਵੀ ਚੱਕਦੇ ਫਿਰਦੇ। ਉਹ ਫਿਰ ਅਸੀਂ ਸਕੈਨ ਕਰਾਇਆ, ਇੱਥੇ ਫੋਨ ਕੀਤਾ ਘਰ, ਸਕੈਨ ਕਰਾਇਆ, ਉਹਨਾਂ ਨੂੰ ਵਟਸਐਪ 'ਤੇ ਮੰਗਾਇਆ, ਫਿਰ ਉਹਨੂੰ ਈਮੇਲ ਭੇਜੀ। ਮੈਨੂੰ ਉਹ ਥੋੜ੍ਹੀ ਜਿਹੀ ਨੌਨਸੈਂਸ ਲੱਗੀ ਗੱਲ, ਹੈ ਨਾ, ਵੀ ਤੁਸੀਂ ਹਰੇਕ ਸ਼ੋਪ 'ਚ ਜਾਣਾ, ਪਹਿਲਾਂ ਤੁਸੀਂ ਸਰਟੀਫਿਕੇਟ ਦਿਖਾਓ ਜੀ, ਪਹਿਲਾਂ ਤੁਸੀਂ ਸਰਟੀਫਿਕੇਟ ਦਿਖਾਓ ਜੀ। ਹਾਲਾਂਕਿ ਹੁਣ ਇੱਦਾਂ ਚਾਹੀਦਾ ਵੀ ਦੁਕਾਨ ਵਾਲਿਆਂ ਨੂੰ ਹੀ ਕੋਈ ਇਹੋ ਜਿਹਾ ਪੋਰਟਲ ਦੇਣਾ ਚਾਹੀਦਾ ਸਰਕਾਰ ਨੂੰ ਕਿ ਉਹ ਨਾਮ ਭਰਨ, ਡੇਟ ਆਫ ਬਰਥ ਭਰਨ, ਅਤੇ ਮਤਲਬ ਉੱਥੋਂ।
ਅਮਨਦੀਪ, ਵੈਸੇ ਤਾਂ ਇਹਦਾ ਸੌਖਾ ਤਰੀਕਾ ਆ ਕਿ ਜਿਹੜਾ ਤੁਹਾਨੂੰ ਸਰਟੀਫਿਕੇਟ ਤੁਸੀਂ ਡਾਕਟਰ ਤੋਂ ਲੈ ਸਕਦੇ, ਜਿੱਥੇ ਤੁਸੀਂ ਟੀਕੇ ਲਵਾਏ ਆ ਨਾ, ਉਹੀ ਤੁਹਾਨੂੰ ਸਰਟੀਫਿਕੇਟ ਦੇ ਦਿੰਦਾ। ਅਸੀਂ 2 ਮਹੀਨੇ ਪਹਿਲਾਂ ਹੀ ਲੈ ਲਿਆ ਸੀ ਡਾਕਟਰ ਤੋਂ ਸਰਟੀਫਿਕੇਟ ਦੇ ਦਿੱਤੇ ਸੀ, ਫਿਰ ਉਹਨੂੰ ਉਹਦੀ ਫੋਟੋ ਖਿੱਚ ਕੇ ਆਪਣੇ ਫੋਨ 'ਚ ਰੱਖ ਲਓ, ਜਿੱਥੇ ਮੰਗਦੇ ਉਹਨੂੰ ਦਿਖਾ ਦਿਓ। ਇਹ ਸੌਖਾ ਤਰੀਕਾ ਇਹ ਵੀ ਆ।
ਉਹ ਦੇਖੋ ਮੈਂ ਤੁਹਾਨੂੰ ਦੱਸਦਾ, ਅਸੀਂ ਹੋਸਪਿਟਲ ਲਵਾਏ ਸੀ, ਉਹਨੇ ਸਾਨੂੰ ਉਸੇ ਵੇਲੇ ਪ੍ਰਿੰਟ ਕਰ ਦਿੱਤਾ ਸੀ, ਅਸੀਂ ਤਾਂ ਲੈ ਲਏ ਸੀਗੇ। ਹੁਣ ਮੇਰੇ ਪੇਰੈਂਟਸ ਹੈ, ਉਹਨਾਂ ਨੇ GP ਤੋਂ ਲਵਾਏ ਸੀ, ਪਹਿਲੀਆਂ 'ਚ ਲਏ, ਉਦੋਂ ਉਹ GP ਨੇ ਕੋਈ ਸਰਟੀਫਿਕੇਟ ਉਦੋਂ ਇਸ਼ੂ ਨਹੀਂ ਹੋਇਆ, ਅਤੇ ਹੁਣ ਉਹ ਕਹਿੰਦੇ ਵੀ ਅਸੀਂ ਕਰ ਨਹੀਂ ਸਕਦੇ, ਡਾਕਟਰ ਵੀ ਨਹੀਂ ਕਰ ਸਕਦੇ, ਤੁਸੀਂ ਮਾਈ ਗੱਵ ਤੋਂ ਕਰੋ ਜਾ ਕੇ, ਹੈ ਨਾ। ਸੋ ਬਹੁਤ ਈਵਨ ਕਿ ਜਿਹੜਾ ਇਹ ਸਰਟੀਫਿਕੇਟ ਹੋਸਪਿਟਲ ਨੇ ਵੀ ਦਿੱਤਾ ਹੈ, ਜਦੋਂ ਇਹ ਨਾ ਇਹ ਚੱਲੇਗਾ ਨਹੀਂ ਹੈਗਾ ਜੇ ਤੁਸੀਂ ਇੰਟਰਨੈਸ਼ਨਲ ਜਾਣਾ ਹੈ। ਇਹ ਤੁਹਾਨੂੰ ਆ ਜਿਹੜਾ ਆਸਟ੍ਰੇਲੀਆ
ਵਾਲਾ ਇੰਟਰਨੈਸ਼ਨਲ ਨਹੀਂ ਚੱਲਣਾ।
ਹਾਂ, ਇੱਥੇ
ਦੁਕਾਨਾਂ 'ਤੇ ਨਾ ਬਾਹਰ ਗਾਰਡ ਬਿਠਾਲੇ ਹੋ ਆ, ਉਹਨੇ ਟੀਕੇ ਚੈੱਕ ਕਰਦੇ ਆ ਉਹ, ਵੀ ਤੁਸੀਂ ਲਾ ਦਿਖਾ ਲਓ ਤੁਹਾਡਾ ਸਰਟੀਫਿਕੇਟ, ਨਹੀਂ ਫੋਨ 'ਤੇ ਦਿਖਾ ਲਓ ਕੀ ਆ। ਤਾਂ ਕਈ ਬੱਗੇ ਸ਼ੇਰ ਵੀ ਆ, ਪੰਜਾਬੀ ਵੀ ਆ। ਅਤੇ ਉਹ ਨਾ ਮੈਂ ਗਿਆ ਤਾਂ
ਅੱਛਾ
ਦੁਕਾਨ ਦੇ ਬਾਹਰ ਇੱਦਾਂ ਆਪਣੇ ਬੱਗਾ ਸ਼ੇਰ ਬੈਠਾ ਚੈੱਕ ਕਰਦਾ ਸੀ, ਮੈਂ ਕਿਹਾ ਤੂੰ ਚੈੱਕ ਤਾਂ ਕਰਦਾ ਨਹੀਂ, ਉਦੋਂ ਦਿਖਾਈ ਭੇਜੀ ਜਾਂਦਾ ਚੱਜ ਨਾਲ। ਕਹਿੰਦਾ ਦੇਖੋ ਬਰੋ, ਵੀ ਇਹ ਨਾ 85% ਲੱਗੀ ਹੋਈ ਆ, ਇਹ ਆਮ ਤੌਰ 'ਤੇ ਲੱਗੀ ਹੋਈ ਹੋਣੀ, ਐਵੇਂ ਚੈੱਕ ਕਰਨ ਨੂੰ ਲਾਇਓ ਆ, ਜੇ 85% ਲੱਗੇ ਹੋਈ ਆ, ਜੇ 100 ਚੋਂ 85 ਬੰਦੇ ਆਉਂਦੇ ਉਹ ਤਾਂ ਲੱਗੇ ਹੋਏ ਜਾਣੇ ਹੀ ਆ, ਚੈੱਕ ਅਸੀਂ ਕਿਹਨੂੰ ਕਰਨਾ, ਆਮ ਤੌਰ 'ਤੇ ਲੱਗੇ ਹੋਈ ਆ। ਹੁਣ ਤਾਂ ਚੈੱਕ ਕਰਨ ਦੀ ਵੈਸੇ ਲੋੜ ਵੀ ਹੈ ਨਹੀਂ, ਕਿਉਂਕਿ ਇੰਨੇ ਤਾਂ ਲੱਗ ਗਏ ਆ
ਭਾਜੀ,
ਹੁਣ ਕਾਹਦਾ ਚੈੱਕ ਕਰਦੇ ਉਹ।
ਅਸੀਂ ਪਿਛਲੇ ਹਫ਼ਤੇ ਤੋਂ ਨਾ ਇੱਕ ਸੀਰੀਜ਼ ਦੇਖ ਰਹੇ, ਮੈਂ ਤਾਂ ਸਰਬਜੀਤ, ਅਤੇ ਉਹ ਨਾ ਬੰਦੇ ਨੇ, ਮਤਲਬ ਬਹੁਤ ਵਧੀਆ ਸੀਰੀਜ਼ ਆ, ਤੁਹਾਨੂੰ ਭੇਜੂਗਾ, ਉਹ ਬੰਦੇ ਨੇ ਇਹ ਪ੍ਰੂਵ ਕੀਤਾ, ਕਹਿੰਦੇ ਵੀ ਹੁਣ 85% ਤੋਂ ਮੈਨੂੰ ਚੇਤਾ ਆ ਗਿਆ, ਕਹਿੰਦੇ ਦੁਨੀਆਂ ਦੇ ਵਿੱਚ 85% ਜੋਬਸ ਜਿਹੜੀਆਂ ਉਹ ਬੁਲਸ਼ਿਟ ਜੋਬਸ ਨੇ, ਜਿਹਨਾਂ ਦੀ ਕੋਈ ਲੋੜ ਨਹੀਂ ਹੈਗੀ, ਜਿਹਨਾਂ ਦਾ ਕੋਈ ਮਤਲਬ ਆਊਟਪੁੱਟ ਨਹੀਂ ਹੈਗੀ, ਕੋਈ ਉਹਦਾ ਮਤਲਬ ਨਨ ਵਟਸ ਐਵਰ, ਹੈ ਨਾ। ਅਤੇ ਉਹਦਾ ਉਹ ਸੀਰੀਜ਼ ਦਾ ਨਾਂ ਹੀ ਉਹਨਾਂ ਨੇ ਬੁਲਸ਼ਿਟ ਜੋਬਸ ਰੱਖਿਆ ਹੋਇਆ, ਹੈ ਨਾ। ਅਤੇ ਮਤਲਬ ਦੇਖੋ
ਕਿਸੇ ਦਾ ਸਰਟੀਫਿਕੇਟ ਫੋਟੋ ਰੱਖ ਲਓ, ਉਹ ਕਹਿੰਦਾ ਨਾ ਚੈੱਕ ਕਰਦੇ ਆ, ਤੁਸੀਂ ਅਜਮਾ ਕੇ ਦੇਖ ਲਿਓ, ਜੇ ਕਿਸੇ ਦਾ ਸਰਟੀਫਿਕੇਟ ਉਹ ਤੇ ਫੋਟੋ ਖਿੱਚ ਕੇ ਉਹ ਦਿਖਾ ਦਿਓ, ਆਪਣਾ ਵੀ ਤੁਸੀਂ ਰੱਖਿਆ ਹੋਇਆ ਨਾਲ, ਵੀ ਮੈਂ ਐਕਸਪੈਰੀਮੈਂਟ ਕਰਕੇ ਦੇਖਿਆ ਵੀ ਇਹਨਾਂ ਪਤਾ ਲੱਗਦਾ ਵੀ ਮੇਰਾ ਹੀ ਹੈ ਕਿ ਹੋਰ ਕਿਸੇ ਦਾ ਆ। ਮੈਂ ਦੂਜਾ ਸਰਟੀਫਿਕੇਟ ਚੈੱਕ ਮੈਂ ਦਿਖਾ ਦਿੱਤਾ ਉੱਥੇ, ਕਹਿੰਦੇ ਜਾਓ ਜੀ ਉਹ ਡੇਟੇ ਦੇਖਦੇ ਆ, ਨਾ ਤਾਂ ਪੜ੍ਹਦੇ ਨੀ ਉਹ, ਨਾ ਉਹਨਾਂ ਕੋਲ ਇੰਨਾ ਟਾਈਮ ਹੁੰਦਾ ਕਿ ਇਹਦਾ ਨਾ ਪੜ੍ਹ ਕੇ ਲਾਇਸੈਂਸ ਦਾ ਕੰਪੈਰੀਜ਼ਨ ਕਰੂਗੇ ਉਹ।
ਚਲੋ
ਇੱਦਾਂ ਵੀ ਕਈ ਵਾਰੀ ਲੋਕ ਕਰੀ ਜਾਂਦੇ,
ਉਹਨਾਂ ਨਾਲ ਮੱਥਾ ਮਾਰਿਆ, ਮੱਥਾ ਮਾਰ ਕੇ ਚਲੋ ਅਪੁਆਇੰਟਮੈਂਟ ਹੋ ਗਈ। ਜਦੋਂ ਅਪੁਆਇੰਟਮੈਂਟ ਚੱਲ ਰਹੀ ਸੀ ਮੈਂ ਚਲੋ ਬਾਹਰ ਸੀ, ਮੇਰੇ ਆਪਣੇ ਵਾਈਫ ਦੀ ਸੀ ਇਹਨਾਂ ਅਪੁਆਇੰਟਮੈਂਟ, ਅਤੇ ਮੈਂ ਨਾ ਦੋ ਤਿੰਨ ਦੁਕਾਨਾਂ 'ਤੇ ਗਿਆ ਅਤੇ ਉਹਨਾਂ ਨੂੰ ਪੁੱਛਿਆ, ਵੈਸੇ ਹੀ ਮੈਂ ਕਿਹਾ ਚਲੋ ਇਨਵੈਸਟੀਗੇਸ਼ਨ ਕਰ ਲਈਏ। ਮੈਂ ਕਿਹਾ ਵੀ ਉਹ ਤੁਸੀਂ ਉਹ ਅੰਦਰ ਨਹੀਂ ਆਉਣ ਦਿੰਦੇ ਦੁਕਾਨ ਦੇ, ਬਾਹਰ ਹੀ ਖੜ੍ਹੇ ਆ। ਉਹ ਜੇ ਹੁਣ ਬੰਦਾ ਦੇਖੋ ਜੇ ਕਹਿੰਦਾ ਮੈਂ ਬਈ ਆਹ ਉਹ ਤੁਹਾਡੇ ਕੋਲ ਦੋਹੇ ਨਹੀਂ ਨਹੀਂ ਫਿਰ ਨਹੀਂ ਤੁਸੀਂ ਅੰਦਰ ਆ ਸਕਦੇ। ਮੈਂ ਫਿਰ ਉਹਨਾਂ ਨਾਲ ਗੱਲ ਕਰਨ ਲੱਗ ਪਿਆ, ਮੈਂ ਕਿਹਾ ਵੀ ਤੁਸੀਂ ਹੈਪੀ ਹੈ ਇਸ ਚੀਜ਼ ਤੋਂ? ਕਹਿੰਦੇ ਅਸੀਂ ਦੱਸ ਨਹੀਂ ਸਕਦੇ ਅਸੀਂ ਕਿੰਨੇ ਦੁਖੀ ਹਾਂ। ਕਹਿੰਦੇ ਪਹਿਲੇ ਅਸੀਂ ਤਾਂ ਵੈਲਕਮ ਕਰਦੇ ਹਾਂ, ਕੋਈ ਵੀ ਕਸਟਮਰ ਆਉਂਦਾ ਸਾਡੀ ਦੁਕਾਨ 'ਚ ਅਸੀਂ ਤਾਂ ਖਿੱਚਦੇ ਹਾਂ। ਕਹਿੰਦੇ ਹੁਣ ਸਾਨੂੰ ਰੋਕ ਕੇ ਉਹਨਾਂ ਨੂੰ ਮੋੜਨਾ ਪੈਂਦਾ, ਕਹਿੰਦੇ ਸਾਨੂੰ ਬਹੁਤ ਦੁੱਖ ਲੱਗਦਾ, ਬੇਲੋੜੀ ਕਹਿੰਦੇ ਉਹਨਾਂ ਤੋਂ ਇਨਫੋਰਮੇਸ਼ਨ ਲੈਣੀ ਪੈਂਦੀ, ਸਾਨੂੰ ਦੇਖਣੀ ਪੈਂਦੀ ਆ। ਕਹਿੰਦੇ ਜੇ ਹੁਣ ਅਸੀਂ ਦੇਖੋ ਇੱਕ ਉੱਥੇ ਮਤਲਬ ਲੇਡੀ ਸੀਗੀ, ਉਹਨਾਂ ਮੈਂ ਗੱਲ ਕਰਦਾ ਸੀ, ਕਹਿੰਦੇ ਵੀ ਬੰਦਾ ਕੋਈ ਵੀ ਤੁਸੀਂ ਹੈ ਹੁਣ ਸ਼ੋਪਿੰਗ ਸੈਂਟਰ ਦੇ ਅੰਦਰ ਆ ਗਏ ਚੈੱਕ ਇਨ ਕਰਕੇ, ਹੈ ਨਾ, ਇੱਥੇ ਕਹਿੰਦੇ 200-400-500 ਬੰਦਾ ਸ਼ੋਪਿੰਗ ਸੈਂਟਰ ਦੇ ਵਿੱਚ ਘੁੰਮ ਰਿਹਾ, ਕੋਈ ਵੁੱਲਵਰਥ ਵੀ ਘੁੰਮ ਰਿਹਾ, ਉਹ ਅਸੈਂਸ਼ੀਅਲ ਹੈ, ਵੁੱਲਵਰਥ ਅਸੈਂਸ਼ੀਅਲ ਹੈ ਜੀ, ਇਹ ਚੀਜ਼ਾਂ ਅਸੈਂਸ਼ੀਅਲ ਹੈ, ਇੱਥੇ ਤੁਸੀਂ ਕੋਈ ਚੱਕਰ ਨਹੀਂ, ਇੱਥੇ ਬਿਨਾਂ ਟੀਕੇ ਵਾਲੇ ਵੀ ਜਾ ਸਕਦੇ ਆ, ਇੱਥੇ ਇੱਕ ਟੀਕੇ ਵਾਲੇ ਵੀ ਜਾ ਸਕਦੇ, ਇੱਥੇ ਦੋ ਟੀਕੇ ਵਾਲੇ ਵੀ ਜਾ ਸਕਦੇ ਆ, ਸ਼ੋਪਿੰਗ ਸੈਂਟਰ ਦੇ ਅੰਦਰ ਹੈ, ਇੱਕ ਏਸੀ ਸਿਸਟਮ ਹੈ, ਸਾਰਾ ਕੁਛ ਇੱਕ ਹੈ। ਕਹਿੰਦੇ ਉਹ ਸਾਡੀ ਦੁਕਾਨ 'ਚ ਨਹੀਂ ਆ ਸਕਦੇ, ਗੱਲ ਕੀ ਹੈ, ਕਹਿੰਦੇ ਕੁਛ ਵੀ ਨਹੀਂ ਹੈਗਾ, ਫਰਕ ਕੀ ਆ, ਇੱਕ ਸਿਰਫ ਸ਼ਟਰ ਦਾ ਹੀ ਫਰਕ ਹੈ। ਵੀ ਇਹ ਨੌਨਸੈਂਸ ਸਾਰਾ ਕੁਛ, ਜਾਂ ਤਾਂ ਸ਼ੋਪਿੰਗ ਸੈਂਟਰ ਦੇ ਵਿੱਚ ਨਾ ਵੜਨ ਦਿਓ ਅਗਲੇ ਨੂੰ, ਇਹਦਾ ਮਤਲਬ ਕੀ ਹੈ ਵੀ ਉਹਦੇ ਵਿੱਚ ਵੜ ਗਏ ਤਾਂ ਫਿਰ ਤੁਸੀਂ ਇਸ ਸ਼ੋਪ 'ਚ ਜਾ ਸਕਦੇ, ਇਹਦੇ 'ਚ ਜਾ ਨਹੀਂ ਸਕਦੇ। ਮਤਲਬ ਇਹਨੂੰ ਕਹਿੰਦੇ ਆ ਬੁਲਸ਼ਿਟ ਜੋਬਸ ਅਤੇ ਬੁਲਸ਼ਿਟ ਪ੍ਰਸ਼ਾਸਨ, ਬਿਊਰੋਕਰੈਟਿਕ ਮੈਸ ਜਿਹਨੂੰ ਕਹਿੰਦੇ ਆ, ਕਿ ਉਹਦਾ ਕੋਈ ਥਾਂ ਨਹੀਂ ਸਿਰਾ ਨਹੀਂ, ਬੇਲੋੜਾ ਲੋਡ ਜਿਹੜਾ ਆ ਉਹ ਸਮਾਲ ਬਿਜ਼ਨਸ 'ਤੇ, ਸਮਾਲ ਸ਼ੋਪਸ 'ਤੇ ਪਾਇਆ ਹੋਇਆ, ਔਰ ਬੇਲੋੜਾ ਲੋਡ ਜਿਹੜਾ ਆ ਉਹ ਕਸਟਮਰਸ 'ਤੇ ਪਾਇਆ ਹੋਇਆ, ਕਿ ਜਦੋਂ ਟੀਕਾ ਲਵਾ ਲਿਆ, ਟੀਕਾ ਲਵਾ ਕੇ ਕਈਆਂ ਨੂੰ ਉਦੋਂ ਸਰਟੀਫਿਕੇਟ ਨਹੀਂ ਦਿੱਤੇ, ਹੁਣ ਉਹ ਸਰਟੀਫਿਕੇਟ ਮੰਗਦੇ ਆ। ਉਹ ਕਹਿੰਦੇ ਮਾਈ ਗਾਵ 'ਤੇ ਜਾਓ, ਮਾਈ ਗਾਵ ਤੁਸੀਂ ਜਾ ਕੇ ਦੇਖ ਲਓ, ਉਹ ਕਈ ਹਫ਼ਤੇ ਚੱਲਿਆ ਹੀ ਨਹੀਂ, ਮੇਰਾ ਤਾਂ ਆਪਣਾ ਨਹੀਂ ਚੱਲਦਾ, ਉਹ ਲੌਗਇਨ ਹੀ ਨਹੀਂ ਹੁੰਦਾ, ਉਹ ਤੋਂ ਪਹਿਲਾਂ ਇੰਨਾ ਕੁ ਕੁਛ ਕਰਨਾ ਪੈਂਦਾ ਆ, ਬੁਰੇ ਹਾਲ, ਮਤਲਬ ਉਹ ਤੁਹਾਡੇ ਜੀ ਆਹ ਵੀ ਬੰਦੇ ਹੋ, ਉਹ ਵੀ ਦਿਓ, ਆਹ ਵੀ ਦਿਓ, ਲੈਣਾ ਕੀ ਹੈ ਸਰਟੀਫਿਕੇਟ, ਤੁਸੀਂ ਸੈਂਟਰ ਲਿੰਕ ਚੱਲ ਜਾਓ ਸਰਟੀਫਿਕੇਟ। ਉਹ ਕਹਿੰਦੇ ਨਹੀਂ ਜੀ, ਇੱਥੋਂ ਫੋਨ ਲਾ ਦਿੰਦੇ ਤੁਸੀਂ ਉਹਨਾਂ ਤੋਂ ਕਰਾਓ, ਉਹ ਵੀ ਸਰਵਿਸ ਦੇਣ ਨੂੰ ਤਿਆਰ ਨਹੀਂ ਹੈਗਾ।
ਤੁਸੀਂ ਜਾਓ ਸਰਵਿਸ ਨਿਊ ਸਾਊਥ ਵੇਲ ਦੇ ਕੋਲ, ਕੋਈ ਵੀ ਕੰਮ ਕਰਾਉਣ, ਆਮ ਤੌਰ ਤੇ ਇੱਦਾਂ ਕਹਿੰਦੇ ਆਨਲਾਈਨ ਕਰੋ,
ਹਾਂ ਆਨਲਾਈਨ ਜਾਓ, ਹਾਂ ਇੱਥੋਂ ਫੋਨ ਕਰ ਲਓ, ਆਵੇ ਕਰੋ, ਆਨਲਾਈਨ ਕਰੋ,
ਹਾਂ ਫੋਨ ਕਰ ਲਓ ਆਨਲਾਈਨ,
ਹਾਂ ਉਹ ਨਾ ਵੈਸੇ ਭਾਜੀ ਉਹ ਦੇਖਣ ਦੇਖਣ ਵਾਲੀ ਹੈ ਵੀ ਜਿੱਦਾਂ ਨਾ ਜਿਹੜੀਆਂ ਅਸੈਂਸ਼ੀਅਲ ਜੋਬਸ ਨੇ, ਹੈ ਨਾ, ਉਹ ਤਾਂ ਠੀਕ ਹੈ, ਮੰਨਦੇ ਹਾਂ ਵੀ ਜਿਹੜੀਆਂ, ਚਲੋ ਫਾਰਮਿੰਗ ਹੋ ਗਈ, ਮਾਈਨਿੰਗ ਹੋ ਗਈ, ਤੁਸੀਂ ਐਕਚੁਅਲੀ ਕੁਛ ਕਰ ਰਹੇ ਹੋ ਉਹਦੇ 'ਚੋਂ, ਤੁਸੀਂ ਇਲੈਕਟ੍ਰੋਨਿਕਸ ਦਾ ਕੰਮ ਕਰ ਰਹੇ ਹੋ, ਕੁਛ ਚੀਜ਼ਾਂ ਨੂੰ ਆਟੋਮੇਸ਼ਨ ਕਰ ਰਹੇ ਹੋ, ਮੈਡੀਕਲ ਹੈ, ਹੈ ਨਾ, ਇਹੋ ਜਿਹੇ ਕੰਮ ਨੇ, ਹੁਣ ਆ ਪਰਮਜੀਤ ਸਿੰਘ ਹੁਣੀ ਪੇਂਟ ਕਰਦੇ ਨੇ, ਰੰਗ ਕਰਦੇ ਨੇ, ਰੀਅਲ ਜੋਬਸ ਨੇ, ਹੈ ਨਾ, ਅਤੇ ਕੋਈ ਢੋ ਢੁਆਈ ਕਰ ਰਿਹਾ, ਕੋਈ ਟੈਕਸੀ ਦਾ ਕੰਮ ਕਰ ਰਿਹਾ, ਕੋਈ ਡਿਲੀਵਰੀਆਂ ਕਰ ਰਿਹਾ, ਇਹ ਰੀਅਲ ਜੋਬਸ ਨੇ। ਪਰ ਕਹਿੰਦੇ ਇਹ ਜਿਹੜੀਆਂ ਰੀਅਲ ਜੋਬਸ ਨੇ ਇਹ ਬਹੁਤ ਘੱਟ ਨੇ, ਇਹ ਬਹੁਤ ਘੱਟ ਨੇ, ਅਤੇ ਮੋਸਟਲੀ ਜਿਹੜੀਆਂ ਬੁਲਸ਼ਿਟ ਜੋਬਸ ਨੇ, ਉਹਦਾ ਨਵਾਂ ਹੀ ਬੁਲਸ਼ਿਟ ਜੋਬਸ ਰੱਖਿਆ ਹੋਇਆ, ਵੀ ਜਿਹਦਾ ਕੋਈ ਵੀ ਮਤਲਬ ਲੋੜ ਹੀ ਨਹੀਂ ਹੈਗੀ ਉਹਨਾਂ ਕੰਮਾਂ ਦੀ, ਹੈ ਨਾ। ਹੁਣ ਇਹੀ ਗੱਲ ਹੈ ਨਾ, ਮੈਂ ਆਪਾਂ ਉਦੋਂ ਵੀ ਕਰਦੇ ਸੀ ਵੀ ਬੇਲੋੜਾ ਕੰਮ ਵਧਾ ਦਿੱਤਾ, ਬੇਲੋੜੇ ਬੰਦਿਆਂ ਨੇ ਇੱਕੋ ਸ਼ੋਪਿੰਗ ਸੈਂਟਰ 'ਚ 3-4 ਸਟੈਂਡਰਡ ਬਣਾ ਦਿੱਤੇ, ਇੱਕ ਸ਼ੋਪ 'ਚ ਬੰਦਾ ਜਾ ਸਕਦਾ ਆ, ਉਹੀ ਬੰਦਾ ਬਿਨਾਂ ਟਿਕਟ ਦੂਜੀ ਸ਼ੋਪ 'ਚ ਉਹ ਜਾ ਨਹੀਂ ਸਕਦਾ। ਇੱਦਾਂ ਹੀ ਜਿਹੜੇ ਆਸਟ੍ਰੇਲੀਆ ਨੇ ਕੀਤਾ ਹੋਇਆ, ਜੇ ਤਾਂ ਜੀ ਤੁਸੀਂ ਸਟੂਡੈਂਟ ਹੈ ਤਾਂ ਤੁਹਾਨੂੰ 6 ਬੈਂਡ ਐਂਟਰੀ ਵੇਲੇ ਚਾਹੀਦੇ ਆ ਅਤੇ 7 ਬੈਂਡ ਪੱਕੇ ਹੋਣ ਲਈ ਚਾਹੀਦੇ ਆ। ਜੇ ਨਾ ਤੁਹਾਡਾ ਅੱਧਾ ਬੈਂਡ ਵੀ ਪਿੱਛੇ ਰਹਿ ਗਿਆ, ਅਸੀਂ ਨਹੀਂ ਆਸਟ੍ਰੇਲੀਆ 'ਚ ਆਉਣ ਦੇਣਾ, ਕਿਉਂਕਿ ਤੁਹਾਨੂੰ ਇੰਗਲਿਸ਼ ਦੀ ਪ੍ਰੋਬਲਮ ਹੈ। ਉਹ ਬੰਦੇ ਨੇ ਜਿਹਨੇ 6 ਬੈਂਡ ਲੈ ਕੇ ਮਾਸਟਰਸ ਕਰ ਲਈ, ਹੈ ਨਾ, ਮਾਸਟਰਸ ਕਰਕੇ ਚਲੋ ਜੇ ਉਹਦੇ ਅੱਧਾ ਬੈਂਡ ਨਹੀਂ ਵੀ ਆਇਆ, ਉਹ ਦਿੰਦੇ ਹੀ ਨਹੀਂ ਵੈਸੇ ਤਾਂ ਆਈਲਟਸ ਵਾਲੇ, ਮੈਂ ਤਾਂ ਉਹਦੇ, ਹੈ ਨਾ, ਅਤੇ ਉਹ ਦੇਸ਼ ਦੇ ਲਈ ਬੰਦਾ ਹਾਨੀਕਾਰਕ ਹੈ। ਜਿਹਦੇ 6.5 ਬੈਂਡ ਆ ਗਏ, 7 ਨਹੀਂ ਆਏ, ਉਹ ਬੰਦਾ ਹਾਨੀਕਾਰਕ ਹੈ, ਕਿਉਂਕਿ ਉਹਨੇ PR ਪਾਣੀ ਆ, ਦੇਸ਼ ਨੂੰ ਬੜਾ ਘਾਟਾ ਪੈਣਾ ਹੈ, ਉਹਦੇ ਤਾਂ ਅੱਧਾ ਪੁਆਇੰਟ ਘੱਟ ਹੈ। ਦੂਜੀ ਪਾਸੇ ਤੁਸੀਂ 1.2 million ਦਿਓ, ਇਨਵੈਸਟ ਕਰੋ ਆਸਟ੍ਰੇਲੀਆ 'ਚ, ਇੰਗਲਿਸ਼ ਦੀ ਲੋੜ ਹੀ ਕੋਈ ਨਹੀਂ, ਕੋਈ ਚੱਕਰ ਨਹੀਂ, ਐਗਜ਼ੈਂਪਸ਼ਨ ਹੈ ਸਾਰੇ ਟੱਬਰ ਨੂੰ, ਮਤਲਬ ਕੀ ਸਟੈਂਡਰਡ ਹੈ। ਉਹ ਬੰਦਾ ਜਿਹੜਾ 1.2 ਮਿਲੀਅਨ ਲੈ ਕੇ ਆ ਰਿਹਾ ਉਹ ਫਿਰ ਦੇਸ਼ ਨੂੰ ਉਹ ਨੁਕਸਾਨ ਨਹੀਂ ਕਰੂਗਾ ਜਦੋਂ ਉਹਨੂੰ ਇੰਗਲਿਸ਼ ਆਉਂਦੀ ਨਹੀਂ ਉਹ ਬਿਜ਼ਨਸ ਕਿੱਦਾਂ ਕਰੂਗਾ ਇਹ ਤਾਂ ਉਹ ਗੱਲ ਹੁੰਦੀ ਇੱਕ ਸ਼ੇਅਰ
ਦੀ ਬਿਲਕੁਲ ਬਿਲਕੁਲ ਅਮਨਦੀਪ
ਇਹ ਨਾ ਪਿਛਲੇ ਇਹ ਸਾਰੇ ਬੁਲਸ਼ਿਟ ਪਾਲਿਸੀਜ਼ ਬਾਈ ਬੁਲਸ਼ਿਟ ਪੀਪਲ ਔਨ ਬੁਲਸ਼ਿਟ ਜੌਬਸ
ਬਿਊਰੋਕਰੈਟਿਕ ਮੈਸ ਆ ਇਹ ਪਤਾ ਕੀ ਹੈ ਇਹਦੇ ਵਿੱਚ ਲਾਅ ਵੀ ਇਨਵੋਲਵ ਹੋ ਜਾਂਦਾ ਕਈ ਵਾਰੀ ਜਿਹਦੇ ਜੇ ਰਿਪੋਰਟਾਂ ਵਿੱਚ ਕੋਈ ਕੇਸ ਜਾਂਦੇ ਹੈ ਨਾ ਤੇ ਉਹ ਫੇਰ ਫੈਸਲੇ ਇੱਦਾਂ ਦੇ ਕੀਤੇ ਜਾਂਦੇ ਆ ਕਿ ਨਹੀਂ ਜੀ ਇੱਦਾਂ ਹੋਣਾ ਸੀ ਇੱਦਾਂ ਕਰਕੇ ਇੱਦਾਂ ਬਚਾਅ ਹੋ ਸਕਦਾ ਸੀ ਫਿਰ ਉਹ ਬਿਊਰੋਕਰੇਸੀ ਜਿਹੜੀ ਆਪਣੀ ਸਕਿਨ ਬਚਾਉਣ ਦੇ ਲਈ ਨਾ ਕਾਨੂੰਨੇ ਬਣਾਉਂਦੀ ਹੈ ਜਿੱਦਾਂ ਹੁਣ ਜਿਹੜੇ ਟਰਾਂਸਪੋਰਟ 'ਚ ਕੰਮ ਕਰਦੇ ਆ ਜਾਂ ਟੈਕਸੀਆਂ ਚਲਾਉਂਦੇ ਆ ਡਰਾਈਵਰ ਵਗੈਰਾ ਆ ਜੇ ਤੁਸੀਂ ਕਦੇ ਇਹ ਡਿਕਲੇਅਰ ਕਰਦੇ ਹੋ ਨਾ ਮੈਨੂੰ ਡਾਇਬਟੀਜ਼ ਆ ਫਿਰ ਉਹ ਆਪਣਾ ਲਾਇਸੈਂਸ ਤੁਹਾਨੂੰ ਰਿਨਿਊ ਕਰਾਉਣ ਦੇ ਲਈ ਨਾ ਫਿਰ ਸਪੈਸ਼ਲਿਸਟ ਕੋਲ ਜਾਣਾ ਪੈਂਦਾ ਐਵਰੀ ਈਅਰ ਉਹ ਸਪੈਸ਼ਲਿਸਟ ਕੋਲ ਜਾਓ ਚੈੱਕ ਕਰਾਓ ਤੁਹਾਡਾ ਇੰਨਾ ਇੰਨੇ ਪੁਆਇੰਟ ਹੋਣਾ ਚਾਹੀਦਾ ਇਹਤੋਂ ਘੱਟ ਹੋਇਆ ਇਹ ਤੋਂ ਵੱਧ ਆ ਤੁਸੀਂ ਚਲਾ ਨਹੀਂ ਸਕਦੇ ਉਹ ਰਿਵਿਊ ਪਾਉਂਦੇ ਰਹਿੰਦੇ ਅਗਲੇ ਉਹਨੇ ਕਹਿਣਾ ਜਿਸਲੇ ਸਪੈਸ਼ਲਿਸਟ ਜਾਓ ਉਹਨੇ ਤੁਹਾਨੂੰ ਇੱਦਾਂ ਨਹੀਂ ਦੇਣਾ ਕਲੀਅਰ ਨਹੀਂ ਕਰਦੇ ਵੀ ਕਰਨਾ ਉਹਨੇ ਕਹਿਣਾ ਨਹੀਂ ਜੀ ਤੂੰ 6 ਮਹੀਨੇ ਬਾਅਦ ਰਿਵਿਊ ਕਰਾਈ ਸਾਲ ਬਾਅਦ ਰਿਵਿਊ ਕਰਾਈ ਉਹਨੇ ਪ੍ਰੋਸੈਸ ਇੱਦਾਂ ਚੱਲਦਾ ਹੁੰਦਾ ਕਈ ਤਾਂ 20-20 ਸਾਲ ਇੱਦਾਂ ਰਿਵਿਊ ਤੇ ਰਹਿੰਦੇ ਆ ਹਰੇਕ ਸਾਲ ਜਾ ਕੇ ਉਹਨਾਂ ਨੂੰ ਪੈਸੇ ਦਿਓ $300-400 ਫਿਰ ਉਹਨਾਂ ਦਾ ਰਿਵਿਊ ਕਰਾਓ ਇਹ ਕੀ ਆ ਬਿਊਰੋਕਰੈਟਿਕ ਮੈਸ ਆ ਕਿ ਇੱਦਾਂ ਦੀ ਕੋਈ ਇੱਕ ਅੱਧੀ ਘਟਨਾ ਹੋ ਗਈ ਹੋਗੀ ਉਹਨੇ ਲਾਅ ਬਣਾਤਾ ਨਹੀਂ ਜੀ ਉਸ ਸਪੈਸ਼ਲਿਸਟ ਕੋ ਕਰਾਉਣਾ ਪੈਣਾ ਤੁਹਾਨੂੰ ਡਾਇਬਟੀਜ਼ ਜਾਂ ਬਲੱਡ ਪ੍ਰੈਸ਼ਰ ਜਾਂ ਕਈ ਹੋਰ ਵੀ ਆ
ਜੋਬ ਕ੍ਰੀਏਟ ਕਰ ਲਈ ਜਿਹੜੀ ਹੁਣ ਮੈਂ
ਜੋਬ ਤਾਂ ਕ੍ਰੀਏਟ ਪਹਿਲਾਂ ਦੀ ਆ ਉਹਨਾਂ ਨੂੰ ਹੋਰ ਗਾਹਕ ਮਿਲਣ ਲੱਗ ਪਏ ਜਿਹੜੇ ਸਪੈਸ਼ਲਿਸਟ ਆ
ਬਸ ਕੰਮ ਵਧਾ ਦਿੱਤਾ ਤੇ ਜੀਐਸ ਚਾਲ ਹੋਣੀ ਕਹਿੰਦੇ ਕਹਿੰਦੇ ਤੁਸੀਂ ਏਦਾਂ ਦੀਆਂ ਗੱਲਾਂ ਕਰਕੇ ਅਨਇੰਪਲੋਇਮੈਂਟ ਵਧਾਓਗੇ ਉਹ ਦੇਖੋ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀ ਦੇਖੋ ਇਹਦੇ ਬਾਰੇ ਮੈਂ ਤਾਂ ਸਰ ਵੀ ਇਤਨਾ ਗੱਲ ਕਰ ਰਹੇ ਸੀਗੇ ਵੀ ਤੁਸੀਂ ਨਾ ਆਪਣੀ ਜੋਬ ਜਿਹੜੀ ਆ ਜੋਬ 'ਤੇ ਆਉਂਦੇ ਹਾਂ ਜੋਬ ਦੇ ਬਾਰੇ ਨਾ ਆਪ ਅਸੈਸਮੈਂਟ ਕਰੋ ਮੈਂ ਹਰੇਕ ਬੰਦੇ ਨੂੰ ਕਹਿੰਦਾ ਹੁੰਦਾ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ ਤੁਸੀਂ ਆਪ ਅਸੈਸਮੈਂਟ ਕਰੋ ਹੁਣ ਸਾਡੇ ਬੰਦੇ ਕੀ ਕਰਦੇ ਇੰਡੀਆ ਉਹ ਸਾਨੂੰ ਜੀ ਸਰਕਾਰੀ ਨੌਕਰੀ ਮਿਲ ਜਾਵੇ ਸਾਨੂੰ ਜੀ ਐਂ ਮਿਲ ਜਾਵੇ ਉਹ ਕਿਉਂ ਮਿਲ ਜਾਵੇ ਕੰਮ ਨਹੀਂ ਜੀ ਕਰਨਾ ਪੈਂਦਾ ਉੱਥੇ ਸਰਕਾਰ ਮਤਲਬ ਬਹੁਤ ਨਜ਼ਾਰੇ ਆ ਐਕਚੁਲੀ ਜਿਹੜਾ ਬੰਦਾ ਨਾ ਇਹ ਸੋਚਦਾ ਆ ਕਿ ਮੈਨੂੰ ਉਹੋ ਜਿਹੀ ਜੋਬ ਮਿਲੇ ਜਿੱਥੇ ਕੰਮ ਨਾ ਕਰਨਾ ਪਵੇ ਸਮਝ ਲਓ ਉਹ ਬੰਦਾ ਖਤਮ ਹੈ ਉਹਦੀ ਡਿਵੈਲਪਮੈਂਟ ਰੁਕ ਗਈ
ਬੜੀ ਬੜੀ ਅਮਨਦੀਪ ਬੜੀ ਬੜੀ ਟੋਰ ਨਾਲ ਦੱਸਦੇ ਆ ਵੀ ਮੈਂ ਜਿਹੜੀ ਸਰਕਾਰੀ ਜੋਬ ਕਰਦਾ ਕੋਈ ਕੰਮ ਨਹੀਂ ਉੱਥੇ ਕਰਨਾ ਪੈਂਦਾ ਜਾ ਕੇ ਮੁੜ ਜਾਈਦਾ ਵਿਹਲੇ ਰਹੀਦਾ ਬੜੇ ਮਾਣ ਦੇ ਨਾਲ ਬੜੀ ਇੱਜ਼ਤ ਦੇ ਨਾਲ ਫਿਰ ਇਹ ਵੀ ਬੜੇ ਮਾਣ ਦੇ ਨਾਲ ਦੱਸਦੇ ਆ ਫਲਾਨੀ ਮੈਂ ਜੋਬ ਕਰਦਾ ਉੱਪਰੋਂ ਇੰਨੇ ਪੈਸੇ ਬਣ ਜਾਂਦੇ ਆ ਇਹ ਇਹ 'ਚ ਬੜਾ ਮਾਣ ਮਹਿਸੂਸ ਕਰਦੇ ਵੀ ਮੈਂ ਚੋਰ ਹਾਂ
ਪਰ ਮੈਂ ਬਹੁਤ ਸਾਰੇ ਸਰਕਾਰੀ ਇੰਪਲੋਈਜ਼ ਦੇਖਦਾ ਇੰਡੀਆ ਵੀ ਮਿਲਿਆ ਇੱਥੇ ਮਿਲਿਆ ਜਿਨ੍ਹਾਂ ਨੇ ਬਹੁਤ ਵਧੀਆ ਆਊਟਪੁੱਟ ਕੱਢਦੇ ਨੇ ਪਰ ਮਜੋਰਟੀ ਜਿਹੜੀ ਆ ਮਜੋਰਟੀ ਇਹ ਚਾਹੁੰਦੀ ਇੱਥੇ ਵੀ ਇਹ ਚਾਹੁੰਦੇ ਵੀ ਸਾਨੂੰ ਇਹੋ ਜਿਹੀ ਜੋਬ ਮਿਲੇ ਬਸ ਸਾਡਾ ਜੀ ਬਸ ਕੰਡਾ ਫਸ ਗਿਆ ਹੁਣ ਨਹੀਂ ਅਸੀਂ ਬਸ ਇੱਦਾਂ ਉਹ ਆਪਣੀ ਡਿਵੈਲਪਮੈਂਟ ਰੋਕ ਲੈਂਦੇ ਆ ਦੇ ਆਰ ਕਿਲਿੰਗ ਦੈਮ ਸੈਲਵਸ ਦੋਜ਼ ਪੀਪਲ ਆਰ ਹੈ ਨਾ ਉਹ ਆਪਣਾ ਸਕਿੱਲ ਲੈਵਲ ਵਧਾ ਨਹੀਂ ਰਹੇ ਸੈਟਿਸਫੈਕਸ਼ਨ ਮਿਲ ਨਹੀਂ ਰਹੀ ਹੈ ਨਾ ਉਹ ਜੋਬ ਦੇ ਜਿੱਥੇ ਕਰਨਾ ਉੱਥੇ ਧਿਆਨ ਨਹੀਂ ਦੇ ਰਹੇ ਜਿੱਥੇ ਨਹੀਂ ਕਰਨਾ ਉੱਥੇ ਧਿਆਨ ਦੇਈ ਜਾ ਰਹੇ ਨੇ ਆਹ ਜਿੰਨੇ ਵੀ ਆ ਗਰਾਂਟਾਂ ਦਾ ਚੱਲ ਰਿਹਾ ਕੰਮ ਜਿੰਨੇ ਵੀ ਚੈਨਲ ਚੱਲ ਰਹੇ ਨੇ ਇਹ ਤਕਰੀਬਨ ਉਹਨਾਂ ਬੰਦਿਆਂ ਦੇ ਹੀ ਆ ਜਿਹੜੇ ਮਤਲਬ ਰੂਹ ਉਹਨਾਂ ਦੀ ਹੋਰ ਪਾਸੇ ਤਾਂ ਕਰਨਾ ਕੁਛ ਹੋਰ ਚਾਹੁੰਦੇ ਨੇ ਠੀਕ ਆ ਜੋ ਜੋਬ ਕਰਦੇ ਨੇ ਉਹ ਵੀ ਉਹ ਚੱਜ ਨਾਲ ਨਹੀਂ ਕਰ ਰਹੇ ਸੋ ਇਸ ਕਰਕੇ ਨਾ ਆਪਣੀ ਅਸੈਸਮੈਂਟ ਬੰਦੇ ਨੂੰ ਆਪ ਕਰਨੀ ਚਾਹੀਦੀ ਆ ਕਿ ਤੁਸੀਂ ਕਿਤੇ ਬੁਲਸ਼ਿਟ ਜੋਬ 'ਚ ਤਾਂ ਨਹੀਂ ਹੈਗੇ ਭਾਜੀ ਜਿੱਦਾਂ ਇਹ ਮੈਂ ਕਈ ਵਾਰੀ ਨਾ ਨੋਟ ਕੀਤਾ ਯਾ ਰਾਈਟ ਹਾਂ ਨਹੀਂ ਸਹੀ ਗੱਲ ਹੈ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਅੱਜ ਨਾ ਕਰਦਾ ਵੀ ਤੁਸੀਂ ਆਪਣੀ ਅਸੈਸਮੈਂਟ ਕਰੋ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜੋਬ ਕਰ ਰਹੇ ਹੋ ਕੀ ਉਹਦਾ ਕੋਈ ਫਾਇਦਾ ਹੋ ਰਿਹਾ ਸਮਾਜ ਨੂੰ ਜਾਂ ਕਿਸੇ ਨੂੰ ਵੀ ਹੈ ਨਾ ਕਿ ਤੁਸੀਂ ਸਿਰਫ ਮਤਲਬ ਮੇਰੇ ਇੱਕ ਨਾ ਮਤਲਬ ਸਾਡੇ ਰਿਸ਼ਤੇਦਾਰ ਹੈ ਬਹੁਤ ਕਲੋਜ਼ ਹੈ ਉਹ ਵਕੀਲ ਹੈ ਹੈ ਨਾ ਅਤੇ ਉਹ ਹੈਪੀ ਨਹੀਂ ਹੈਗੇ ਕਹਿੰਦੇ ਮਤਲਬ ਵਟ ਆਈ ਐਮ ਡੂਇੰਗ ਕਹਿੰਦੇ ਮਤਲਬ ਕੀ ਇਹ ਕਿਹੜੀ ਜੋਬ ਹੈ ਕਹਿੰਦੇ ਮਤਲਬ ਇਹ ਹੋਣੀ ਨਹੀਂ ਚਾਹੀਦੀ ਜੋਬ ਜਿਹੜੀ ਅਸੀਂ ਕਰ ਰਹੇ ਹਾਂ ਹੈ ਨਾ ਤੁਸੀਂ ਨਾ ਥੋੜ੍ਹਾ ਟਾਈਮ ਤਾਂ ਤੁਹਾਨੂੰ ਚੰਗੇ ਲੱਗਦੇ ਨੇ ਪੈਸੇ ਪੂਸੇ ਸਾਰਾ ਕੁਝ ਲੱਗਦਾ ਪਰ ਜਦੋਂ ਤੁਸੀਂ ਲੋਕਾਂ ਦੀਆਂ ਉਹ ਬੇਕਾਰ ਗੱਲਾਂ ਨੌਨਸੈਂਸ ਗੱਲਾਂ ਦੇ ਵਿੱਚ ਜਿਹੜੀਆਂ ਹੋਣੀਆਂ ਨਹੀਂ ਚਾਹੀਦਾ ਉਹਨਾਂ ਦੇ ਵਿੱਚ ਫਸ ਜਾਂਦੇ ਹੋ ਨਾ ਫਿਰ ਤੁਹਾਨੂੰ ਤੁਸੀਂ ਆਪਣਾ ਅੰਦਰ ਤੁਹਾਡਾ ਮਰਨਾ ਸ਼ੁਰੂ ਹੋ ਜਾਂਦਾ ਤੁਸੀਂ ਕਹਿੰਦੇ ਹੋ ਯਾਰ ਇਹਦੇ 'ਚ ਮੈਂ ਦੁਨੀਆਂ 'ਤੇ ਸਿਰਫ ਆਹੀ ਕੁਛ ਕਰਨ ਆਇਆ ਸੀ ਨੌਨਸੈਂਸ ਕੰਮ ਕਰਨ ਆਇਆ ਸੀਗਾ ਕੋਈ ਰੀਅਲ ਕੰਮ ਕਰਨਾ ਰੀਅਲ ਕੰਮ ਕਰੋ ਹੁਣ ਤੁਸੀਂ ਬੂਟਾ ਲਾਉਂਦੇ ਹੋ ਆਪਣੇ ਗਾਰਡਨ 'ਚ ਲਾਉਂਦੇ ਹੋ, ਗਮਲੇ 'ਚ ਲਾਉਂਦੇ ਹੋ, ਉਹਨੂੰ ਪਾਣੀ ਪਾਉਂਦੇ ਹੋ, ਸਾਰਾ ਕੁਝ, ਉਦੋਂ ਫੁੱਲ ਨਿਕਲਦਾ ਇਨ ਦ ਐਂਡ, ਇੱਕ ਫਲਾਵਰ ਨਿਕਲਦਾ, ਇੱਕ ਫੁੱਲ ਫਲ ਬਣਦਾ ਹੈ। ਇਹਨਾਂ ਜੋਬਾਂ 'ਚ ਤਾਂ ਕੁਝ ਵੀ ਨਹੀਂ ਬਣਦਾ ਭਾਅ ਜੀ, ਕੋਈ ਰਿਜ਼ਲਟ ਨਹੀਂ ਨਿਕਲਦਾ ਇਹਨਾਂ ਦਾ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜੋਬ ਜਿਹੜੀ ਆ ਉਹ ਅਸੈਸਮੈਂਟ ਕਰੋ ਕਿ ਤੁਸੀਂ ਰੀਅਲ ਜੋਬ ਕਰ ਰਹੇ ਹੋ ਜਾਂ ਫੇਕ ਜੋਬ ਕਰ ਰਹੇ ਹੋ। ਜੇ ਤੁਸੀਂ ਫੇਕ ਜੋਬ ਕਰ ਰਹੇ ਹੋ, ਯੂ ਆਰ ਇਨ ਰੋਂਗ ਜੋਬ। ਤੁਸੀਂ ਆਪਣਾ ਕੋਈ ਇਹੋ ਜਿਹੀ ਜੋਬ ਕਰੋ ਜਿੱਥੇ ਉਹਦੇ ਕੋਈ ਰਿਜ਼ਲਟ ਨਿਕਲਣ, ਉਹਦਾ ਕੋਈ ਕਿਸੇ ਨੂੰ ਭਲਾ ਹੋਵੇ ਔਰ ਤੁਹਾਨੂੰ ਉਹਦੀ ਸੈਟਿਸਫੈਕਸ਼ਨ ਪੈਸਿਆਂ ਦੀ ਜਿਹੜੀ ਤੁਹਾਨੂੰ ਮਿਲੇ ਆ ਉਹ ਹੋਵੇ। ਅਤੇ ਕੁਲਦੀਪ ਔਲਖ ਜੀ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੁਣ ਇੱਕ ਬਿਜ਼ਨਸ ਡੇ ਵਿੱਚ ਡਿਜੀਟਲ ਸਰਟੀਫਿਕੇਟ ਅਵੇਲੇਬਲ ਹੋ ਜਾਂਦਾ ਅਤੇ ਤੁਸੀਂ ਆਪਣੇ ਐਪਲ ਵਾਲਟ ਜਾਂ ਆਪਣੇ ਡਿਵਾਈਸ ਦੇ ਵਿੱਚ ਰੱਖ ਸਕਦੇ ਹੋ। ਹਾਂਜੀ, ਇਹਦੇ ਬਾਰੇ ਕਰਾਂਗੇ, ਪਰ ਚਾਲ ਸਾਹਿਬ ਕਹਿੰਦੇ ਨੇ ਕਿ ਹੁਣ ਇਹ ਸਰਟੀਫਿਕੇਟ ਅਵੇਲੇਬਲ ਨੇ ਅਤੇ ਨਾਲੇ ਹੱਸ ਰਹੇ ਨੇ, ਕਹਿੰਦੇ ਭਾਅ ਜੀ ਹੁਣ ਤਾਂ ਆਪਣੀ ਜੋਬ ਵੀ ਬੁਲਸ਼ਿਟ ਜੋਬ ਵੀ ਲੱਗਣ ਲੱਗ ਰਹੀ। ਕਿਹੜੀ ਜੀ, ਕਿਹੜੀ ਤੁਹਾਨੂੰ ਦੱਸੋ। ਅਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਕਹਿੰਦੇ ਨੇ ਕਿ ਸਿੱਧੂ ਸਾਹਿਬ ਮੇਰਾ ਰਿਸ਼ਤੇਦਾਰ ਮਿਊਂਸੀਪਲ ਕਾਰਪੋਰੇਸ਼ਨ ਵਿੱਚ ਸੈਨੇਟਰੀ ਇੰਸਪੈਕਟਰ ਹੈ। ਉਹ ਕਹਿੰਦਾ ਕਿ ਇੰਨੇ ਬਿਜ਼ੀ ਰਹਿੰਦੇ ਹਾਂ ਕਿ ਉਹਨਾਂ ਨੂੰ ਰਾਤ ਨੂੰ ਵੀ ਕਿਸੇ ਟਾਈਮ ਬੁਲਾ ਲਿਆ ਜਾਂਦਾ ਅਤੇ ਉਹ ਕਹਿੰਦਾ ਕਿ ਸਰਕਾਰੀ ਨੌਕਰੀ ਲੈ ਕੇ ਫਸ ਗਏ ਹਾਂ। ਹਾਂਜੀ, ਬਹੁਤ ਸਾਰੀਆਂ ਜੋਬਸ ਜਿਹੜੀਆਂ ਚੰਗੀਆਂ ਵੀ ਨੇ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਲੇਟ ਹੋ ਗਏ ਜੀ, ਜੀ ਆਇਆਂ ਨੂੰ। ਅਤੇ ਗੁਰਿੰਦਰ ਸਿੰਘ ਕਹਿੰਦੇ ਨੇ ਸਾਰੀਆਂ ਗੱਲਾਂ ਛੱਡੋ, ਪਰਮੀਸ਼ ਵਰਮੇ ਅਤੇ ਸ਼ੈਰੀ ਮਾਨ ਦੀ ਬੇਇੱਜ਼ਤੀ ਕਰਤੀ ਤੁਸੀਂ ਐਵੇਂ, ਉਹ ਤੁਸੀਂ ਇਹ ਕੱਲ੍ਹ ਬਿੱਟਾ ਸਾਹਿਬ ਨਾਲ ਕਰਾਂਗੇ ਗੱਲ। ਤਾਂ ਭਾਅ ਜੀ ਜਿਹੜੀਆਂ ਜੋਬਸ ਨੇ ਹੁਣ ਆਉਣ ਵਾਲੀਆਂ ਜੋਬਸ ਨੇ, ਹੁਣ ਤੁਹਾਡੀ ਜੋਬ ਕਹਿੰਦੇ ਬਹੁਤ ਖਤਰੇ 'ਚ, ਟੀਚਰਾਂ ਦੀ ਜੋਬ ਖਤਰੇ 'ਚ ਹੈ, ਇਹਦੇ ਬਾਰੇ ਕੀ ਖਿਆਲ ਹੈ?
ਅਮਨੀ, ਮੈਨੂੰ ਤਾਂ ਲੱਗਦਾ ਨਹੀਂ ਟੀਚਰਾਂ ਜੋਬ ਕੋਈ ਖਤਰਾ ਇਹਨਾਂ ਨੂੰ ਹੋਊਗਾ। ਟੀਚਰਾਂ 'ਚ ਤਾਂ ਕਾਫੀ ਮਤਲਬ ਚੜ੍ਹਤ ਇਸ ਵੇਲੇ ਹੈਗੀ ਆ, ਤੇ ਜਿੱਦਾਂ
ਨਹੀਂ ਮੈਥਡ ਬਦਲ ਜਾਊਗਾ, ਮੈਥਡ ਬਦਲ ਜਾਊਗਾ।
ਹਾਂਜੀ,
ਮੈਥਡ ਬਦਲ ਜਾਊਗਾ,
ਜਿੱਦਾਂ ਮਤਲਬ
ਪੜ੍ਹਾਉਣ ਦਾ ਮੈਥਡ ਬਦਲ ਜਾਊਗਾ। ਮੈਂ ਕਿਹਾ ਜਿੱਦਾਂ ਹੁਣ ਤੁਸੀਂ ਪਹਿਲਾਂ ਬਦਲ ਹੀ ਗਿਆ ਆ, ਪਹਿਲਾਂ ਤੁਸੀਂ ਡੰਡੇ ਨਾਲ ਪੜ੍ਹਾਉਂਦੇ ਹੁੰਦੇ ਸੀ, ਕੁੱਟ ਕੇ ਮੁਰਗਾ ਬਣਾ ਕੇ, ਫਿਰ ਤੁਹਾਨੂੰ ਬਹੁਤ ਔਖਾ ਹੋਇਆ ਹੈ ਨਾ ਨੋਰਮਲ ਪੜ੍ਹਾਉਣਾ ਮੁੜ ਕੇ ਬਿਨਾਂ ਕੁੱਟੇ ਤੋਂ, ਹੈ ਨਾ। ਇਹ ਬੜੀ ਕਿਤੇ ਛੋਟੀ ਜਿਹੀ ਗੱਲ ਸੀ,
ਜਿੱਦਾਂ ਤੁਸੀਂ ਸਟੋਰੀ ਸੁਣਾਉਂਦੇ ਹੁੰਦੇ ਆ, ਇੱਕ ਵਾਰੀ ਤੁਸੀਂ ਸਟੋਰੀ ਵੀ ਸੁਣਾਉਂਦੇ ਸੀ, ਮੀਟ ਨਹੀਂ ਰਿੱਝਦਾ ਸੀ, ਉਹ ਮਾਸਟਰ ਨੂੰ ਦੇਤਾ ਏਦਾਂ ਕੋਈ ਮੀਟ ਜਿਹੜਾ ਬਹੁਤ ਪੁਰਾਣਾ ਸੀ, ਕੋਈ ਏਦਾਂ ਦੀ ਵੀ ਸਟੋਰੀ ਤੁਸੀਂ ਸੁਣਾਈ ਸੀ ਇੱਕ ਵਾਰੀ। ਹੁਣ ਮੈਂ ਐਨਾਲਿਸਿਸ ਆਪਣੀ ਇੱਥੇ ਕਰਦਾ ਸੀ ਇੰਨੇ ਵਿੱਚ ਜਿੰਨੇ ਵਿੱਚ ਤੁਸੀਂ ਗੱਲ ਕਰ ਰਹੇ ਸੀ, ਕਿ ਚਲੋ ਮੈਂ ਸੈਲਫ ਐਨਾਲਾਈਜ਼ ਕਰਕੇ ਦੇਖੋ। ਤੇ ਜੇ ਤੁਸੀਂ ਇੰਡੀਆ ਦੇ ਵਿੱਚ ਟੀਚਿੰਗ ਸਟੈਂਡਰਡ ਸਾਡੇ ਜ਼ਮਾਨੇ ਦੀ ਗੱਲ ਆ, ਉਦੋਂ ਤਾਂ ਕੰਮ ਬਹੁਤ ਘੱਟ ਹੁੰਦਾ ਸੀ ਉੱਥੇ, ਤੇ ਅੱਜ ਕੱਲ੍ਹ ਤਾਂ ਖੈਰ ਟੀਚਰਸ ਦਾ ਉੱਥੇ ਵੀ ਬਹੁਤ ਜ਼ਿਆਦਾ ਕੰਮ ਵੱਧ ਗਿਆ, ਕਾਫੀ ਕੰਮ ਕਰਦੇ, ਇਹਦੇ 'ਚ ਕੋਈ ਦੂਜੀ ਨਹੀਂ ਹੈ, ਕਾਫੀ ਉਹਦੇ 'ਤੇ ਨਿਗਾਹ ਵੀ ਰੱਖੀ ਜਾਂਦੀ ਸਰਕਾਰ ਤੋਂ ਵੀ, ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਕਾਫੀ ਕੰਮ ਅੱਜ ਕੱਲ੍ਹ ਹੋ ਰਿਹਾ ਆ ਹਿੰਦੁਸਤਾਨ ਦੇ ਵਿੱਚ, ਈਵਨ ਪੰਜਾਬ ਦੇ ਵਿੱਚ ਵੀ। ਪਹਿਲਾਂ 'ਚ ਪਹਿਲਾਂ ਵੀ ਬਹੁਤ ਹੁੰਦਾ ਸੀ, ਜਦੋਂ ਅਸੀਂ ਪੜ੍ਹੇ ਹਾਂ 60 ਦੇ ਵਿੱਚ 70 ਮਿਡ ਤੱਕ ਵੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੁੰਦਾ ਸੀ, ਪ੍ਰਾਈਵੇਟ ਸਕੂਲ ਹੁੰਦੇ ਸੀ, ਬਹੁਤ ਜ਼ਿਆਦਾ ਪੜ੍ਹਾਈ ਹੁੰਦੀ, ਉੱਥੇ ਤਾਂ ਬੋਰਡਿੰਗ ਵੀ ਰੱਖਦੇ ਹੁੰਦੇ ਸੀ, ਰਾਤਾਂ ਵੀ 2-3 ਮਹੀਨੇ 10 ਮਹੀਨੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਰੱਖਦੇ ਹੁੰਦੇ, ਪੜ੍ਹਾਉਂਦੇ ਹੁੰਦੇ ਸੀ, ਦਿਨ ਰਾਤ ਪੜ੍ਹਾਈ ਹੁੰਦੀ ਸੀ ਪ੍ਰਾਈਵੇਟ ਸਕੂਲਾਂ ਵਿੱਚ, ਜਿੱਦਾਂ ਏਡਿਡ ਜਿਹੜੇ ਸਕੂਲ ਹੁੰਦੇ ਸੀ। ਅਤੇ ਗਿਰਾਵਟ ਥੋੜ੍ਹੀ ਜਿਹੀ ਆਈ ਆ ਉੱਥੇ 20 ਸਾਲ ਤੋਂ, ਉਸ ਤੋਂ ਬਾਅਦ 20 ਸਾਲ ਤੱਕ ਗਿਰਾਵਟ ਰਹੀ ਆ, ਹੁਣ ਫਿਰ ਉੱਥੇ ਥੋੜ੍ਹੀ ਜਿਹੀ ਸੁਧਾਰ ਹੋਏ ਆ। ਲੇਕਿਨ ਇੱਥੇ ਜਿਹੜੇ ਵੈਸਟਰਨ ਕੰਟਰੀ ਦੇ ਅਮਨ ਦੀ ਪੜ੍ਹਾਈ ਦਾ ਸਿਸਟਮ ਹੈ, ਇੱਥੇ ਤਾਂ ਕਾਫੀ ਮਿਹਨਤ ਕਰਨੀ ਪੈਂਦੀ ਹੈ, ਅਦਰਵਾਈਜ਼ ਯੂ ਕਾਂਟ ਸਰਵਾਈਵ ਇਨ ਦਾ ਵਰਕ ਪਲੇਸ ਇਫ ਯੂ ਡੋਂਟ ਡੂ ਯੂਅਰ ਵਰਕ ਹਾਰਡ।
ਠੀਕ ਹੈ ਭਾਅ ਜੀ, ਚਲੋ ਉੱਦਾਂ ਮੈਂ ਜੇ ਤੁਸੀਂ ਆ ਪੰਜਾਬੀ 'ਚ ਕਹਿੰਦੇ ਫੇਮ ਨਹੀਂ ਸੀ ਮੈਂ ਯਕੀਨ ਕਰਨਾ, ਹੁਣ ਤੁਸੀਂ ਅੰਗਰੇਜ਼ੀ 'ਚ ਕਹਿ ਦਿੱਤਾ ਤਾਂ ਮੈਂ ਤੁਹਾਡਾ ਯਕੀਨ ਕਰ ਲਿਆ, ਕਿਉਂਕਿ ਇਹ ਵਧੀਆ ਗੱਲ ਕਰਤੀ ਤੁਸੀਂ ਅੰਗਰੇਜ਼ੀ 'ਚ। ਅਤੇ ਇੱਕ ਨਾ ਚਾਲ ਸਾਹਿਬ ਨੇ ਵੀ ਕਿਹਾ, ਕਹਿੰਦੇ ਭਾਅ ਜੀ ਬੈਂਕ ਦੀ ਜੋਬ ਵੀ ਡੇਂਜਰ 'ਚ ਹੈ। ਭਾਅ ਜੀ ਬੈਂਕਾਂ ਦੀਆਂ ਜੋਬਾਂ ਕਿੱਦਾਂ ਡੇਂਜਰ 'ਚ ਹੈ? ਮਤਲਬ ਜਿੱਦਾਂ ਹੁਣ ਕਈ ਅਕਾਊਂਟੈਂਟ ਬਣਦੇ ਨੇ, ਕਈ ਅਕਾਊਂਟੈਂਸੀ ਪੜ੍ਹਦੇ ਨੇ, ਵੈਸੇ ਤਾਂ ਅੱਜ ਕੱਲ੍ਹ ਘੱਟੇ ਹੀ ਪੜ੍ਹਦੇ ਨੇ, ਸਾਰੇ ਫਾਰਮੇਸੀ ਵੱਲ ਨੂੰ ਲੱਗੇ ਆ, ਬੈਂਕਾਂ ਦਾ ਕੀ ਗ੍ਰਾਫ ਕਿੱਧਰ ਨੂੰ ਜਾ ਰਿਹਾ ਹੈ?
ਆਪਣੇ ਬੈਂਕਾਂ ਦੀ ਜਿਹੜੀ ਸਿਚੁਏਸ਼ਨ ਆ ਇਹ ਵੀ ਕਾਫੀ ਖਤਰੇ ਵਿੱਚ ਮੈਨੂੰ ਲੱਗਦੀ ਆ। ਜਿਹੜੀਆਂ ਜੋਬਸ ਆ, ਜਿੱਦਾਂ ਹੁਣ ਇੱਥੇ ਇੱਕ ਇਨਫੋਰਮੇਸ਼ਨ ਆਈ ਆ, APRA ਡਾਟਾ ਜਿਹੜਾ ਸ਼ੋਅ ਕਰਦਾ ਹੈ ਕਿ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ATMs ਦੀ ਆ, ਜਿਹੜੇ 6,057 ATMs ਆਸਟ੍ਰੇਲੀਆ ਵਿੱਚ ਡਿਸਅਪੀਅਰ ਹੋਏ ਆ।
ਅੱਛਾ,
ਇਹ 13,814 ਤੋਂ ਲੈ ਕੇ June 2017 ਦੇ ਵਿੱਚ ਸੀਗੇ, ਅਤੇ ਹੁਣ ਇਹ 7,757 ਰਹਿ ਗਿਆ June 2021 ਦੇ ਵਿੱਚ। ਇੱਦਾਂ ਆਪਣੀ ਬ੍ਰਾਂਚਾਂ ਦੇ ਨੰਬਰ ਵਿੱਚ ਵੀ ਕਾਫੀ ਗਿਰਾਵਟ ਆਈ ਆ। 5816 June 2017 ਵਿੱਚ ਸੀਗੀਆਂ ਬ੍ਰਾਂਚਾਂ, ਹੁਣ 4491 ਰਹਿ ਗਈਆਂ June 2021 ਦੇ ਵਿੱਚ। ਇਹਦਾ ਅਮਦੀਪ ਰੀਜ਼ਨ ਹੋ ਸਕਦਾ ਹੈ ਕਿ ਜਿਹੜੀਆਂ ਕਈ ਕੰਮ ਹੁਣ ਔਨਲਾਈਨ, ਜਿੱਦਾਂ ਡਾਊਨਲੋਡ ਕਰ ਲਓ ਐਪਸ ਅਤੇ ਔਨਲਾਈਨ ਤੁਸੀਂ ਆਪਣੀਆਂ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ, ਬੈਂਕ ਜਾਣ ਦੀ ਲੋੜ ਨਹੀਂ ਹੈ, ਪੈਸੇ ਇੱਧਰ ਉੱਧਰ ਕਰ ਸਕਦੇ ਹਾਂ, ਤੁਸੀਂ ਆਪਣੇ ਅਕਾਊਂਟ ਆਪ ਖੋਲ੍ਹ ਸਕਦੇ ਹਾਂ, ਤੁਹਾਨੂੰ ਬੈਂਕ ਜਾਣ ਦੀ ਕਾਫ਼ੀ ਟ੍ਰਾਂਜੈਕਸ਼ਨ ਜਿਹੜੇ ਆ ਤੁਸੀਂ ਬੈਂਕਾਂ ਦੇ ਘਰ ਬੈਠੇ ਹੀ ਕਰ ਸਕਦੇ ਹਾਂ। ਅਤੇ ਟੈਕਨੋਲੋਜੀ ਨੇ ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਟ੍ਰੈਂਡ ਇੱਕ ਆਇਆ ਬੈਂਕਾਂ ਦੀ, ਬੈਂਕਾਂ ਦੇ ਵਿੱਚ ਜੋਬਾਂ ਦੇ ਘਟਣ ਦਾ, ਅਤੇ ਟੈਕਨੋਲੋਜੀ ਨੇ ਕ੍ਰੀਏਟ ਕੀਤਾ ਆ। ਇਹ ਬਾਕੀ ਤੁਸੀਂ ਵੀ ਕਾਫ਼ੀ ਗਹਿਰੀ ਨਿਗਾਹ ਇੱਦਾਂ ਦੀਆਂ ਗੱਲਾਂ 'ਤੇ ਕਾਫ਼ੀ ਰੱਖਦੇ ਹਾਂ, ਡਾਟਾ ਤੁਹਾਡੇ ਕੋਲ ਵੀ ਹੁੰਦਾ ਅਤੇ ਰੀਜ਼ਨ ਵੀ ਹੁੰਦੇ ਆ ਕਿ ਕਿਉਂ ਇੱਦਾਂ ਹੋ ਰਿਹਾ। ਅਤੇ ਚਾਲਣਾ
ਮੈਂ ਤਾਂ ਮਤਲਬ ਹੈਰਾਨੀ ਤਾਂ ਨਹੀਂ ਹੁੰਦੀ, ਪਰ ਚਾਲ ਸਾਹਿਬ ਨੇ ਖ਼ਬਰ ਭੇਜੀ ਸੀ ਕਿ 50% ਤਾਂ ATM ਘੱਟ ਗਏ ਨੇ। ਉਹਦਾ ਕਾਰਨ ਭਾਅ ਜੀ ਇਹ ਵੀ ਹੋ ਸਕਦਾ ਵੀ ਜਿਹੜੀ ਕੈਸ਼ ਦੀ ਵਰਤੋਂ ਆ ਉਹ ਬਹੁਤ ਘੱਟ ਗਈ ਹੈ, ਕਿ ਕੈਸ਼ ਲੋਕ ਹੁਣ ਚੱਕਦੇ ਨਹੀਂ ਹੈਗੇ। ਅਤੇ ਦੂਜਾ ਜਿਹੜਾ ਆ ਵੀ ਆ ਕੋਵਿਡ ਕਰਕੇ, ਇੱਕ ਇਹ ਵੀ ਤੁਹਾਨੂੰ ਭਾਅ ਜੀ ਪਤਾ ਵੀ ਹਵਾ ਚੱਲੀ ਸੀ ਵੀ ਨੋਟ ਨਾ ਲਓ, ਜਿਹੜੇ ਨੋਟ ਨੇ ਨਾ ਉਹ ਸਾਰਿਆਂ ਨਾਲ ਵੱਡਾ ਕਾਰਨ ਕੋਵਿਡ ਫੈਲਾਉਣ ਦੇ ਵਿੱਚ ਬਣਦੇ ਨੇ, ਵੀ ਤੁਸੀਂ ਨੋਟ ਨਾ ਲਓ ਹੈ ਨਾ ਵੀ ਇੱਧਰ ਉੱਧਰ। ਤਾਂ ਕਰਕੇ ਲੋਕ ਨਾ ਹੁਣ ਕਾਰਡ ਦੀ ਵਰਤੋਂ ਜ਼ਿਆਦਾ ਕਰਦੇ ਨੇ, ਕੈਸ਼ ਦੀ ਵਰਤੋਂ ਘੱਟ ਕਰਦੇ ਨੇ। ਸੋ ਉਸ ਕਰਕੇ ਜਿਹੜੇ ATM ਦੀਆਂ ਲੋਕੇਸ਼ਨਸ ਆ ਉਹ ਘੱਟ ਗਈਆਂ। ਦੂਜੀ ਗੱਲ, ਇਹ ਇੱਕ ਹੋਰ ਟ੍ਰੈਂਡ ਹੈ ਕਿ ਅੱਗੇ ਹੁੰਦੇ ਸੀਗੇ ਬੈਂਕਾਂ ਦੇ ਆਪਣੇ ਆਪਣੇ ATM, ਕਿ ਹਰੇਕ ਬੈਂਕ ਨੇ ਤੁਸੀਂ ਜਾਓ ਇੱਕ ਥਾਂ ਦੇ ਉੱਤੇ, ਉੱਥੇ ਕਾਮਨਵੈਲਥ ਦਾ ਵੀ ਲੱਗਾ ਹੋਇਆ, ਉੱਥੇ ਜੀ ਉਹ ਵੈਸਟ ਪੈਕ ਦਾ ਵੀ 5-6-7 ਇਕੱਠੇ ਹੀ ਲੱਗੇ ਹੋਏ ਨੇ, ਹੈ ਨਾ ਕਾਇਓਸਕ ਹੈ। ਹੁਣ ਕੀ ਹੋ ਗਿਆ ਕਿ ਬੈਂਕਾਂ ਨੇ ਆਪਣੇ ਆਪਣੇ ATM ਦਾ ਆਪਣੇ ਆਪਣੇ ਬੈਂਕ ਦੇ ਬਾਹਰ ਹੀ ਲਾਇਆ ਹੋਇਆ ਬ੍ਰਾਂਚ ਦੇ, ਅਤੇ ਉਹ ਕਿਉਂਕਿ ਉਹਨਾਂ ਦਾ ਕਿਰਾਇਆ ਵੀ ਬਹੁਤ ਪੈਂਦਾ, ਉਹਨਾਂ ਨੂੰ ਮੇਨਟੇਨ ਕਰਨਾ ਵੀ ਬਹੁਤ ਕੰਮ ਹੈ ਹੈ ਨਾ। ਅਤੇ ਹੁਣ ਇਕੱਠੇ ਹੋ ਕੇ ਕਰ ਲੈਂਦੇ ਨੇ ਕਿ ਇੱਕੋ ਹੀ ATM 'ਚ ਜਿਹੜੀ ਮਰਜ਼ੀ ਬੈਂਕ ਦਾ ਕਾਰਡ ਤੁਸੀਂ ਯੂਜ਼ ਕਰ ਲਓ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਵੀ ਇੱਕ ਕਾਰਨ ਹੋ ਸਕਦਾ ਕਿ ਕਲੱਬ ਹੋ ਕੇ ਇੱਕ ATM ਬਣ ਗਿਆ, ਇੱਕੋ ਥਾਂ ਹੀ ਸਰਵਿਸ ਕਰਨੀ, ਖਰਚਾ ਘੱਟ ਗਿਆ ਹੈ ਨਾ। ਦੂਜੀ ਗੱਲ, ਚਲੋ ਕੈਸ਼ ਜਿਹੜੀ ਆ, ਕੈਸ਼ ਲੋਕ ਘੱਟ ਵਰਤਣੀ ਸ਼ੁਰੂ ਹੋ ਗਏ। ਬ੍ਰਾਂਚਾਂ ਦੀ ਗੱਲ ਕਰੀਏ ਤਾਂ ਹੁਣ ਆ ਪਿੱਛੇ ਜੇ ਮੈਂ ਇੱਕ ਬੈਂਕ 'ਚ ਅਕਾਊਂਟ ਖੁਲਾਇਆ, 2-3 ਅਕਾਊਂਟ ਖੁਲਾਏ ਆ, ਉਹ ਸਾਰੇ ਔਨਲਾਈਨ ਹੀ ਖੁੱਲ੍ਹੇ ਨੇ, ਔਨਲਾਈਨ ਹੀ ਵੈਰੀਫਿਕੇਸ਼ਨ ਹੋਈ ਆ, ਸਾਰਾ ਕੁਛ ਔਨਲਾਈਨ ਹੋਇਆ। ਅਤੇ ਇੱਕ ਬੈਂਕ 'ਚ ਅਕਾਊਂਟ, ਜਿੱਦਾਂ ਇੰਡੀਆ ਨੂੰ ਸ਼ਾਇਦ ਤੁਸੀਂ ਯੂਜ਼ ਕਰ ਦਿਓਗੇ, ਟ੍ਰਾਂਸਫਰ ਵਾਈਜ਼ ਇੱਕ ਬੜਾ ਵਧੀਆ ਪਲੈਟਫਾਰਮ ਹੈ, ਉਹਦੀ ਬੈਂਕਿੰਗ ਸਰਵਿਸਿਜ਼ ਵੀ ਹੈਗੀਆਂ ਆਸਟ੍ਰੇਲੀਆ 'ਚ, ਤੁਸੀਂ ਉੱਥੇ ਪੈਸੇ ਜਮ੍ਹਾਂ ਕਰਾਓ, ਬੈਂਕ 'ਚੋਂ ਟ੍ਰਾਂਸਫਰ ਕਰੋ, ਨਾਲੇ ਇੰਡੀਆ ਦੇ ਅਕਾਊਂਟ 'ਚ ਪੈ ਜਾਂਦੇ ਆ ਥੋੜ੍ਹੇ 15-20 ਸੈਕਿੰਡਸ ਦੇ ਵਿੱਚ ਹੀ। ਹੁਣ ਉਹ ਮੈਨੂੰ ਨਹੀਂ ਪਤਾ ਉਹ ਬੈਂਕ ਕਿੱਥੇ ਆ, ਕੀ ਕਰਦੀ ਆ, ਪਰ ਉਹ ਕਾਫ਼ੀ ਰੈਪੂਟੇਬਲ ਹੈ, ਕਿੱਥੇ ਉਹਦੀ ਬ੍ਰਾਂਚ ਹੈ ਕਦੇ ਮੈਂ ਦੇਖੀ ਨਹੀਂ, ਉਹਨਾਂ ਦੀ ਬ੍ਰਾਂਚਾਂ ਹੈ ਹੀ ਨਹੀਂ ਵੈਸੇ। ਅਤੇ ਉਹ 10 ਮਿੰਟਾਂ ਦੇ ਵਿੱਚ ਅਕਾਊਂਟ ਬਣਿਆ, ਅਤੇ 3 ਘੰਟਿਆਂ 'ਚ ਉਹਨੇ ਅਪਰੂਵ ਕਰਕੇ ਤੁਹਾਡਾ ਅਕਾਊਂਟ ਚਾਲੂ ਕਰਤਾ। ਸੋ ਜਾਣ ਦੀ ਲੋੜ ਹੀ ਨਹੀਂ, ਪਹਿਲਾਂ ਕਦੇ ਬੈਂਕ ਤੁਸੀਂ ਜ਼ਿਆਦਾ ਆਪਾਂ ਆਏ ਹਾਂ ਭਾਅ ਜੀ 90s ਦੇ ਵਿੱਚ, ਜੇ ਅਕਾਊਂਟ ਘਲਾਉਣਾ ਹੁੰਦਾ ਕਿੰਨੇ ਦਿਨ ਲੱਗਦੇ ਹੁੰਦੇ ਸੀ ਪਤਾ, ਕਿੰਨੇ ਕਾਗਜ਼ ਇਕੱਠੇ ਕਰਨੇ, ਕਿੰਨੇ ਫਾਰਮ ਭਰਨੇ, ਕਿੰਨੀਆਂ ਫੋਟੋ ਸਟੇਟ ਕਾਪੀਆਂ ਨਾਲ ਲੈਣੀਆਂ, ਫਿਰ ਉਹ ਇੰਟਰਵਿਊ ਹੋਣੀ, ਫਿਰ ਜਾ ਕੇ ਬੈਂਕ ਕੋਲ।
ਅਮਨਦੀਪ, ਜਿਹੜੇ ਤੁਸੀਂ ਨਾ ਅਕਾਊਂਟ ਖੁਲਾਇਆ, ਇਹ ਥੋੜ੍ਹੇ ਜਿਹੇ ਸਾਵਧਾਨ ਰਹੋ। ਅਕਾਊਂਟ ਤੁਸੀਂ ਜਿਹੜੇ ਰੈਪੂਟੇਬਲ ਬੈਂਕ ਆ ਨਾ, ਜਿਹਨਾਂ ਦੇ ਰੈਪੂਟੇਸ਼ਨ ਹੈ, ਉਹਨਾਂ 'ਚ ਖੁਲਾਇਆ ਕਰੋ। ਕਈ ਇੱਦਾਂ ਔਨਲਾਈਨ ਔਰਗੇਨਾਈਜੇਸ਼ਨ ਹੈਗੀਆਂ ਜਿਹੜੇ ਤੁਹਾਡੇ ਅਕਾਊਂਟ ਖੋਲ੍ਹ ਦਿੰਦੀਆਂ, ਬਹੁਤ ਛੇਤੀ ਕੰਮ ਹੁੰਦੇ ਆ। ਕਈ ਜਿਸ ਵੇਲੇ ਸਮਾਂ ਬੀਤਦਾ ਆ ਤੁਸੀਂ ਦੇਖੋਗੇ ਉਹਦੇ ਵਿੱਚ ਕਈ ਸਕੈਮ ਵੀ ਹੁੰਦੇ ਆ, ਅਤੇ ਇਹਨਾਂ ਤੋਂ ਥੋੜ੍ਹਾ ਜਿਹਾ ਘਬਰਾ ਕੇ ਰਹਿਣਾ ਚਾਹੀਦਾ। ਅਤੇ ਤੁਹਾਨੂੰ ਬੈਂਕ ਜਾ ਕੇ ਫਿਜ਼ੀਕਲੀ ਜਾ ਕੇ ਉੱਥੇ ਅਕਾਊਂਟ ਖੁਲਾ ਕੇ ਟ੍ਰਾਂਸਫਰ ਉੱਥੋਂ ਹੀ ਕਰਾਉਣੇ ਚਾਹੀਦੇ, ਤਾਂ ਤੁਸੀਂ ਸੇਫ ਰਹੋ। ਮੈਂ ਔਨਲਾਈਨ ਜਿਹੜੀਆਂ ਚੀਜ਼ਾਂ ਇਹ 'ਤੇ ਜ਼ਿਆਦਾ ਵਿਸ਼ਵਾਸ ਨਹੀਂ ਆਉਂਦੀ, ਰੱਖਦਾ ਡਰ ਜਿਹਾ ਲੱਗਦਾ, ਕਿਉਂਕਿ ਸਾਨੂੰ ਟੈਕਨੋਲੋਜੀ ਆਉਂਦੀ ਨਹੀਂ ਹੈ। ਜੇ ਤੁਹਾਡੇ ਵਰਗੇ ਮਾਹਰ ਆ ਜਿੱਦਾਂ ਟੈਕਨੋਲੋਜੀ ਤੁਸੀਂ ਜਾਣਦੇ ਆ, ਫਿਰ ਤਾਂ ਕਰ ਸਕਦੇ ਆ, ਪਰ ਆਮ ਬੰਦਾ ਜਿਹੜਾ ਬਜ਼ੁਰਗ ਆਦਮੀ ਆ, ਸਾਡੇ ਵਰਗੇ ਜਿਹੜੇ ਟੈਕਨੋਲੋਜੀ ਤੋਂ ਬਹੁਤ ਹੱਥ
ਇਹ ਤਾਂ ਬਿਜ਼ਨਸ
ਹੈ ਇਹਨਾਂ ਦਾ,
ਬਿਜ਼ਨਸ
ਉਹਨਾਂ ਨੂੰ ਬਚਣਾ ਚਾਹੀਦਾ।
ਨਹੀਂ, ਵਧੀਆ ਸੋਚ ਸਮਝ ਕੇ ਅਸੀਂ ਵਰਤਦੇ ਹਾਂ ਰੇਡੀਓ 'ਤੇ ਕਈ ਸਾਲ ਹੋ ਗਏ, ਪਰ ਇਹ ਵਧੀਆ ਸਰਵਿਸ ਲੱਗਦੀ ਹੈ ਸਾਨੂੰ, ਅਤੇ ਤਾਂ ਯੂਜ਼ ਕਰਦੇ ਹਾਂ। ਅਤੇ ਚਾਲ ਸਾਹਿਬ ਕਹਿ ਰਹੇ ਨੇ ਆਸਟ੍ਰੇਲੀਆ ਇਜ਼ ਹੈਡਿੰਗ ਟੂਵਰਡਸ ਡਿਜੀਟਲ ਇਕੋਨਮੀ, ਬਿਲਕੁਲ ਜੀ ਬਿਲਕੁਲ। ਅਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਪੀਪਲ ਗੈਟ ਪੇਡ ਔਨਲਾਈਨ ਐਂਡ ਯੂਜ਼ ਕ੍ਰੈਡਿਟ ਕਾਰਡ ਸੋ ਕੈਰੀ ਲੈੱਸ। ਅਤੇ ਅਮਰਦੀਪ ਕੌਰ ਜੀ ਵੀ ਜੁੜੇ ਨੇ ਸਾਡੇ ਨਾਲ, ਅਤੇ ਮੈਲਬਨ ਤੋਂ ਕਹਿੰਦੇ ਨੇ ਕਿ ਬਿਲਕੁਲ, ਇੱਥੇ ਵੀ ਲੋਕ ਕਹਿੰਦੇ ਸਰਕਾਰੀ ਖੇਤਰ ਵਿੱਚ ਵਿਹਲੇ ਰਹਿ ਕੇ ਆਪਣੇ ਹੋਰ ਨਿੱਜੀ ਕੰਮ ਧੰਦਿਆਂ ਵਿੱਚੋਂ ਫਾਇਦੇ ਲੈ ਰਹੇ ਨੇ। ਸਰਕਾਰੀ ਖੇਤਰ ਵਿੱਚ ਦਫ਼ਤਰੀ ਕਾਰਜਾਂ ਵਿੱਚ ਸਾਰਾ ਦਿਨ ਕੰਪਿਊਟਰ ਸਕਰੀਨ ਉੱਤੇ ਬੈਠੇ ਸੋਸ਼ਲ ਮੀਡੀਆ ਅਤੇ ਹੋਰ ਸਾਈਡ ਜੋਬ ਕਰਦੇ ਹਨ। ਸਰਕਾਰੀ ਪੈਸੇ ਅਤੇ ਸਾਧਨਾਂ ਦਾ ਪੂਰਾ ਲਾਭ ਲੈਂਦੇ ਹਨ। ਬਿਲਕੁਲ ਅਮਰਦੀਪ ਜੀ, ਆਈ ਨੋ ਲੋਟ ਆਫ ਪੀਪਲ ਲਾਈਕ ਦੈਟ, ਅਤੇ ਬਹੁਤ ਕੁਛ ਮਤਲਬ ਉਹ ਜੋਬਾਂ ਦਾ ਨਜਾਇਜ਼ ਫਾਇਦਾ ਉਠਾ ਕੇ ਕੰਮ ਕਰਦੇ ਨਹੀਂ ਅਤੇ ਇੱਦਾਂ ਚੱਲ ਰਿਹਾ। ਅਤੇ ਹਰੀਸ਼ ਅਰੋੜਾ ਜੀ ਭਾਅ ਜੀ, ਉਹ ਕਹਿੰਦੇ ਨੇ, ਕਹਿੰਦੇ ਮੇਰਾ ਇੱਕ ਦੋਸਤ ਹੈ, ਕਹਿੰਦੇ ਇੰਡੀਆ 'ਚ ਰਾਜਪੁਰ ਵਿੱਚ ਨਾ ਫਾਇਰਮੈਨ ਲੱਗਿਆ ਹੋਇਆ ਕੌਂਸਲ ਵਿੱਚ, ਮਿਊਂਸੀਪਲ ਕਮੇਟੀ 'ਚ, ਅਤੇ 15 ਸਾਲ ਤੋਂ ਕਹਿੰਦੇ ਕੋਈ ਅੱਗ ਬੁਝਾਉਣ ਨਹੀਂ ਗਿਆ, ਇੱਕ ਵਾਰੀ ਵੀ ਅੱਗ ਬੁਝਾਉਣ ਨਹੀਂ ਗਿਆ ਕਦੇ ਵੀ, ਅਤੇ ਬਸ ਕਹਿੰਦੇ ਕੌਂਸਲ ਦੀ ਜਿਹੜੀ ਪੋਲੀਟਿਕਸ ਦੇ ਵਿੱਚ ਰਹਿੰਦਾ ਹੈ ਅਤੇ ਬਾਹਰ ਫਾਈਨੈਂਸ ਦਾ ਬਿਜ਼ਨਸ ਵੀ ਨਾਲ ਕਰ ਰਿਹਾ। ਸੋ ਆਹ ਹਾਲ ਜਿਹੜਾ ਹੋਇਆ। ਅਮਰੀਕ ਭਾਅ ਜੀ, ਇੱਕ ਵਾਰੀ ਨਾ ਮਾਸਟਰ ਪੜੇ ਸੀਗੇ ਇੰਡੀਆ, ਮੁੜ ਖਿੜ ਕੇ ਉੱਤੇ ਆ ਜਾਂਦੇ
ਹਾਂ,
ਹੈ ਨਾ, ਕ੍ਰਿਸ਼ਨ ਕੁਮਾਰ ਨੇ ਪੜੇ ਸੀਗੇ ਅਤੇ ਜਦੋਂ ਉਹ DC ਸੀਗਾ। ਮਾਸਟਰਾਂ ਨੇ ਕੀ ਕੀਤਾ ਸੀ ਨਾ, ਜਿੱਦਾਂ ਹੁਣ ਉਹਨਾਂ ਦੀ ਮਤਲਬ 30,000 ਜਾਂ 40,000 ਤਨਖਾਹ ਸੀ, ਉਦੋਂ ਤਾਂ ਇੰਨੀ ਸੀ, ਉਹਨੇ ਨਾ ਮਤਲਬ 5,000 ਤੇ ਬੰਦਾ ਰੱਖਿਆ ਹੋਇਆ ਸੀਗਾ ਮੂਹਰੇ ਪੜ੍ਹਾਉਣ ਲਈ।
ਅੱਛਾ ਜੀ।
ਹਾਂ, ਉਹਨੇ 3-4 ਮਾਸਟਰ ਇੱਦਾਂ ਦੇ ਪੜੇ ਸੀਗੇ ਜਿਹੜੇ ਤਨਖਾਹ ਲੈ ਰਹੇ ਸੀ, ਅਤੇ ਉਹਨੇ ਕਿਤੇ ਕਿਤੇ ਸਕੂਲੇ ਆਉਣਾ ਅਤੇ ਆਪਣੇ ਥੈਂ ਉਹਨੇ ਨਾ 5,000 ਤੇ ਮੁੰਡਾ ਕੋਈ ਜਾਂ ਕੁੜੀ ਰੱਖੀ ਹੋਣੀ ਪੜ੍ਹਾਉਣ ਵਾਸਤੇ, ਅਤੇ ਆਪ ਫਿਰ ਹੋਰ ਆਪਣਾ ਕੰਮ ਕਰੀ ਜਾਣਾ, ਜੋ ਵੀ ਜਿਹੜੇ ਕਰਨੇ ਆ, ਤੋਰਾ ਫੇਰਾ ਕਰੀ ਜਾਣਾ ਜਾਂ ਕੰਮ ਚਲਾਈ ਜਾਣਾ ਜਾਂ ਕੋਈ ਇੰਸ਼ੋਰੈਂਸਾਂ ਕਰੀ ਜਾਣੀਆਂ ਲੋਕਾਂ ਦੀਆਂ। ਸੋ ਇਹੋ ਜਿਹੇ ਕਾਰਜ ਵੀ ਬਹੁਤ ਹੈ, ਅਤੇ ਕਈ ਇਹੋ ਜਿਹੇ ਮਾਸਟਰ ਵੀ ਪੜੇ ਸੀ ਜਿਹੜੇ ਵਿਦੇਸ਼ਾਂ ਦੇ ਵਿੱਚ ਕਈ ਸਾਲਾਂ ਤੋਂ ਬੈਠੇ, ਉਹਨਾਂ ਦੀ ਤਨਖਾਹ ਪਈ ਜਾਂਦੀ ਸੀ ਅਤੇ ਉੱਥੇ ਇੰਡੀਆ 'ਚ ਹਾਜ਼ਰੀਆਂ ਲੱਗੀ ਜਾਂਦੀਆਂ ਸੀਗੀਆਂ। ਸੋ ਇਹ ਇੱਥੇ ਨਹੀਂ, ਬੈਂਕਾਂ 'ਚ ਵੀ ਇਹੋ ਜਿਹੇ ਮੁਲਾਜ਼ਮ ਬਹੁਤ ਫੜ ਹੋਏ ਸੀਗੇ। ਅਤੇ
ਪਹਿਲੀਆਂ ਜੰਮਦੀ ਪਿੱਦਾਂ ਹੁੰਦੀ ਸੀ ਪਹਿਲੀਆਂ 'ਚ, ਹੁਣ ਤਾਂ ਬਹੁਤ ਸਖਤੀ ਆ
ਭਾਜੀ। ਨਾ ਤੁਸੀਂ ਕਿਹੜੀਆਂ ਪਹਿਲੀਆਂ ਦੀ ਗੱਲ ਕਰ ਰਹੇ ਹੋ? ਕਿਹੜੀਆਂ? ਪਿਛਲੇ ਹਫ਼ਤੇ
ਸਾਡੇ ਜ਼ਮਾਨੇ ਦੀ
ਉੱਥੋਂ ਤੁਸੀਂ ਭਾਜੀ ਕਿੱਥੇ, ਤੁਸੀਂ ਪਹਿਲੀਆਂ 'ਚ ਹੀ ਰਹਿੰਦੇ ਆ। ਆਹ ਜਿਹੜੀ ਮੈਲਬਰਨ ਇਨਕੁਆਇਰੀ ਚੱਲ ਰਹੀ ਆਈਬੈਕ ਦੀ, ਲੇਬਰ ਪਾਰਟੀ ਦੀ, ਇਹਨਾਂ ਦੇ ਵਿੱਚ ਨਹੀਂ ਉਹ ਫੜ ਹੋਏ ਦੋ ਬੰਦੇ ਆਉਂਦੇ ਹੀ ਨਹੀਂ, ਉਹਨਾਂ ਦੀ ਤਨਖਾਹ ਪਈ ਜਾਂਦੀ ਆ, ਉਹ ਕਦੇ ਆਏ ਹੀ ਨਹੀਂ ਕਹਿੰਦੇ ਉੱਥੇ ਜੋਬ ਕਰਨ, ਉਹਨਾਂ ਦੀ ਤਨਖਾਹ ਪੈ ਰਹੀ ਹੈ। ਇਹ ਸਾਰੇ
ਆਸਟ੍ਰੇਲੀਆ ਦੀ ਗੱਲ ਕਰਦੇ?
ਮੈਂ ਆਸਟ੍ਰੇਲੀਆ ਦੀ ਗੱਲ ਕਰ ਰਿਹਾ, ਮੈਲਬਰਨ ਦੀ ਗੱਲ ਕਰ ਰਿਹਾ। ਮਤਲਬ ਉਹ ਆਫਿਸ ਦੇ ਵਿੱਚ ਉਹਨਾਂ ਨੇ ਇਹੋ ਜਿਹੇ
ਇੰਡੀਆ ਦੀ ਗੱਲ ਮੈਂ ਕ੍ਰਿਸ਼ਨ ਕੁਮਾਰ ਦੀ ਸੁਣਾਉਂਦੇ ਆ। ਸਾਡੇ ਇੱਕ ਗੁਆਂਢ ਦੇ ਵਿੱਚ ਸਕੂਲ ਹੁੰਦਾ ਸੀ, ਉਹ ਕਿਸੇ ਮੁੰਡੇ ਦੀ ਨਾ ਕਿਸੇ ਮਾਸਟਰ ਦੇ ਘਰ ਮੁੰਡਾ ਹੋਇਆ ਤੇ ਪਾਰਟੀ ਤਾਂ ਹੋਣੀ ਸੀ। ਉਹ ਏਦਾਂ ਦਾ ਵੀ ਦਿਨ ਵੀ ਉਦੋਂ ਬਹੁਤ ਵਧੀਆ ਸੀ ਚੜਿਆ ਕਿ ਪਹਿਲਾਂ ਦੁਪਹਿਰ ਜਿਹਨੂੰ ਮੀਂਹ ਪੈਣ ਲੱਗ ਪਿਆ ਨਾ, ਚਲੋ ਕਹਿੰਦੇ ਅੱਜ ਛੁੱਟੀ ਕਰੋ ਸਕੂਲ ਦੇ ਵਿੱਚ ਤੇ ਪਾਰਟੀ ਕਰਦੇ ਆ। ਪਾਰਟੀ ਦਾ ਸਾਰਾ ਸਮਾਨ ਇੱਦਾਂ ਮੰਗਾ ਲਿਆ, ਦਾਰੂ ਦਰੂ ਸਾਰੇ ਮੰਗਾ ਲਏ, ਮੀਟ ਮੂਟ ਬਣਾ ਲਿਆ, ਪੀਣ ਲੱਗ ਪਿਆ ਅੰਦਰ ਨਾ। ਤੇ ਉਧਰੋਂ ਫਿਰ ਉਹ ਥੋੜਾ ਜਿਹਾ ਬੱਦਲ ਬੱਦਲ ਹਟ ਗਏ ਤੇ ਅੰਦਰ ਉਹ ਆਪਣੇ ਸਾਰਾ ਸਟਾਫ ਪੀ ਰਿਹਾ ਸੀ ਤੇ ਬਾਹਰ ਉਧਰੋਂ DO ਆ ਗਿਆ, ਕ੍ਰਿਸ਼ਨ ਕੁਮਾਰ ਹੁਣੀ ਪਤਾ ਨੀ ਕੌਣ ਇੱਦਾਂ ਆ ਗਏ, ਟੀਚਰ ਘੁੰਮਦਾ ਸੀ ਹਾਂਜੀ, ਤੇ ਬਾਹਰ ਟੀਚਰ ਇੱਕ ਘੁੰਮਦਾ ਸੀ, ਉਹ ਅੰਦਰ ਨੀ ਸੀਗਾ ਬਾਹਰੇ ਸੀਗਾ ਇੱਦਾਂ ਦਾ ਗੇਟ ਗਰਾਊਂਡ ਦੇ ਵਿੱਚ। ਹੁਣ ਉਹਨੂੰ ਕਹਿੰਦੇ ਕਿੱਦਾਂ ਬਈ ਕੀ ਕਰਦੇ ਤੁਸੀਂ? ਕਹਿੰਦੇ ਜੀ ਮੈਂ ਤਾਂ ਨੀ ਜੀ ਪੀਂਦਾ, ਮੈਂ ਤਾਂ ਕਦੇ ਪੀਤੀ ਹੀ ਨਹੀਂ ਹੈ। ਉਹ ਬਾਕੀ ਦੇ ਉਹ ਮੈਨੂੰ ਪਤਾ ਨੀ ਜੀ, ਉਹ ਕਹਿੰਦਾ ਫਿਰ ਕ੍ਰਿਸ਼ਨ ਕੁਮਾਰ ਹੁਣੀ ਕਹਿੰਦੇ ਬਾਕੀ ਦੇ ਪੀਂਦੇ ਹੋਣੇ ਅੰਦਰ, ਜਿਹੜਾ ਕਹਿੰਦਾ ਮੈਂ ਨੀ ਪੀਂਦਾ, ਉਹ ਸਾਰੇ ਫੜ ਲਿਆ ਉਹਨੂੰ ਜਾ ਕੇ,
ਨਹੀਂ
ਮੈਂ ਤਾਂ ਨੀ ਜੀ ਪੀਂਦਾ,
ਮੈਂ ਤਾਂ ਨੀ ਪੀਂਦਾ। ਉਹ ਆਪੇ ਬੋਲ ਪਿਆ ਤੇ
ਚਲੋ।
ਹਾਂਜੀ, ਜਗਦੀਪ ਗਿੱਲ ਵੀ ਕਹਿੰਦੇ ਕੰਮ ਦੇ ਨਾਲ ਨਾਲ ਸੁਣ ਰਹੇ ਆ, ਤੇ ਕੁਲਦੀਪ ਔਲਖ ਵੀ ਕਹਿੰਦੇ ਨੇਗੇ, ਕਹਿੰਦੇ ਅੱਜ ਕੱਲ੍ਹ ਲੋਕ ਭਾਰਤ ਵਿੱਚ ਸਸਤਾ ਜਿਹਾ 2 ਸੀਟਾਂ ਵਾਲਾ ਹਵਾਈ ਜਹਾਜ਼ ਲੱਭ ਰਹੇ ਨੇ, ਇਸ ਵਾਰ ਦੀਵਾਲੀ 'ਤੇ ਮੋਟਰਸਾਈਕਲ ਵੇਚ ਕੇ ਲੈਣ ਦਾ ਵਿਚਾਰ ਬਣਾ ਰਹੇ ਨੇ, ਕਿਉਂਕਿ ਸੁਣਿਆ ਜਹਾਜ਼ ਦਾ ਪੈਟਰੋਲ ਮੋਟਰਸਾਈਕਲ ਨਾਲੋਂ ਸਸਤਾ ਹੈ ਜੀ, 80 ਰੁਪਏ 'ਚ ਮਿਲ ਰਿਹਾ।
ਹੁਣ ਇੱਥੇ ਇੱਕ ਹੋਰ ਵੀ ਗੱਲ ਆ, ਜਿਹਨਾਂ ਕੋਲ ਤਾਂ ਜਹਾਜ਼ ਹੈ ਉਹ ਕਹਿੰਦੇ ਸਾਡੇ ਕੋਲ ਜਹਾਜ਼ ਹੈ ਹੀ ਨਹੀਂ, ਐਨੇ ਡਾਊਨ ਟੂ ਦਾ ਅਰਥ ਆ ਬੰਦੇ, ਕਹਿੰਦੇ ਸਾਡੇ ਕੋਲ ਤਾਂ ਜਹਾਜ਼ ਇਹ ਨਹੀਂ, ਮੁੱਕਰ ਗਏ ਸਾਹਿਬ ਤੇ, ਤੇ ਸਿੱਧੇ ਹੀ ਮੁੱਕਰ ਗਏ। ਮੈਂ ਜਹਾਜ਼ 'ਚ ਜਾ ਕੇ ਆਇਆ, ਬੈਂਗਸਟੋਨ ਤੋਂ ਫਲਾਈਟ ਲਈ ਆ, ਬੈਂਗਸਟੋਨ ਏਅਰਪੋਰਟ ਤੋਂ ਪਰਥ ਗਿਆ, ਉਹ 'ਚ ਝੂਟ ਲਏ, ਜਹਾਜ਼ ਨੂੰ ਪਾਰਕ ਵੀ ਕੀਤਾ ਤੇ ਬੰਦਾ ਮੁੱਕਰ ਗਿਆ, ਕਹਿੰਦਾ ਮੇਰੇ ਕੋਲ ਤਾਂ ਜਹਾਜ਼ ਇਹ ਨਹੀਂ, ਕਮਾਲ ਹੋ ਗਈ। ਇਹ ਤਾਂ ਪੋਲੀਟੀਸ਼ਨਾਂ ਤੋਂ ਵੀ ਉੱਪਰ ਚੱਲ ਗਏ। ਹੁਣ ਇੱਦਾਂ ਨਾ ਉਹ ਬੰਦਾ, ਮੈਂ ਉਹਨੂੰ ਪੁੱਛਣਾ ਜਿਹੜਾ 200 ਏਕੜ ਜਿਹੜਾ ਹੁਣ ਜ਼ੋਨਲ ਇਲਾਕੇ 'ਚ ਆ ਗਿਆ ਜਿੱਥੇ ਪਲਾਟ ਕੱਟ ਹੋਣੇ ਆ, ਇਹ ਵੀ ਕਹਿ ਦੇ ਸਾਡਾ ਉਹ ਏਰੀਆ ਆਇਆ ਹੀ ਨਹੀਂ ਜਿਹੜਾ ਸਮੁੰਦਰ ਦੇ ਕੋਲ ਆ, ਕੋਪਸ ਹਾਰਬਰ ਦੇ ਕੋਲ ਜਿੱਥੇ ਹੁਣ ਪਲਾਟ ਕੱਟ ਹੋਣੇ ਆ, ਪਰ ਤੁਹਾਡੀ ਤਾਂ ਲਾਟਰੀ ਨਿਕਲ ਗਈ। ਤੇ ਇਹ ਗਾਥਾ ਕੀ ਆ, ਕਹਾਣੀ ਕੀ ਆ,
ਕਿਹੜਾ
ਜ਼ੋਨਲ?
ਇਹ ਜਿਹੜਾ ਸਾਰਾ ਪ੍ਰੋਪਾਗੈਂਡਾ ਚੱਲ ਰਿਹਾ ਭਾਜੀ ਮੇਰੇ ਉਲਟ, ਇਹ BJP ਦੀ ਸਾਰੀ ਗਾਥਾ ਆ, BJP ਤੋਂ ਕਰਵਾ ਰਹੀ ਹੈ ਤੁਸੀਂ ਮੈਨੂੰ ਇੰਡੀਆ ਗੇ ਨੂੰ ਚੁਕਵਾ ਦੇਣਾ ਵੀ ਇਹ ਬਹੁਤ ਅਮੀਰ ਬੰਦਾ ਹੈ, ਉਹ ਹੈ ਕੱਖ ਵੀ ਨਹੀਂ ਹੈਗਾ, ਐਵੇਂ ਨਾ ਤੁਸੀਂ ਮੇਰੀ ਇੰਨੀ ਹਵਾ ਨਾ ਬੰਨੋ ਜਿੰਨੀ ਤੁਸੀਂ ਬੰਨੀ ਜਾ ਰਹੇ। ਮੈਨੂੰ ਲੱਗਦਾ ਇਹਦੇ ਵਿੱਚ ਬੀਜੇਪੀ ਦਾ ਹੱਥ ਹੈ, ਅਤੇ ਬੀਜੇਪੀ ਦਾ ਹੱਥ ਉੱਧਰ ਪੈਟਰੋਲ 'ਚ ਵੀ ਹੈ ਭਾਜੀ। ਉੱਧਰ ਨਾ ਦੇਖੋ ਆਹ ਪੈਟਰੋਲ ਦੀ ਗੱਲ ਕੀਤੀ ਆ, ਉਹ ਮਨਿਸਟਰ ਨੇ ਜਵਾਬ ਇੱਕ ਦਿੱਤਾ ਵੀ ਉਹਨੂੰ ਪੁੱਛਿਆ ਬੀਜੇਪੀ ਦੇ ਸ਼ਾਇਦ ਮਨਿਸਟਰ ਨੂੰ ਵੀ ਭਾਈ ਇਹ ਪੈਟਰੋਲ ਜਿਹੜਾ ਇਹ ਤਾਂ 200 ਰੁਪਏ ਤੱਕ ਚੱਲ ਜਾਏਗਾ। ਕਹਿੰਦਾ ਜੀ ਕੋਈ ਗੱਲ ਨਹੀਂ, ਇਹ ਤਾਂ ਜਾਣਾ ਹੀ ਹੈ ਇੱਕ ਦਿਨ, ਹੈ ਨਾ। ਅਤੇ ਕਹਿੰਦੇ ਆ ਜਿਹੜੇ ਤੁਸੀਂ ਇੱਕ ਇੱਕ ਦੋ ਦੋ ਰੁਪਏ ਕਰਕੇ ਹਲਾਲ ਕਰਦੇ, ਸਿੱਧਾ ਹੀ 200 ਕਰ ਦਿਉ ਪੱਕਾ ਹੀ। ਉਹ ਕਹਿੰਦੇ ਜੀ ਉਹ ਕਰਾਂਗੇ, ਉਹ ਵੀ ਹੋ ਜਾਊਗਾ, ਪਰ ਜਿੱਦਣ ਕਹਿੰਦੇ 200 ਰੁਪਏ ਹੋਊਗਾ ਅਸੀਂ ਬਹੁਤ ਵੱਡੀ ਰਾਹਤ ਦੇਵਾਂਗੇ ਭਾਰਤ ਵਾਸੀਆਂ ਨੂੰ।
ਅੱਛਾ
ਜੀ। ਹਾਂ ਕਹਿੰਦੇ ਬਹੁਤ ਵੱਡੀ ਰਾਹਤ ਦੇਵਾਂਗੇ, ਕਹਿੰਦੇ ਭੁੱਲ ਜਾਊਗੇ 200 ਰੁਪਇਆ, ਕਹਿੰਦੇ ਵੀ ਉਹਨਾਂ ਨੂੰ ਸਸਤਾ ਲੱਗੂਗਾ। ਕਹਿੰਦੇ ਅੱਛਾ ਉਹ ਕਿਹੜੀ ਰਾਹਤ ਹੈ? ਕਹਿੰਦੇ ਜਿਹੜੇ ਅਸੀਂ 2 ਪਹੀਏ ਵਾਹਨ ਹੈ ਉਹਦੇ 'ਤੇ 2 ਬੰਦਿਆਂ ਦੀ ਇਜਾਜ਼ਤ, ਆਪਾਂ 3 ਕਰ ਦਾਂਗੇ। ਕਹਿੰਦੇ ਖਰਚਾ ਘੱਟ ਜਾਊਗਾ, ਇਸ ਕਰਕੇ ਆਪਾਂ 3 ਨਾਲ ਅਲਾਓ ਕਰ ਦਾਂਗੇ, 2 ਸੀਟਾਂ ਵਾਲਿਆਂ 'ਤੇ 3 ਬੰਦੇ ਲੀਗਲ ਕਰ ਦਾਂਗੇ, ਇਸ ਕਰਕੇ 200 ਰੁਪਇਆ ਮਹਿੰਗਾ ਨਹੀਂ ਲੱਗੂਗਾ। ਕਿਉਂਕਿ ਹੁਣ ਦੇਖੋ 200 ਰੁਪਏ 'ਚ 2 ਬੰਦੇ ਜਾ ਰਹੇ, 200 ਰੁਪਏ 'ਚ ਫਿਰ 3 ਬੰਦੇ ਜਾਣ ਲੱਪਣੇ, ਖਰਚਾ ਕਿੰਨਾ ਘੱਟ ਜਾਣਾ ਹੈ ਨਾ। ਇਹ ਭਾਜੀ ਅਨਦਰ ਬੁਲਸ਼ਿਟ ਜੋਬ
$2 ਨੂੰ ਪੈਟਰੋਲ ਹੋਣ ਨੂੰ ਫਿਰਦਾ ਦੁੱਗਣਾ ਹੋ ਗਿਆ ਇੱਕ ਸਾਲ ਦੇ ਵਿੱਚ। ਤਾਂ ਇਹ ਤਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੀ ਸਾਰੀ ਪੈਟਰੋਲ ਦੀ ਪ੍ਰਾਈਸਿਸ, ਜਿੱਦਾਂ ਗੈਸ ਦੀ ਪ੍ਰਾਈਸਿਸ ਵੱਧ ਰਹੀ ਆ, ਜੇ ਹੁਣ ਇੰਡੀਆ ਵਿੱਚ ਵੱਧ ਰਹੀ ਤਾਂ ਇੰਡੀਆ ਕਿੱਦਾਂ ਇਹ ਤੋਂ ਐਗਜ਼ੈਂਪਟ ਹੋ ਸਕਦਾ ਹੈ?
ਟੈਕਸ ਭਾਜੀ ਬਹੁਤ ਹੈ ਇੰਡੀਆ 'ਚ, ਟੈਕਸ ਲਾ ਰਹੇ ਨੇ ਨਾ। ਜਦੋਂ ਇੱਥੇ ਡਾਲਰ ਨੂੰ ਸੀ ਤਾਂ ਇੰਡੀਆ ਥੋੜ੍ਹਾ ਘਟਿਆ, ਪਿੱਛੇ ਨੂੰ ਤਾਂ ਗਿਆ ਹੀ ਨਹੀਂ, ਉਹ ਤਾਂ ਉੱਥੇ ਰਿਹਾ। ਉਹ ਪ੍ਰਾਈਸ ਗਾਊਜਿੰਗ ਚੱਲ ਰਹੀ ਹੈ, ਟੈਕਸ ਗਾਊਜਿੰਗ ਚੱਲ ਰਹੀ ਹੈ, ਮਤਲਬ ਜਿਹੜਾ ਮਤਲਬ ਪੈਟਰੋਲ ਦੇ ਸਿਰ 'ਤੇ ਟੈਕਸ ਜਿਹੜਾ ਆ ਉਹ ਇਕੱਠਾ ਕੀਤਾ ਜਾ ਰਿਹਾ। ਦਿਸ ਇਜ਼ ਅਨਦਰ ਬੈਡ ਪੋਲਿਸੀ। ਵੈਸੇ ਇੱਕ ਤਰ੍ਹਾਂ ਚੰਗੀ ਵੀ ਹੈ ਕਿ ਕਈ ਲੋਕ ਜਿਹੜੇ ਨੇ ਉਹ ਬੇਕਾਰ ਵੀ ਘੁੰਮੀ ਜਾਂਦੇ ਨੇ, ਪਰ ਜਿਹੜਾ ਨਾ ਬਿਜ਼ਨਸ ਵਾਸਤੇ ਆ ਉਹ ਡੀਜ਼ਲ ਜਾਂ ਹੋਰ ਜੋ ਵੀ ਵਹੀਕਲ ਹੈ ਉਹ ਨਾ ਬੜੀ ਇੱਕ ਵੱਡੀ ਰਿਫੋਰਮ ਕਰਨ ਦੀ ਲੋੜ ਹੈ। ਆਸਟ੍ਰੇਲੀਆ ਦੇ ਵਿੱਚ ਵੀ ਇੱਦਾਂ ਹੀ ਹੈ, ਪਰ ਆਸਟ੍ਰੇਲੀਆ 'ਚ ਜਿੱਦਾਂ ਡੀਜ਼ਲ ਵਹੀਕਲ ਹੈ, ਇੰਜਣ ਹੈ, ਡੀਜ਼ਲ ਇੰਜਣ ਹੈ, ਟਰੈਕਟਰ ਹੈ, ਉਹਨਾਂ 'ਤੇ ਜਿੰਨਾ ਵੀ ਮੇਰੇ ਖਿਆਲ 20-30-40 ਸੈਂਟ ਦਾ ਇੱਥੇ ਵੀ ਟੈਕਸ ਹੈ, ਉਹ ਤੁਹਾਨੂੰ ਵਾਪਸ ਮਿਲਦਾ ਆ, ਪਰ ਯੂ ਹੈਵ ਟੂ ਕਲੇਮ ਬੈਕ ਕਿ ਤੁਸੀਂ ਬਿਜ਼ਨਸ ਕਰ ਰਹੇ ਹੋ ਅਤੇ ਉਹ ਸ਼ੋਅ ਕਰਨਾ ਪੈਂਦਾ ਜੀ।
ਅਮਨਦੀਪ ਮੈਂ ਇੱਕ ਪੜ੍ਹ ਰਿਹਾ ਸੀ ਕਿਤੇ, ਜਾਂ ਮੈਂ ਆਪਣੇ ਆਪ ਸੋਚ ਰਿਹਾ ਸੀ ਕਿ ਇੰਡੀਆ ਦੇ ਵਿੱਚ ਜਿਹਨੇ ਪੰਜਾਬ ਦੇ ਵਿੱਚ ਜਿੱਦਾਂ ਇਕੋਨਮੀ ਕਹਿੰਦੇ 2,000 ਲੱਖ ਕਰੋੜ ਜਿੱਦਾਂ ਇਹਨਾਂ 'ਤੇ ਕਰਜ਼ਾ ਚੜਿਆ ਆ, ਜਿੱਦਾਂ ਹੁਣ ਇੱਥੇ ਜ਼ਮੀਨਾਂ ਵਿਕਦੀਆਂ, ਜ਼ਮੀਨ ਤਾਂ ਵਿਕਦੀ ਹੈ, ਤੁਸੀਂ ਕੋਈ ਲੈਣ ਜਾਂਦੇ ਆ 50 ਲੱਖ ਦੀ ਅਤੇ ਉਹ ਸ਼ੋਅ ਕਰਦੇ ਤੁਸੀਂ ਸਿਰਫ 50,000 ਦੀ, ਟੈਕਸ ਤਾਂ ਉੱਥੇ ਦਿੰਦਾ। ਜੇ ਜ਼ਮੀਨ ਦੇ ਪੂਰੇ ਪੈਸਿਆਂ 'ਤੇ ਟੈਕਸ ਲੱਗੇ ਜਾਂ ਉਹ ਗੌਰਮੈਂਟ ਨੂੰ ਪੈਸਾ ਜਾਵੇ, ਇਹ ਸਾਰੀ ਪ੍ਰੋਬਲਮ ਤਾਂ ਉੱਥੇ ਹੀ ਹੱਲ ਹੋ ਸਕਦੀ ਹੈ। ਹੁਣ ਨਿਊ ਸਾਊਥ ਵੇਲ ਦੇ ਵਿੱਚ ਦੇਖੋ, ਪ੍ਰੋਪਰਟੀ ਪ੍ਰਾਈਸਿਸ ਦੇ ਉੱਪਰ ਜਾਣ ਦੇ ਕਾਰਨ ਨਿਊ ਸਾਊਥ ਗਵਰਨਮੈਂਟ ਨੂੰ ਕਿੰਨੀ ਫਲੋਰਿਸ਼ ਹੋਈ ਆ, ਉਹਦੇ ਕੋਲ ਕਿੰਨਾ ਜਿਹੜੀ ਸਟੈਂਪ ਡਿਊਟੀ ਦੇ ਪੈਸਾ ਗਿਆ, ਅਰਬਾਂ ਹੀ ਗਏ ਹੋਣੇ ਆ। ਜਿੱਦਾਂ ਉਹ ਤਾਂ ਚਾਹੁੰਦੀ ਨਹੀਂ ਵੀ ਪ੍ਰਾਈਸ ਜਿੱਦਾਂ ਥੱਲੇ ਜਾਣ ਜਾਂ ਉਹਦੀ ਆਮਦਨ ਘਟੇ। ਜੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਪ੍ਰੋਪਰਟੀ ਨੂੰ ਰੈਗੂਲੇਟ ਕਰ ਲਿਆ ਜਾਵੇ ਨਾ, ਉਹ ਤੇ ਮੇਰੇ ਖਿਆਲ 'ਚ ਇੰਨਾ ਪੈਸਾ ਉੱਥੋਂ ਹੀ ਆ ਜਾਊਗਾ ਕਿ ਸਾਰੀਆਂ ਪ੍ਰੋਬਲਮ ਉੱਥੋਂ ਹੱਲ ਹੋ ਸਕਦੀਆਂ ਹੈ, ਤੇ ਫਿਰ ਟੈਕਸ ਰਿਫੋਰਮਸ ਕਰਨ ਦੀ ਥੋੜੀ ਲੋੜ ਪਊਗੀ।
ਨੇ ਕਰਤਾ ਰਹੇ ਆ ਜਿੱਦਾਂ ਡਾਕਟਰ ਮਨਮੋਹਨ ਸਿੰਘ ਤੋਂ ਸ਼ੁਰੂ ਹੋ ਕੇ ਰਿਫੋਰਮ ਇਹ, ਚਲੋ ਮੋਦੀ ਹੁਣਾਂ ਨੇ ਵੀ ਕੀਤੀ ਹੈ ਕਿ ਟੈਕਸ ਰਿਫੋਰਮ ਕੀਤੀ, GST ਰਿਫੋਰਮ ਕੀਤੀ ਆ, ਲੈਂਡ ਰਿਫੋਰਮ ਹੋਈ ਆ, ਇਹਨੂੰ ਟਾਈਮ ਤਾਂ ਲੱਗੂਗਾ। ਪਰ ਜਿਹੜਾ ਨਾ ਹੁਣ ਇੰਗਲੈਂਡ ਹੈ, ਇੰਗਲੈਂਡ ਦੀ ਗੱਲ ਕਰਦੇ ਹਾਂ, ਇੰਗਲੈਂਡ ਦੇ ਵਿੱਚ ਪੈਟਰੋਲ ਪ੍ਰਾਈਸ ਬਹੁਤ ਜ਼ਿਆਦਾ ਆ ਕਿਉਂਕਿ ਉੱਥੇ ਖਪਤ ਘੱਟ ਹੈ, ਸੜਕਾਂ ਦੀ ਮੇਨਟੇਨੈਂਸ ਕਾਫੀ ਕਰਨੀ ਪੈਂਦੀ ਹੈ। ਸੋ ਹਰ ਦੇਸ਼ ਦਾ ਆਪਣਾ ਆਪਣਾ ਟੈਕਸ ਬ੍ਰੈਕਟਸ ਹੈ, ਅਤੇ ਇੰਡੀਆ ਦੇ ਵਿੱਚ ਜਿਹੜਾ ਨਾ ਸਿਸਟਮ ਹੈ, ਜਿੱਦਾਂ ਜਿਹੜਾ ਪੈਟਰੋਲ ਵਾਲਾ ਸਿਸਟਮ ਹੈ ਉਹ ਜਿੰਨਾ ਵੀ ਹੋਵੇ ਉਹ ਵੱਖਰੀ ਗੱਲ ਹੈ, ਪਰ ਜਿਹੜੇ ਜਿੱਦਾਂ ਹੁਣ ਟਰੈਕਟਰ ਚੱਲਦੇ ਨੇ, ਟਰੱਕ ਚੱਲਦੇ ਨੇ, ਟਰਾਂਸਪੋਰਟ ਬਿਜ਼ਨਸ ਚੱਲਦੇ ਨੇ ਡੀਜ਼ਲ 'ਤੇ, ਇਹ ਡੀਜ਼ਲ ਵਹੀਕਲ ਜਿਹੜੇ ਨੇ ਇਹ ਉਹਨਾਂ ਨੂੰ ਹੀ ਅਲਾਊਡ ਹੋਣੇ ਚਾਹੀਦੇ ਆ, ਉੱਦਾਂ ਹੀ ਮਤਲਬ ਬਿਜ਼ਨਸ ਵਹੀਕਲ ਵਜੋਂ ਅਲਾਊ ਹੋਣੇ ਚਾਹੀਦੇ ਆ, ਔਰ ਉੱਤੇ ਫਿਰ ਜਿਹੜੀ ਰੀਬੇਟ ਦੇਣੀ ਚਾਹੀਦੀ ਆ। ਇਹ ਸਿਸਟਮ ਆਲਰੇਡੀ ਕੰਮ ਕਰਦੇ ਆ ਬਾਕੀ ਦੇਸ਼ਾਂ ਦੇ ਵਿੱਚ, ਇਹਨੂੰ ਕਾਪੀ ਕਰ ਲੈਣਾ ਚਾਹੀਦਾ। ਅਤੇ ਕੁਲਦੀਪ ਔਲਖ ਉਹਨਾਂ ਨੇ ਜਾਣਕਾਰੀ ਕੱਲ੍ਹ ਵੀ ਸਾਂਝੀ ਕੀਤੀ ਸੀ ਕਿ ਵੀ ਕਾਮਨਵੈਲਥ ਬੈਂਕ ਦੇ ਨਾਂ 'ਤੇ ਬਹੁਤ ਸਾਰੇ ਸਕੈਮ ਹੋ ਰਹੇ ਨੇ, ਸੋ ਕਿਰਪਾ ਕਰਕੇ ਕੋਈ ਵੀ ਪੁਸ਼ਟੀ ਨਾ ਕਰੋ, ਅਤੇ ਉਹ ਤੁਹਾਡਾ ਡਾਟਾ ਲੈ ਰਹੇ ਨੇ, ਕੋਈ ਐਡੀ ਗੱਲ ਨਹੀਂ ਹੈਗੀ। ਤਾਂ ਜੀ ਐਸ ਚਾਲ ਹੁਣੀ, ਹਾਂਜੀ ਇੱਕ ਹੋਰ ਖਬਰ ਵੀ ਭੇਜ ਰਹੇ ਨੇ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਤਾਂ ਅਮਰੀਕ ਭਾਅ ਜੀ, ਜਿਹੜੀ ਜਿੱਦਾਂ ਆਪਾਂ ਜੋਬਸ 'ਤੇ ਹੀ ਆਉਂਦੇ ਹਾਂ, ਮੁੜ ਕੇ ਟਿਕਦੇ ਹਾਂ ਕਿ ਮੈਂ ਪਹਿਲਾਂ ਵੀ ਸ਼ੁਰੂ ਤੋਂ ਇਹੀ ਕਹਿੰਦਾ ਕਿ ਵਾਈ ਨੋਟ ਗੋ ਫੋਰ ਟਰੇਡ ਜੋਬਸ, ਟਰੇਡ ਜੋਬਾਂ ਕਿਉਂ ਨਹੀਂ ਕਰਦੇ ਆਪਾਂ, ਮਤਲਬ ਕਿਉਂ ਨਹੀਂ ਸਿੱਖਦੇ, ਕੀ ਉਹਦੇ 'ਚ ਸੰਗ ਕੀ ਹੈ ਸਾਨੂੰ? ਵਾਏ ਅਸੀਂ ਸਾਰੇ ਅਕਾਊਂਟੈਂਟ ਇਕੱਲੇ ਬਣਨਾ ਚਾਹੁੰਦੇ ਹਾਂ, ਅਸੀਂ ਸਾਰੇ ਫਾਰਮੇਸੀ ਇਕੱਲੇ ਕਰਨਾ ਚਾਹੁੰਦੇ ਹਾਂ, ਹੈ ਨਾ, ਅਸੀਂ ਸਾਰੇ ਮਤਲਬ ਉਹ ਜੋਬਾਂ ਉਹ ਪੜ੍ਹਾਈ ਕਿਉਂ ਕਰਨਾ ਚਾਹੁੰਦੇ ਹਾਂ ਜਿਹੜੀ ਬਹੁਤ ਐਕਸਪੈਂਸਿਵ ਹੈ, ਜਿਹਨੂੰ ਡੇਢ ਦੋ ਲੱਖ ਡਾਲਰ ਤੱਕ ਪਹਿਲਾਂ ਇਨਵੈਸਟਮੈਂਟ ਕਰਨੀ ਪੈਂਦੀ ਹੈ, ਫਿਰ ਤੁਸੀਂ 45-50 ਹਜ਼ਾਰ ਦੀ ਜੋਬ ਸਟਾਰਟ ਕਰੋ ਅਤੇ 10 ਸਾਲ ਲੱਗ ਜਾਂਦੇ ਤੁਹਾਡੀ ਪੜ੍ਹਾਈ ਦਾ ਖਰਚਾ ਪੂਰਾ ਹੋਣ ਨੂੰ। ਵਾਈ ਨੋਟ 2-3 ਸਾਲ ਦਾ ਡਿਪਲੋਮਾ ਕਰੋ, ਕੋਈ ਕਾਰਪੈਂਟਰੀ ਦਾ ਕਰ ਲਓ, ਟਾਈਲਾਂ ਦਾ ਕਰ ਲਓ, ਕੀ ਇਹਦੀ ਦਿੱਕਤ ਕੀ ਹੈ ਭਾਜੀ? ਮਤਲਬ ਵਾਈ ਪੀਪਲ ਆਰ ਨੋਟ ਡੂਇੰਗ ਇਟ?
ਅਮਨਦੀਪ ਕੋਈ ਦਿੱਕਤ ਨਹੀਂ, ਬਹੁਤ ਵਧੀਆ ਆਈਡੀਆ ਤੁਹਾਡਾ ਤੁਸੀਂ ਦਿੱਤਾ ਕਿ ਜੇ ਟ੍ਰੇਡਸ ਆ ਇਹਨਾਂ 'ਤੇ ਜੇ ਤੁਸੀਂ ਜੋਬ ਕਰੋਗੇ ਤਾਂ ਪੈਸਾ ਵੀ ਜ਼ਿਆਦਾ ਹੈ, ਇੰਜੋਇਮੈਂਟ ਵੀ ਜ਼ਿਆਦਾ ਹੈ, ਤੁਹਾਨੂੰ ਇਹ ਲੱਗਦਾ ਤੁਸੀਂ ਕੰਮ ਕੀਤਾ। ਹੁਣ ਮੈਂ ਪਰਸਨਲੀ ਅਮਨਦੀਪ, ਮੈਂ ਨਾ ਖਾਣਾ ਬਣਾਉਣਾ ਸਿੱਖ ਲਿਆ, ਮੈਂ ਤਾਂ ਜਿਸ ਵੇਲੇ ਰਿਟਾਇਰਮੈਂਟ ਹੋ ਜਾਣੀ ਨਾ ਊਬਰ ਈਟ ਨਾਲ ਸੌਦਾ ਕਰਕੇ ਆਪਣਾ ਘਰੋਂ ਹੀ ਖਾਣੇ ਬਣਾ ਕੇ ਨਾ ਊਬਰ ਈਟ ਨੂੰ ਸਪਲਾਈ ਕਰੀ ਜਾ ਕਰਨੇ ਆ, ਖਾਣੇ ਮੈਨੂੰ ਹੁਣ ਸਾਰੇ ਬਣਾਉਣੇ ਆ ਗਏ। ਇੱਦਾਂ ਤੁਹਾਨੂੰ ਕੋਈ ਸੇਲ ਸਕਿੱਲ ਜਿਹੜਾ ਸਿੱਖ ਲੈਣਾ ਚਾਹੀਦਾ ਆ। ਬਿਲਕੁਲ
ਠੀਕ ਹੈ ਉਹ, ਹੁਣ ਤੁਸੀਂ ਚਲੋ ਮੈਂ ਆਉਣਾ ਹੈ ਪਰ ਮੇਰੇ 'ਤੇ ਟੈਸਟ ਨਾ ਕਰ ਲਿਓ ਕੋਈ ਖਾਣਾ ਪੀਣਾ, ਅਤੇ ਜਾ ਦੇਖਾਂਗੇ ਵੀ
ਤੁਸੀਂ ਤਾਂ ਹੁਣ ਚਮਾਦੇ ਨਹੀਂ ਹੈ, ਮੈਂ ਸੱਚੀ ਆ ਗਿਆ ਬਣਾਉਣਾ, ਤੁਸੀਂ ਤਾਂ
ਸੱਚੀ
ਸ਼ੁਕਲ 'ਚ ਲੈਂਦੇ ਹਾਂ।
ਮੈਂ ਹੁਣ ਸੱਚੀ ਮੈਂ ਕਿਹਾ ਸ਼ਾਇਦ ਕਿਤੇ ਇੱਦਾਂ ਨਾ ਹੋਵੇ, ਤੁਸੀਂ ਮਜ਼ਾਕ ਹੀ ਕਰ ਰਹੇ ਹੋ। ਪਰ ਐਨੀਵੇ ਬਹੁਤ ਸਾਰੀਆਂ ਇਹੋ ਜਿਹੀਆਂ ਜੋਬਸ ਨੇ ਜਿੱਥੇ ਹੁਣ ਸ਼ੋਰਟੇਜ ਆ, ਟਰੇਡੀਆਂ ਦੀ ਸ਼ੋਰਟੇਜ ਆ, ਕੰਮ ਹੀ ਨਹੀਂ ਮਿਲ ਰਹੇ। ਹੁਣ ਪਰਸੋਂ ਹੀ ਮੈਂ ਇੱਥੇ ਗਿਆ, ਇੱਕ ਸ਼ੈੱਡ ਬਣਾਉਣੀ ਆ ਅਸੀਂ, ਦੋ ਐਪ ਬਣਨੀ ਆ, 6 ਮਹੀਨੇ ਹੋ ਗਏ ਆ, ਸ਼ੈੱਡ ਦਾ ਸਮਾਨ ਆਇਆ ਪਿਆ। ਉਹ ਮੈਂ ਕਿਹਾ ਯਾਰ ਤੁਸੀਂ ਬਣਾਉਣੀ ਨਹੀਂ, ਗੱਲ ਕੀ ਆ ਵੀ ਸਾਨੂੰ ਸ਼ੈੱਡ ਚਾਹੀਦੀ ਸੀ ਇਸ ਸੀਜ਼ਨ, ਤੁਸੀਂ ਫੇਰ ਨਹੀਂ ਬਣਾਈ। ਉਹ ਕਹਿੰਦੇ ਕੀ ਦੱਸੀ, ਉਹ ਲਿਸਟ ਦਿਖਾ ਲਈ ਭਾਅ ਜੀ, ਉਹ ਬੋਰਡ ਲਾਉਂਦਾ ਨਾ ਵਾਈਟ ਬੋਰਡ, ਉਹਦੇ 'ਤੇ 15 ਸ਼ੈੱਡਾਂ ਜਿਹੜੀਆਂ ਕਹਿੰਦੇ ਪਾਈਪ ਲਾਈਨ 'ਚ ਨੇ, ਅਤੇ ਸਾਡਾ 3ਜਾ ਨੰਬਰ ਹੈ, ਅਤੇ ਉਹਨਾਂ ਨੂੰ ਟਰੇਡੀ ਨਹੀਂ ਮਿਲ ਰਹੇ, 2 ਟੀਮਾਂ ਲੱਗੀਆਂ ਹੋਈਆਂ, ਟਰੇਡੀ ਨਹੀਂ ਮਿਲ ਰਹੇ, ਬਣਾਉਣ ਵਾਲੇ ਨਹੀਂ ਮਿਲ ਰਹੇ। ਕਹਿੰਦੇ ਅਸੀਂ ਮਿੰਨਤਾਂ ਕਰ ਰਹੇ ਹਾਂ ਵੀ ਆ ਜਾਣ, ਇੰਨੀ ਕੁ ਸਕਿੱਲ ਸ਼ੋਰਟੇਜ ਹੈਗੀ ਆ, ਡਿਵੈਲਪਮੈਂਟ ਹੋ ਰਹੀ ਆ, ਲੋਕ ਪੈਸਾ ਖਰਚ ਰਹੇ ਆ, ਬਿਜ਼ਨਸ ਵਧਾ ਰਹੇ ਨੇ, ਘਰ ਬਣਾ ਰਹੇ ਨੇ, ਕਾਰਪੈਂਟਰ ਨਹੀਂ ਮਿਲ ਰਹੇ, ਬਿਲਡਰ ਨਹੀਂ ਮਿਲ ਰਹੇ, ਪਲੰਬਰ ਨਹੀਂ ਮਿਲ ਰਹੇ, ਨੋਬਡੀ। ਇਲੈਕਟ੍ਰੀਸ਼ਨ ਨੂੰ ਫੋਨ ਕੀਤਾ, ਉਹ ਕਹਿੰਦਾ ਜੀ ਮੈਂ ਤਾਂ ਵੈਸਟਰਨ ਆਸਟ੍ਰੇਲੀਆ ਮੇਰੀ ਹੁੰਦੀ ਹੈ ਜੋਬ, ਮੈਂ ਉੱਥੇ ਜਾਣਾ ਅਤੇ ਮੁੜ ਕੇ ਕੁਆਰੰਟੀਨ ਹੈ, ਅਤੇ ਮੈਂ ਤਾਂ 1.5 ਮਹੀਨੇ ਬਾਅਦ ਆਊਂਗਾ, ਦੱਸੋ ਬਿਜਲੀ ਸਾਡੀ ਅੱਜ ਖਰਾਬ ਹੈ, ਠੀਕ ਹੈ, ਅਤੇ ਉਹ 1.5 ਮਹੀਨੇ ਆਉਣਾ ਆ। ਇੱਦਾਂ ਹੀ ਡੈਂਟਿਸਟ ਹੈ, ਤੁਸੀਂ ਡੈਂਟਿਸਟ ਨੂੰ ਫੋਨ ਕਰੋ, ਮਹੀਨਾ ਮਹੀਨਾ ਅਪੁਆਇੰਟਮੈਂਟ ਨਹੀਂ ਮਿਲਦੀ। ਡਾਕਟਰਾਂ ਨੂੰ ਫੋਨ ਕਰੋ, ਕਈ ਡਾਕਟਰਾਂ ਦੀ ਕਈ ਕਈ ਦਿਨ ਨਹੀਂ ਮਿਲਦੀ ਅਪੁਆਇੰਟਮੈਂਟ। ਮਤਲਬ
ਏਅਰ ਸਪੈਸ਼ਲਿਸਟ ਜਿਹੜੇ ਅਮਨਦੀਪ, ਉਹ 2-3 ਮਹੀਨੇ ਦੇ ਆ, ਤੁਹਾਡੇ ਕੋਈ ਪ੍ਰੋਬਲਮ ਆ ਜਾਵੇ ਏਅਰ ਦੇ ਵਿੱਚ, ਅੱਖਾਂ ਦੇ ਸਪੈਸ਼ਲਿਸਟ ਆ, ਤੁਹਾਨੂੰ 2-3 ਮਹੀਨੇ ਤੋਂ ਪਹਿਲਾਂ ਅਪੁਆਇੰਟਮੈਂਟ ਨਹੀਂ ਮਿਲਦੀ,
ਨਹੀਂ ਮਿਲਦੀ।
ਇੰਨੀ ਮਤਲਬ ਸ਼ੋਰਟੇਜ ਆਈ ਹੋ ਇਹਨਾਂ ਡਾਕਟਰਸ ਦੀ ਜਾਂ ਸਪੈਸ਼ਲਿਸਟ ਦੀ, ਪਲੰਬਿੰਗ ਦੀ ਤਾਂ ਛੱਡੇ ਦੀ, ਉਹ ਤਾਂ ਆਉਂਦੇ ਨਹੀਂ, ਐਮਰਜੈਂਸੀ ਆਉਂਦੇ ਤਾਂ ਉਹ 3-4 ਗੁਣਾ ਪੈਸੇ ਜੇ ਤੁਸੀਂ ਦਿਓਗੇ ਤਾਂ ਉਹਨੇ ਆਉਣਾ ਆ, ਅਗਰ ਉਹ ਅਦਰਵਾਈਜ਼ ਨਹੀਂ ਆਉਂਦੇ ਹੈ। ਪ੍ਰੋਬਲਮਸ ਤਾਂ ਬਹੁਤ ਹੈ ਟ੍ਰੇਡੀਜ਼ ਦੀ ਇੱਥੇ ਆਸਟ੍ਰੇਲੀਆ ਦੇ ਵਿੱਚ, ਅਤੇ ਆਉਂਦੀ ਵੀ ਇੱਥੇ ਹੀ ਨਹੀਂ ਪ੍ਰੋਬਲਮ, ਇੰਡੀਆ ਦੇ ਵਿੱਚ ਵੀ ਟ੍ਰੇਡੀਜ਼ ਦੀ ਕਾਫੀ ਪ੍ਰੋਬਲਮ ਹੈ। ਜੇ ਤੁਸੀਂ ਡੀਪਲੀ ਐਨਾਲਾਈਜ਼ ਕਰੋ ਨਾ, ਉੱਥੇ ਵੀ ਤੁਹਾਨੂੰ ਇਹ ਟ੍ਰੇਡੀਜ਼ ਇੰਨੇ ਸੌਖੇ ਮਿਲਦੇ ਨਹੀਂ ਹੈ ਜਿੰਨੇ ਤੁਸੀਂ ਕਹਿੰਦੇ ਆ।
ਭਾਅ ਜੀ ਉੱਥੇ ਤਾਂ ਇਹ ਸਮੱਸਿਆ ਆਈ ਹੋਈ ਹੈ ਵੀ ਕੰਮ ਇੰਨਾ ਹੈ ਨਾ ਇੰਡੀਆ ਦੇ ਵਿੱਚ, ਉੱਥੇ ਜੇ ਤੁਸੀਂ ਕੁਆਲਿਟੀ ਦਿਓ ਨਾ ਬਹੁਤ ਜ਼ਿਆਦਾ ਕੰਮ ਹੈ, ਪਰ ਪ੍ਰੋਬਲਮ ਇਹ ਹੈ ਕਿ ਉੱਥੇ ਕੰਮ ਕਰਨਾ ਨਹੀਂ ਚਾਹੁੰਦੇ, ਕੰਮ ਸਿੱਖਣਾ ਨਹੀਂ ਚਾਹੁੰਦੇ, ਮੱਥਾ ਨਹੀਂ ਮਾਰਨਾ ਚਾਹੁੰਦੇ ਬੰਦੇ। ਅਤੇ ਆਪਾਂ ਕਈ ਵਾਰੀ ਗੱਲ ਕਰ ਵੀ ਚੁੱਕੇ ਹਾਂ ਇਹਦੇ ਬਾਰੇ ਕਿ ਆਪਣੇ ਆਪ ਨੂੰ ਸਕਿੱਲ ਨਹੀਂ ਲੈਂਦੇ, ਉਹ ਸਕਿੱਲ ਲੈਂਦੇ ਆ ਅਤੇ ਜਿਹੜਾ ਕੰਮ ਹੁੰਦਾ ਉਹ ਕਰਦੇ ਨਹੀਂ, ਹੋਰ ਕੁਛ ਕਰਨਾ, ਫਿਰ ਉਹ ਫਿਰ ਖੱਜਲ ਖੁਆਰੀ ਕਰੀ ਜਾਣੇ, ਉਹਨੂੰ ਇੱਕ ਪ੍ਰੋਪਰ ਤਰੀਕੇ ਨਾਲ ਉਹਨੂੰ ਚਲਾਉਂਦੇ ਨਹੀਂ। ਸਬਰ ਜਿਹੜਾ ਆ ਉਹ ਨਹੀਂ ਆਪਾਂ ਰੱਖ ਰਹੇ ਕਿ ਅਸੀਂ ਹੁਣ ਆਹ ਕੰਮ ਕਰ ਰਹੇ ਹਾਂ, ਖੇਤੀ ਕਰ ਰਹੇ ਹਾਂ, ਅਸੀਂ ਖੇਤੀ ਕਰੀਏ, ਠੀਕ ਆ। ਹੁਣ ਆਪਾਂ ਰਣਜੀਤ ਭਾਅ ਜੀ ਦਾ ਫੋਨ ਆ ਗਿਆ, ਚਲੋ ਕਰੇ ਲੈਂਦੇ, ਉਹਨੇ ਕਿਹਾ ਸੀ ਮੈਨੂੰ ਕਰ ਲਿਓ। ਹੁਣ ਰਣਜੀਤ ਭਾਅ ਜੀ, ਮੈਂ ਰਣਜੀਤ ਖੇੜਾ ਦੀ ਗੱਲ ਕਰ ਰਿਹਾ, ਮੈਂ ਢੱਡਰੀਆਣੇ ਦੀ ਨਹੀਂ ਗੱਲ ਕਰ ਰਿਹਾ, ਕਿ ਹੈਗੇ ਦੋਨੇ ਮੇਰੇ ਜਾਣਕੀ ਰਹੀ ਆ, ਅਤੇ ਮਿੱਤਰਾਂ ਵਾਲਾ ਹੀ ਕੰਮ ਹੈ। ਅਤੇ ਗੱਲ ਚੱਲਦੀ ਸੀਗੀ ਵੀ ਜਿਹੜੀਆਂ ਇੰਡੀਆ ਦੇ ਵਿੱਚ ਖੇਤੀਆਂ ਕਾਰਪੋਰੇਸ਼ਨ ਹੈ, ਮੈਂ ਉਹਨੂੰ ਦੱਸਿਆ, ਮੈਂ ਕਿਹਾ ਜੋ ਇੰਡੀਆ ਦੇ ਵਿੱਚ ਹੈਗਾ ਹੈ ਨਾ ਉਹ ਇੱਥੋਂ ਇੱਥੇ ਬਹੁਤ ਪਹਿਲਾਂ ਦਾ ਹੀ ਆ। ਇੱਥੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਖੇਤੀ ਆ ਉਹ ਕਾਰਪੋਰੇਟ ਖਰਾਬ ਕਰ ਰਹੇ ਨੇ, ਖਰਾਬ ਕੀਤੀ ਹੋਈ ਆ। ਉਹ ਕੀ ਕਰਦੇ ਨੇ, ਮਿਲੀਅਨਸ ਡਾਲਰ ਹੈ ਉਹਨਾਂ ਕੋਲ, ਹੈਜ ਫੰਡ ਲਿਆਉਂਦੇ ਨੇ ਸੁਪਰ ਇਨੋਵੇਸ਼ਨਾਂ ਦਾ, ਠੀਕ ਹੈ, ਤਾਂ ਬਿਲੀਅਨਸ ਡਾਲਰਸ ਉਹਨੇ ਪੈਸਾ ਸੁੱਟਣਾ ਜ਼ਮੀਨ ਲਈ ਲੈ ਜੀ। ਅੱਛਾ ਕਾਹਦਾ ਭਾਅ ਜ਼ਿਆਦਾ, ਅਵਕਾਡਵਾਂ ਦਾ ਭਾਅ ਜ਼ਿਆਦਾ ਆ, ਉਹ ਲਾ ਦਿਓ ਜੀ 10,000 ਹੈਕਟੇਅਰ, ਲਾ ਦਿਓ ਜੀ 1,50,000 ਬੂਟਾ, ਠੀਕ ਹੈ, ਪੈਸੇ ਸੁੱਟੋ। ਪੈਸੇ ਸੁੱਟ ਕੇ ਹੁਣ ਮੰਨ ਲਓ ਇਸ ਏਰੀਏ ਦੇ ਵਿੱਚ ਜਾਂ ਕਿਸੇ ਬੰਡਾ ਵਰਗ ਏਰੀਆ ਰੱਖ ਲਓ, ਸਾਡਾ ਏਰੀਆ ਰੱਖ ਲਓ, ਇੱਥੇ 10-10 5-5 20-20 ਏਕੜ ਵਾਲੇ ਅਵਕਾਡੋਆਂ ਦੇ ਫਾਰਮਰ ਹੈ, ਉੱਧਰ ਵੀ ਇੱਦਾਂ ਹੀ ਆ। ਇੱਕ ਈਕੋ ਸਿਸਟਮ ਬਣਿਆ ਹੋਇਆ, ਇੱਕ ਚੱਲ ਰਿਹਾ ਸਿਸਟਮ, ਉਹਨਾਂ ਨੇ ਕੋਪਰੇਟਿਵ ਬਣਾਇਆ ਹੋਇਆ, ਉਹ ਵੇਚ ਰਹੇ ਨੇ, ਠੀਕ ਹੈ, ਪੈਸੇ ਬਣਾ ਰਹੇ ਨੇ, ਕੁਆਲਿਟੀ ਦੇ ਰਹੇ ਨੇ। ਹੁਣ ਪੈਰਲਲ ਇੱਕ ਕੰਪਨੀ ਆਉਂਦੀ ਆ ਜਿਹਨੂੰ ਕਿਤੇ ਤੇਲ 'ਚੋਂ ਪੈਸੇ ਬਣੇ ਹੋਏ ਆ, ਕਿਤੇ ਹੈਜ ਫੰਡ ਤੋਂ ਆ ਗਏ, ਲੈ ਜੀ ਮੈਂ ਇੰਨੀ ਜ਼ਮੀਨ ਲੈ ਕੇ ਇੱਥੇ 500 ਖੇਤ ਮੈਂ ਜੀ ਇੰਨੇ ਗੱਡ ਦਿੱਤੇ, ਕੰਪਨੀ ਨੇ ਸਿੱਟੇ ਪੈਸੇ ਕੱਟਤੇ, ਜਿੰਨੇ ਸਾਰੇ ਪਰਿਵਾਰਾਂ ਦੇ ਰਲਾ ਕੇ ਉਹਦੇ ਨਾਲ ਜ਼ਿਆਦਾ ਕੰਪਨੀ ਖੜ੍ਹੀ ਕਰ ਲੈਂਦੀ ਉੱਥੇ ਫਾਰਮ, ਉਹ ਮਜਬੂਰ ਕਰ ਦਿੰਦੀ ਆ ਫਾਰਮਰਸ ਨੂੰ ਕਿ ਤੁਸੀਂ ਆਪਣੇ ਕੰਮ ਕਰੋ ਬੰਦ ਅਤੇ ਤੁਸੀਂ ਸਾਡੇ ਲਈ ਕਰੋ ਕੰਮ। ਅਸੀਂ ਜੀ ਆ ਪੈਕਿੰਗ ਹਾਊਸ ਲਾ ਦਿੱਤਾ, ਫਿਰ ਉਹਨੂੰ ਮਹਿੰਗਾ ਕਰਤਾ ਜੀ, ਆਹ ਕੰਪਲਾਇੰਸ ਕਰਾਂਗੇ ਅਸੀਂ, ਉਹ ਕਰਾਂਗੇ। ਬੁਲਵਰਥ ਕਹਿੰਦਾ ਅਸੀਂ ਤੁਹਾਤੋਂ ਲੈਣਾ ਨਹੀਂ ਛੋਟਿਆਂ ਤੋਂ, ਅਸੀਂ ਵੱਡਿਆਂ ਤੋਂ ਹੀ ਲੈਣਾ ਆ। ਉਹਨਾਂ ਨੇ ਜੀ ਇੰਨੇ ਰੂਲ ਬਣਾ ਲਏ, ਇੰਨੇ ਰੂਲ ਕਰਤੇ, ਆਹ ਕੁਆਲਿਟੀ ਕਰ ਲਿਓ, ਇੰਨਾ ਕੁ ਮਹਿੰਗਾ ਕਰ ਦਿੰਦੇ ਆ ਛੋਟੇ ਫਾਰਮਰ ਦੇ ਲਈ ਉਹ ਓਪਰੇਟ ਹੋਣਾ ਇੰਡਸਟਰੀ 'ਚ ਕਿ ਉਹਨਾਂ ਦਾ ਕੋਈ ਫਰੂਟ ਨਹੀਂ ਚੱਕਦਾ। ਐਗਜੈਕਟਲੀ ਆਹੀ ਕੁਛ ਹੋ ਰਿਹਾ ਪਿਆਰਿਓ ਆਸਟ੍ਰੇਲੀਆ ਦੇ ਵਿੱਚ। ਐਵਾਕਾਡੋ ਇੰਡਸਟਰੀ ਅਪ ਡਾਊਨ ਜਾਂਦੀ ਰਹਿੰਦੀ ਆ, ਪਿਛਲੇ 5-6 ਸਾਲ ਤੋਂ ਭਾਅ ਕਾਫੀ ਲੱਗੇ ਰਹੇ ਨੇ ਕਿਉਂਕਿ ਨੁਕਸਾਨ ਹੋਣ ਕਰਕੇ ਐਵਾਕਾਡੋ ਮਰ ਗਏ ਸੀ ਕੁਈਨਜ਼ਲੈਂਡ ਦੇ ਵਿੱਚ, ਅਤੇ ਭਾਅ ਕਾਫੀ ਸੀਗੇ। ਹੋਇਆ ਕਿ ਅਮਰੀਕ ਭਾਅ ਜੀ ਅਸੀਂ ਵੈਸਟਰਨ ਆਸਟ੍ਰੇਲੀਆ ਗਏ ਸੀਗੇ, ਉਦੋਂ ਗੇਮਾਂ ਤੋਂ ਪਹਿਲਾਂ ਵੀ ਅਸੀਂ ਦੇਖਣ ਗਏ, ਕੀਰਤਨ ਟੂਰ ਦੇ ਵਿੱਚ ਵੀ ਏਰੀਏ ਦੇਖਣ ਗਏ। 10,000 ਏਕੜ ਲੋਕਾਂ ਨੇ ਮਤਲਬ ਕੰਪਨੀਆਂ ਨੇ ਲਾਇਆ ਹੋਇਆ, ਇੰਨਾ ਐਵਾਕਾਡੋ ਲੱਗ ਗਿਆ ਉੱਧਰ। ਹੁਣ ਐਤਕੀ ਪਤਾ ਕੀ ਹੋਇਆ, ਮੈਂ ਉਦੋਂ ਹੀ ਕਹਿੰਦਾ ਸੀਗਾ ਵੀ ਇਹਦਾ ਬਹੁਤ ਬੁਰਾ ਹਾਲ ਹੋਣਾ ਹੈ, ਇੱਧਰ ਵੀ ਇੱਦਾਂ ਹੀ, ਉਹ ਕੰਪਨੀ ਨੇ ਜੀ 9,000 ਏਕੜ ਲਾਤਾ, 9,000 ਲਾਤਾ। ਹੁਣ ਐਵਾਕਾਡੋ ਨਹੀਂ ਟੁੱਟ ਰਿਹਾ, ਜਿਹੜਾ ਛੋਟਾ ਫਾਰਮਰ ਹੈ ਉਹ ਕਹਿੰਦੇ ਅਸੀਂ ਸਾਨੂੰ ਤੋੜ ਕੇ ਫਾਇਦਾ ਹੀ ਨਹੀਂ, ਵਿਕੇ ਹੀ ਨਹੀਂ ਰਿਹਾ, ਨੋ ਪ੍ਰਾਈਸ ਐਟ ਆਲ। ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਦੱਸੋ ਕਿੱਥੋਂ ਬਣਦਾ ਹੋਊਗਾ ਜਦੋਂ ਐਵਾਕਾਡੋ ਹੀ ਇੰਨਾ ਹੋ ਗਿਆ। ਮਤਲਬ ਆਪਣਾ ਬੇੜਾ ਗਰਭ ਕਿਉਂ ਨੂੰ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਲਈ ਉਹ ਗੇਮ ਹੈ ਥੋੜ੍ਹੇ ਮਿਲੀਅਨਾਂ ਦੀ, ਪਰ ਕਿੰਨੇ ਪਰਿਵਾਰਾਂ ਦੀ ਲਾਈਵਲੀਹੁੱਡ ਉਹਨਾਂ ਨੇ ਖਰਾਬ ਕਰ ਦਿੱਤੀ, 1-2 ਕੰਪਨੀਆਂ ਨੇ, 3 ਕੰਪਨੀਆਂ ਨੇ। ਇਹੀ ਹਾਲ ਇੰਡੀਆ ਦੇ ਵਿੱਚ ਹੈ ਕਿ ਤੁਸੀਂ ਆਪਣੀਆਂ ਜ਼ਮੀਨਾਂ ਵੇਚੋ, ਤੁਸੀਂ ਸਾਡੇ ਲਈ ਕੰਮ ਕਰੋ, ਸਾਨੂੰ ਠੇਕੇ 'ਤੇ ਦੇ ਦਿਓ, ਅਸੀਂ ਫਿਰ ਸਾਰੀ ਮਲਾਈ ਮਲਾਈ ਚੱਕਾਂਗੇ, ਤੁਸੀਂ ਤਨਖਾਹ 'ਤੇ ਰਹੋਗੇ। ਇਹ ਕੋਰਪੋਰੇਟ ਗਰੀਡ ਹੈ ਕਿ ਜਿਹੜੀਆਂ ਕੰਪਨੀਆਂ ਨੂੰ ਕੋਈ ਇੱਲ ਅਤੇ ਕੁੱਕੜ ਨਹੀਂ ਆਉਂਦਾ ਉਸ ਜੋਬ ਦਾ, ਉਹ ਉਹਦੇ ਵਿੱਚ ਉਹ ਫਸਣਾ ਹੈ, ਉਹਨਾਂ ਨੇ ਉਹ ਕੰਮ ਕਰਨੇ ਨੇ ਜਿਹੜੇ ਹੋਰ ਕੰਮ ਕਰਦੇ ਨੇ। ਅਤੇ ਹਾਈ ਗੱਲ ਚੱਲ ਰਹੀ ਸੀ ਅਮਰੀਕ ਭਾਅ ਜੀ, ਹੁਣ ਚਲੋ ਗੱਲ ਥੋੜ੍ਹੀ ਸ਼ੁਗਰ ਵੱਲ ਵੀ ਕਰਦੇ ਹਾਂ। ਕਹਿੰਦੇ ਭਾਅ ਜੀ ਤੁਸੀਂ ਕਿੱਦਾਂ ਪੀੜਿਤ ਹੈ, ਮੈਂ ਕਿਹਾ ਭਾਈ ਜਿਹੜੇ ਮੁੱਦੇ ਅਸੀਂ ਚੱਕਣੇ ਆ, ਜਿਹੜੇ ਰੌਲੇ ਅਸੀਂ ਪਾਉਣੇ ਆ ਰੇਡੀਓ 'ਤੇ, ਆਹ ਗੱਲਾਂ ਕਰਨੀਆਂ, ਉਹ ਗੱਲਾਂ ਕਰਨੀਆਂ, ਉਹ ਮੈਂ ਕਿਹਾ ਅੱਜ ਕੱਲ੍ਹ ਦੇ ਸੰਤ ਅਤੇ ਬਾਬੇ ਕਰ ਰਹੇ ਨੇ, ਜਿਹੜੇ ਬਾਬਿਆਂ ਵਾਲੇ ਕੰਮ ਹੈ ਉਹ ਦੱਸੋ ਕੌਣ ਕਰੂਗਾ। ਕਹਿੰਦੇ ਕਿਹੜੇ, ਜਿੱਦਾਂ ਹੁਣ ਅਸੀਂ ਭਾਅ ਜੀ ਰੇਡੀਓ 'ਤੇ ਗੱਲ ਕਰਦੇ ਹਾਂ, ਅਸੀਂ ਆ 2 ਘੰਟੇ ਦਾ ਪ੍ਰੋਗਰਾਮ ਕੀਤਾ, ਤੁਹਾਨੂੰ ਲੱਗਦਾ ਨਹੀਂ ਸਿਮਿਲੈਰਿਟੀ ਹੋਰ ਬਾਬੇ ਵੀ ਇੱਦਾਂ ਹੀ ਕਰਦੇ ਨੇ, ਬਾਬੇ ਵੀ ਇੱਦਾਂ ਕਰਨ ਲੱਗ ਪਏ, ਉਹ ਕਾਪੀ ਕਰਦੇ ਨੇ ਸਾਡੀ ਜੋ ਅਸੀਂ ਕਰਦੇ ਹਾਂ, ਤੇ ਜੋ ਇਹ ਕਰਦੇ ਨੇ ਅਸੀਂ ਵੀ ਇੱਦਾਂ ਹੀ
ਕਰਨਾ। ਬਾਬੇ ਤੇ ਜ਼ਿਆਦਾ ਕਰਨ ਲੱਗ ਪਏ, ਮੈਂ ਕਈ ਬਾਬਿਆਂ ਨੂੰ ਸੁਣਿਆ ਜਿਹੜੇ ਤੁਸੀਂ ਗੱਲਾਂ ਕਰਦੇ, ਮੇਰੀ ਇਕਨੋਮਿਕਸ ਦੀਆਂ ਬੜੀਆਂ ਗੱਲਾਂ ਕਰਦੇ ਆ, ਸੋਸ਼ਲ ਇਸ਼ੂਜ਼ ਦੀਆਂ ਬੜੀਆਂ ਗੱਲਾਂ ਕਰਦੇ ਆ, ਮਨੋ ਵਿਗਿਆਨ ਦੀਆਂ ਬੜੀਆਂ ਗੱਲਾਂ ਕਰਦੇ ਆ, ਧਰਮ ਤੋਂ ਹਟ ਕੇ ਇੱਦਾਂ ਦੀਆਂ ਗੱਲਾਂ ਲਾਪਾ ਕਰਨ, ਉਹ ਤਾਂ
ਕੱਪੜਿਆਂ ਦੀਆਂ ਪਹੁੰਚੇ
ਮੈਨੂੰ, ਮੈਂ ਤਾਂ ਸਾਨੂੰ ਪ੍ਰੋਗਰਾਮ ਹੀ ਬੰਦ ਕਰਨਾ ਪੈਣਾ।
ਮੈਂ ਉਹੀ ਕਹਿੰਦਾ ਆ, ਮੈਂ ਉਹਨਾਂ ਨੂੰ ਭਾਜੀ ਨੂੰ ਰਣਜੀਤ ਭਾਜੀ ਨੂੰ ਇਹੀ ਕਹਿੰਦਾ ਸੀ ਵੀ ਜਿਹੜੇ ਕੰਮ ਰੇਡੀਓ ਅਖਬਾਰਾਂ ਜਾਂ ਅਸੀਂ ਕਰਦੇ ਸੀਗੇ, ਸਾਡੇ ਕੰਮ 'ਤੇ ਲੱਤ ਮਾਰ ਰਹੇ ਨੇ ਬਾਬੇ, ਵੀ ਸਾਡਾ ਕੰਮ ਉਹ ਕਰ ਰਹੇ ਨੇ, ਅਤੇ ਉਹ ਆਪਣਾ ਫੀਲਡ ਖਾਲੀ ਛੱਡੀ ਬੈਠੇ ਨੇ। ਵੀ ਦੱਸੋ ਜਿਹੜੇ ਹੁਣ ਕਿਸੇ ਦੀ ਮੱਝ ਨਹੀਂ ਮਿਲਦੀ, ਉਹਨੀ ਬਾਬਿਆਂ ਤੋਂ ਆਸ਼ੀਰਵਾਦ ਲੈਣਾ ਆ, ਕਿਸੇ ਨੇ ਮਤਲਬ ਧੀ ਪੁੱਤ ਦੀ ਅਰਦਾਸ ਕਰਵਾਉਣੀ ਹੈ, ਉਹ ਕੰਮ ਛੱਡ ਕੇ ਸਾਡੇ ਕੰਮ ਕੱਲੇ ਕਰ ਰਹੇ ਨੇ, ਉਹ ਕੌਣ ਕਰੂਗਾ? ਹੁਣ ਅਸੀਂ ਕਰਨ ਲੱਗ ਪਈਏ ਫਿਰ, ਜਿਹੜੇ ਬਾਬਿਆਂ ਦੇ ਕੰਮ ਹੁੰਦੇ ਸੀਗੇ ਡੇਰੇ ਵਾਲਿਆਂ ਦੇ, ਹੈ ਨਾ, ਉਹ ਚਿਮਟੇ ਢੋਲਕੀਆਂ ਦਾ ਕੀ ਬਣੂਗਾ ਜਿਹੜੀਆਂ ਸੁੰਨੀਆਂ ਪਈਆਂ ਰਹਿ ਜਾਣੀਆਂ। ਠੀਕ ਹੈ, ਤੁਸੀਂ ਜ਼ਿਆਦਾ ਜ਼ੋਰ ਤਾਂ ਪ੍ਰਵਚਨਾ ਦੇ, ਢੋਲਕੀ ਤਾਂ ਮਾੜੀ ਵੱਜਦੀ, ਉਹ ਗਿੱਲੀ ਹੋ ਕੇ ਉਹ ਖਰਾਬ ਹੋ ਜਾਣੀ ਆ। ਸੋ ਇਸ ਕਰਕੇ ਜਿਹੜਾ ਬੰਦਾ ਹੈ ਨਾ, ਜਿਹੜਾ ਕੰਮ ਕਰ ਰਿਹਾ ਉਹਨੂੰ ਛੱਡ ਕੇ ਉਹ ਕੁਛ ਹੋਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਮੈਂ ਵੀ ਕਰਨਾ ਇਹ ਕੰਮ। ਅਸਲ ਦੇ ਵਿੱਚ ਇਹ ਜਿਹੜੀ ਅਛੋਤਾਈ ਲੱਗੀ ਹੋਈ ਹੈ ਨਾ, ਇਹ ਲੈਕ ਆਫ ਗਾਈਡੈਂਸ, ਲੈਕ ਆਫ ਮੈਚੋਰਿਟੀ ਉਹਦੇ ਕਰਕੇ ਆ। ਤੁਸੀਂ ਕੰਮ ਕਰੋ ਆਪਣਾ, ਆਪਣੇ ਆਪ ਨੂੰ ਅਪਗ੍ਰੇਡ ਕਰੀ ਜਾਓ, ਸਕਿੱਲ ਕਰੀ ਜਾਓ, ਥੋੜ੍ਹਾ ਬਹੁਤਾ ਚੇਂਜ ਕਰ ਲਓ, ਪਰ ਤੁਸੀਂ ਮਤਲਬ ਕੋਰਪੋਰੇਟ ਵਾਂਗਰ, ਜਿੱਦਾਂ ਹੁਣ ਗੁਰਿੰਦਰ ਸਿੰਘ ਵੀ ਕਹਿ ਰਹੇ ਕਿ ਭਾਅ ਜੀ ਇਹ ਕੋਰਪੋਰੇਟ ਸਿਰਫ ਟੈਕਸ ਲਈ ਇਹ ਸਭ ਕੁਛ ਕਰਦੇ ਨੇ। ਹਾਂਜੀ ਬਿਲਕੁਲ, ਉਹ ਤਾਂ ਟੈਕਸ ਕਨਸੈਸ਼ਨ ਲੈਣ ਲਈ, ਕਾਰਬਨ ਕਨਸੈਸ਼ਨ ਲਈ ਇੰਡਸਟਰੀਆਂ ਦਾ ਭੱਠਾ ਵਟਾਲ ਦਿੰਦੇ ਆ, ਲਾਈਵਲੀਹੁੱਡ ਖਤਮ ਕਰ ਦਿੰਦੇ ਆ, ਕੰਮ ਤਾਂ ਉਹਨਾਂ ਦੇ ਹੋਰ ਚੱਲਦੇ ਹੁੰਦੇ, ਉਹਨਾਂ ਨੂੰ ਦੂਜੇ ਪਾਸੇ ਐਗਜ਼ੈਂਪਸ਼ਨਸ ਮਿਲਦੀਆਂ ਹੁੰਦੀਆਂ ਨੇ। ਸੋ ਇਹ ਬੜਾ ਟ੍ਰੈਂਡ ਮਾੜਾ ਜਿਹੜਾ ਆ ਆਸਟ੍ਰੇਲੀਆ ਦੇ ਵਿੱਚ, ਆਲਰੇਡੀ ਬਹੁਤ ਘਿਨਾਉਣੇ ਹਾਲਾਤ ਦੇ ਵਿੱਚ ਆ। ਮਤਲਬ ਇਹ ਇੰਡੀਆ ਦੇ ਵਿੱਚ ਵੀ ਹੋਏਗਾ, ਇੰਡੀਆ 'ਚ ਵੀ ਹੋਣਾ ਇਹ, ਜਦੋਂ ਇਹ ਲਗਾਮ ਛੱਡ ਦੇਣੀ ਹੈ, ਇਹ ਹੋ ਜਾਣਾ ਹੈ, ਇਹ ਬੈਲੈਂਸ ਰੱਖਣਾ ਪੈਣਾ। ਜ਼ਿਆਦਾ ਸੋਸ਼ਲਿਜ਼ਮ ਵੀ ਨਹੀਂ ਰੱਖਣਾ ਪੈਣਾ ਕਿ ਬੰਨ ਕੇ ਰੱਖੋ, ਥੋੜ੍ਹਾ ਬਹੁਤਾ ਛੱਡਣਾ ਵੀ ਪੈਣਾ ਆ, ਪਰ ਖੁੱਲ੍ਹਾ ਵੀ ਨਹੀਂ ਛੱਡਣਾ ਪੈਣਾ ਆਸਟ੍ਰੇਲੀਆ ਅਮਰੀਕਾ ਵਾਂਗਰ, ਕਿਉਂਕਿ ਉਹ ਤੁਸੀਂ ਮਤਲਬ ਇੰਡਸਟਰੀ ਦੀ ਇੰਡਸਟਰੀ ਤਬਾਹ ਕਰਦੇ ਤੁਰੇ ਜਾਓ। ਹੁਣ ਇੱਕ ਹੋਰ ਐਗਜ਼ਾਮਪਲ ਹੈ ਕਨੇਡਾ ਦੀ, ਆਪਾਂ ਗੱਲ ਕੀਤੀ ਸੀਗੀ ਕਿ ਕਨੇਡਾ ਦੇ ਵਿੱਚ ਇੰਡੀਆ ਤੋਂ ਬੰਦੇ ਮਾਈਗ੍ਰੇਟ ਹੋ ਕੇ ਵੱਡੀਆਂ ਕੰਪਨੀਆਂ ਵਾਲੇ ਉੱਥੇ ਡੇਢ ਡੇਢ ਦੋ ਦੋ ਸੌ ਟਰੱਕ ਲੈ ਕੇ ਬਹਿ ਗਏ ਆ ਬਾਹਰ, ਵੱਡੇ ਵੱਡੇ ਬਣਾ ਕੇ, ਜਿਹੜੇ ਦੋ ਦੋ ਟਰੱਕਾਂ ਵਾਲੇ ਇੱਕ ਇੱਕ ਟਰੱਕਾਂ ਵਾਲੇ ਉਹ ਸਾਰੇ ਬੇਰੁਜ਼ਗਾਰ ਕਰਤੇ ਆ, ਉਹਨਾਂ ਨੂੰ ਕੰਟਰੈਕਟ ਹੀ ਨਹੀਂ ਲੈਣ ਦਿੰਦੇ, ਘਾਟੇ ਦੇ ਵਿੱਚ 3 ਸਾਲ ਓਪਰੇਟ ਕਰਦੇ ਨੇ। ਉਹ ਕਹਿੰਦੇ ਸਾਡੇ ਕੋਲ ਇੰਨਾ ਕੁ ਪੈਸਾ ਆ, ਅਸੀਂ 3 ਸਾਲ ਘਾਟਾ ਪਵਾ ਕੇ ਓਪਰੇਟ ਕਰਨਾ, ਅਸੀਂ ਸਾਰੇ ਕੰਟਰੈਕਟ ਫਿਰ ਭਾਵ ਚੱਕ ਲੈਣਾ ਹੌਲੀ ਹੌਲੀ, ਪਰ ਉਹਨਾਂ ਨੂੰ ਇਹ ਨਹੀਂ ਪਤਾ ਜਦ ਤੱਕ ਉਹ ਕੋਈ ਹੋਰ ਕੰਪਨੀ ਆ ਜਾਣੀ ਆ। ਸੋ ਉਹ ਸਾਰੇ ਹੀ ਬੇਰੁਜ਼ਗਾਰ, ਮਤਲਬ ਸਾਰੇ ਪਿੱਟਦੇ ਨੇ ਟੋਰੋਂਟੋ ਏਰੀਏ ਦੇ ਵਿੱਚ, ਮੇਰੀ ਗੱਲ ਹੁੰਦੀ ਰਹਿੰਦੀ ਆ ਉੱਥੋਂ, ਕਿ ਵੱਡੀਆਂ 2-3 ਬੰਦੇ ਆਏ, ਉਹਨਾਂ ਨੇ ਬਾਹਰ 100-150 ਏਕੜ ਲੈ ਕੇ ਪੂਰਾ ਕੌਂਕਰੀਟ ਪਾ ਕੇ, ਟਰੱਕ ਯਾਰਡ ਬਣਾ ਕੇ, 150-200 ਟਰੱਕ, 300-400 ਹਜ਼ਾਰਾਂ 'ਚ ਵੀ ਟਰੱਕ ਖੜ੍ਹੇ ਕਰਕੇ ਸਾਰੇ ਇੱਕ ਇੱਕ 2-2 ਟਰੱਕਾਂ ਵਾਲੇ ਜਿਹੜੇ ਬੇਰੁਜ਼ਗਾਰ ਕਰ ਦਿੱਤੇ।
ਮਤਲਬ ਇੱਦਾਂ ਹੀ ਅਮਦੀਪ, ਜਿੱਦਾਂ ਟੈਕਸੀ ਇੰਡਸਟਰੀ ਹੁੰਦੀ ਸੀ ਆਸਟ੍ਰੇਲੀਆ ਦੇ ਵਿੱਚ, ਟੈਕਸੀ ਆਏ ਜੀ ਸੀਗੀ, 1-2 ਟੈਕਸੀਆਂ ਹੁੰਦੀਆਂ ਸੀ, ਇੱਕ ਟੈਕਸੀ ਪਾ ਕੇ ਬੜਾ ਚੰਗਾ ਗੁਜ਼ਾਰਾ ਕਰਦੇ ਹੁੰਦੇ ਸੀ। ਹੁਣ ਜਿੱਦਾਂ ਊਬਰ ਵਰਗੀਆਂ ਕੰਪਨੀਆਂ ਆ ਗਈਆਂ, ਇਹਨਾਂ ਨੇ ਉਹ ਵੀ ਬਿਜ਼ਨਸ ਜਿਹੜਾ ਹੁਣ ਠੱਪ ਕਰ ਦਿੱਤਾ, ਹੁਣ ਉਹਨਾਂ ਲਈ ਸਿਰਫ ਤੁਸੀਂ ਨੌਕਰੀ ਕਰੋ।
ਹਾਂ, ਨੌਕਰੀ ਕਰੋ, 30% 40% ਉਹ ਚੱਕੀ ਜਾਂਦੇ ਨੇ ਬੈਠੇ ਮੈਨੇਜਮੈਂਟ 'ਚ ਹੀ, ਅਤੇ ਨਾ ਉਹਨਾਂ ਦੀ ਕਾਰ ਹੈ ਅਤੇ ਨਾ ਉਹਨਾਂ ਦਾ ਕੋਈ ਹੈ, ਸਿਰਫ ਉਹਨਾਂ ਦਾ ਬਸ ਬੁਕਿੰਗ ਸਿਸਟਮ ਹੈ,
ਕਾਰ ਵੀ ਤੁਹਾਡੀ, ਨੌਕਰ ਵੀ ਤੁਸੀਂ, ਪ੍ਰੋਫਿਟ ਉਹਨਾਂ ਨੂੰ ਜਾਂਦਾ।
ਹਾਂ, ਪ੍ਰੋਫਿਟ ਉਹਨਾਂ ਨੂੰ ਜਾਂਦਾ, ਪਰ ਇਹ ਚਲੋ ਵੱਖਰੀਆਂ ਗੱਲਾਂ ਨੇ, ਪਰ ਤੁਸੀਂ ਟੇਕ ਓਵਰ ਕਰਦੇ, ਇਨ ਦ ਐਂਡ ਇਹ ਦੇਖਣਾ ਪੈਣਾ ਹੈ ਕਿ ਤੁਸੀਂ ਜਿਹੜੀ ਲਾਈਵਲੀਹੁੱਡ ਹੈ ਉਹ ਤਾਂ ਨਹੀਂ ਕਿਸੇ ਦੀ ਖਰਾਬ ਕਰ ਰਹੇ, ਉਹਦੇ ਵਿੱਚ ਕੀ ਰੈਗੂਲੇਸ਼ਨਸ ਆ ਕਿੱਦਾਂ। ਖੈਰ ਭਾਅ ਜੀ, ਕਾਫੀ ਡੀਪ ਆਪਾਂ ਥੋੜ੍ਹੇ ਚਲੇ ਗਏ ਸੀਗੇ, ਅਤੇ ਹਰਪ੍ਰੀਤ ਸਿੰਘ ਐਡਲੇਟ ਤੋਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਰਵਿੰਦਰ ਸਿੰਘ ਕਹਿੰਦੇ ਨੇ ਭਾਅ ਜੀ ਇੱਕ ਦੱਸਿਓ, ਕਹਿੰਦੇ ਡੈਂਟੀ ਵੀ, ਡੈਂਟਿਸਟ ਵੀ ਟ੍ਰੇਡੀ ਜੋਬ ਹੈ। ਭਾਅ ਜੀ ਮੈਂ ਤਾਂ ਇਹਨੂੰ ਟ੍ਰੇਡੀ ਜੋਬ ਮੰਨਦਾ, ਦੱਸੋ ਵੀ ਤੁਸੀਂ ਦੱਸੋ ਵੀ ਇਹ ਕੋਈ, ਇਹ ਵੀ ਕੋਈ ਡਾਕਟਰੀ ਹੋਈ, ਦੰਦ ਕੱਢਣੇ ਇੰਡੀਆ ਉੱਥੇ ਸੜਕਾਂ 'ਤੇ ਨਹੀਂ ਸੀ ਬੈਠੇ ਹੁੰਦੇ, ਕੰਨ ਸਾਫ਼ ਕਰਨ ਵਾਲੇ ਦੰਦ ਠੀਕ ਟ੍ਰੇਡੀ ਹੈ, ਇਹ 'ਚ ਵੀ
ਕੰਨ ਮਾੜਾ ਜਿਹਾ ਦੁਖਦਾ, ਕੰਨ ਮਾੜਾ ਜਿਹਾ ਦੁਖਦਾ ਹੋਵੇ ਉਹ ਛੱਟ ਸਾਫ਼ ਸੂਫ਼ ਕਰਕੇ ਠੀਕ ਕਰਦੇ, ਤੇਲ ਪਾ ਕੇ ਗਰਮ ਕਰਕੇ, ਇੱਥੇ ਸਪੈਸ਼ਲਿਸਟ ਕੋਲ ਜਾਓ, ਉਹਨੇ ਕਈ ਐਕਸਰੇ ਕਰਾਉਣੇ ਆ, ਮਗਰੋਂ ਤੁਹਾਨੂੰ ਕੰਨ ਵਿੱਚ ਨਾ ਗਰਮ ਤੇਲ ਹੀ ਆ ਕੇ ਪਾਉਣਾ ਪੈਣਾ ਤਾਂ ਠੀਕ ਹੋਣਾ,
ਜਦ ਤੱਕ ਆਪੇ ਠੀਕ ਹੋ ਜਾਂਦਾ ਕੁਦਰਤੀ ਤੌਰ ਤੇ,
2 ਮਹੀਨੇ 'ਚ ਆਪੇ ਠੀਕ ਹੋ ਜਾਣਾ, ਉਹਨੇ ਇਨਫੈਕਸ਼ਨ ਇਨਫੈਕਸ਼ਨ ਹੁੰਦੀ ਉਹ ਚੱਲ ਚੁਲੇ ਜਾਂਦੀ ਆ।
ਵੈਸੇ ਰਵਿੰਦਰ ਜੀ, ਡੈਂਟਿਸਟ ਮੈਂ ਤਾਂ ਕਹਿੰਦਾ ਟ੍ਰੇਡੀ ਆ, ਕਿਉਂਕਿ ਦੇਖੋ ਉਹਨਾਂ ਕੋਲ ਵੀ ਸਾਰੇ ਉਹੀ ਟੂਲ ਹੁੰਦੇ ਜੋ ਟ੍ਰੇਡੀਆਂ ਕੋਲ ਹੁੰਦੇ, ਪਰ ਹੁੰਦੇ ਛੋਟੇ ਆ, ਥੋੜ੍ਹੀ ਵੀ ਹੁੰਦੀ ਆ, ਕਾਂਡੀ ਵੀ ਹੁੰਦੀ ਆ, ਸਮੈਂਟ ਵੀ ਲਾਉਂਦੇ ਆ, ਸਾਰਾ
ਸਭ ਕੁਛ ਹੁੰਦਾ ਉਹਨਾਂ ਕੋਲ, ਉਹ ਸੀਮਿੰਟ ਜਿਹਾ ਵੀ ਅੰਦਰ ਲਾਉਂਦੇ, ਕਾਂਡੀ ਜਿਹੀ ਲਾ ਕੇ ਦੰਦ ਜਿਹੜੇ ਭਰਦੇ ਆ,
ਐਨ ਉਹੀ ਇੱਟਾਂ ਵਾਲੇ ਕੰਮ ਹੈ, ਇੱਟਾਂ ਜਾਣੀ ਕਿ ਵੱਡੇ ਪੱਧਰ 'ਤੇ ਬ੍ਰਿਕ ਲੇਅਰ ਲਾਉਂਦਾ ਹੈ ਨਾ, ਅਤੇ ਇਹ ਜਿਹੜੇ ਡੈਂਟਿਸਟ ਹੁੰਦੇ ਇਹ ਛੋਟੇ ਪੱਧਰ 'ਤੇ ਲਾਉਂਦੇ ਆ, ਹੈ ਨਾ, ਉੱਦਾਂ ਹੀ ਡਰਿੱਲ ਕਰਦੇ ਨੇ, ਸਾਰੇ ਟੂਲ ਉਹਨਾਂ ਕੋਲ ਉਹੀ ਆ। ਅਤੇ ਹਰਦੀਪ ਸਿੰਘ ਐਡਰੇਟ ਤੋਂ ਜੁੜੇ ਨੇ, ਮੇਰੇ ਖਿਆਲ ਪਹਿਲੀ ਵਾਰੀ ਮੈਸੇਜ ਭੇਜਿਆ ਉਹਨਾਂ ਨੂੰ, ਜੀ ਆਇਆਂ ਨੂੰ, ਹਰਦੀਪ ਸਿੰਘ ਸੰਧੂ, ਸਤਿ ਸ਼੍ਰੀ ਅਕਾਲ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਲਵ ਯੂਰ ਸ਼ੋ ਵਿਦ ਯੂ, ਨੈਵਰ ਸੀਨ ਐਵੋਕਾਡੋ ਸੋ ਚੀਪ ਇਨ ਸ਼ੋਪਸ। ਇਹ ਤਾਂ ਜਿਹੜੇ ਜੀ ਪਹੁੰਚ ਗਏ ਉਹ ਚੀਪ ਹੈ, ਇੱਥੇ ਦਰੱਖਤਾਂ 'ਤੇ ਇੱਦਾਂ ਹੀ ਥੱਲੇ ਪੀਣ ਪਿਆ ਪਿਆ, ਕੋਈ ਤੁੜ ਕੇ ਰਾਜੀ ਨਹੀਂ ਹੈਗਾ, ਇੰਨਾ ਐਵੋਕਾਡੋ ਹੋਇਆ ਪਿਆ। ਅਤੇ ਗੁਰਿੰਦਰ ਸਿੰਘ ਵੀ ਕਹਿੰਦੇ ਨੇ ਕਿ ਅਮਰੀਕਾ ਵਿੱਚ ਵੀ ਕਹਿੰਦੇ ਇੱਦਾਂ ਹੀ ਆ, ਸਬਵੇ ਸੈਂਡਵਿਚ ਕੰਪਨੀ ਦਾ ਮਾਲਕ ਪਹਿਲਾ ਆਦਮੀ ਸੀ ਜਿਸਨੇ ਆਪਣੇ ਪੈਸੇ ਬਚਾਉਣ ਲਈ ਖੇਤੀ ਦਾ ਸਹਾਰਾ ਲਿਆ, ਮੀਟ ਵਾਲੀਆਂ ਗਾਈਆਂ ਪਾਲਦਾ ਸੀ। ਹਾਂਜੀ ਬਿਲਕੁਲ, ਇਸੇ ਤਰ੍ਹਾਂ ਕਈ ਹੋਰ ਕੰਪਨੀਆਂ ਨੇ ਵੀ ਆਪਣਾ ਮਤਲਬ ਕੀਤਾ ਆ, ਪਰ ਐਨੀਵੇ ਇਹ ਬੜੀਆਂ ਡੂੰਘੀਆਂ ਲੰਬੀਆਂ ਗੱਲਾਂ ਨੇ, ਆਪਾਂ ਚਿੰਤਨ ਕਰ ਰਹੇ ਹਾਂ ਅਤੇ ਆਪਣਾ ਕੰਮ ਕਰੀ ਜਾਈਏ ਤਾਂ ਇਹੀ ਸਾਰਿਆਂ ਨਾਲੋਂ ਬੈਟਰ ਹੈ। ਸੋ ਅਮਰੀਕ ਭਾਅ ਜੀ, ਜਾਂਦੇ ਜਾਂਦੇ ਆਪਾਂ ਉਹ ਬੋਨਸ 'ਤੇ ਵੀ ਦੂਜੇ 'ਤੇ ਵੀ ਗੱਲ ਕਰਨੀ ਆ, ਜਿਹੜੇ ਬਾਊਚਰ ਮਿਲੇ ਆ ਆਪਾਂ ਨੂੰ, ਨਿੰਦਾ ਵੀ ਆਇਆ, ਦੁਬਾਰਾ ਨਿੰਦਾ ਵੀ ਆਇਆ, ਕੀ ਸਿਚੁਏਸ਼ਨ ਹੈ, ਕਿਹਨੂੰ ਦੇ ਦਿੱਤਾ ਨਿੰਦਾ ਫਿਰ?
ਅਮਦੀ ਤਿੰਨ ਹੁਣ ਨਾ 6 ਨਿੰਦੇ ਆਏ ਆ, ਤੜਾਕੀਬੰਦ ਨਿੰਦੇ ਆ, ਜਿਹੜਾ ਕਿ ਇੰਡੀਵਿਜੁਅਲ ਨਿੰਦੇ ਆ, $25 ਦੇ ਬਾਊਚਰ ਮਿਲਣੇ ਆ, ਉਹ ਤੁਸੀਂ 6 ਵਾਰੀ ਜਾ ਸਕਦੇ ਆ, ਡਾਇਨ ਇਨ ਡਾਇਨ ਆਊਟ ਕਰਨ, ਕਿਸੇ ਵੀ ਸ਼ੋਪ ਤੇ ਜਾ ਕੇ ਕਰ ਸਕਦੇ ਹਾਂ ਤੁਸੀਂ, ਤੇ ਉਹਦੀ ਡਿਟੇਲ ਤਾਂ ਖੈਰ ਆਊਗੀ ਹਲੇ। ਤੇ ਇੱਕ ਉਹਦੀ ਹੋਰ ਵੀ ਖਬਰ ਫਲੋਟ ਹੋ ਰਹੀ ਆ ਕਿ $350 ਦੇ ਕਰੀਬ ਮਿਲਣੇ ਆ ਬਾਹਰ ਜਾਣ ਲਈ, ਜਿਹਨਾਂ ਦੇ ਬੱਚੇ ਛੋਟੇ ਛੋਟੇ ਆ ਹੋਲੀਡੇ ਕਰਨ ਦੇ ਲਈ ਵੀ ਜਾ ਸਕਦੇ ਆ, ਇੱਦਾਂ ਦੇ ਇਨਸੈਂਟਿਵ ਜਿਹੜੇ ਕੇਨਜ਼ੀਅਨ ਇਕਨੋਮਿਕਸ ਦੇ ਅਨੁਸਾਰ ਉਹ ਜਿਹੜੇ ਦਿੱਤੇ ਜਾਊਗੇ ਨਿਊ ਸਾਊਥ ਵੇਲ ਦੇ ਵਿੱਚ। ਇਹ ਤਾਂ ਉਹਦਾ ਚੰਗੀ ਗੱਲ ਆ ਕਿ ਇਕੋਨਮੀ ਥੋੜ੍ਹੀ ਜਿਹੀ ਰਿਵਾਈਵ ਹੋਊਗੀ, ਜਿੱਦਾਂ ਹੁਣ ਥੋੜ੍ਹਾ ਜਿਹਾ ਅਰਥ ਵਿਵਸਥਾ ਥੋੜ੍ਹੀ ਜਿਹੀ ਲੱਗੀ ਸੀ, ਇੱਕ ਤਰ੍ਹਾਂ ਧੱਕਾ ਲੱਗਾ ਸੀ, ਉਹ ਹੁਣ ਦੂਰ ਕਰਨ ਦੀ ਸਰਕਾਰ ਕੋਸ਼ਿਸ਼ ਕਰਦੀ। ਸਰਕਾਰ ਕੋਲ ਪੈਸੇ ਵੀ ਕਾਫੀ ਹੋਣਗੇ, ਇੱਥੇ ਤਾਂ ਖੈਰ ਦਿੱਤੇ ਜਾ ਸਕਦੇ ਇੱਦਾਂ, ਵੀ ਉਹ ਪਰਮਾਨੈਂਟ ਨਹੀਂ, ਜਿੱਦਾਂ ਹਿੰਦੁਸਤਾਨ ਦੇ ਵਿੱਚ ਪਰਮਾਨੈਂਟ ਲਾਤੀ ਸਭ ਕੁਛ, ਤੇ ਸਰਕਾਰ ਕੋਲ ਪੈਸਾ ਵੀ ਨਹੀਂ ਹੁੰਦਾ, ਵੀ ਉਹ ਜਿੱਦਾਂ ਮੋਦੀ ਸਾਹਿਬ ਨੇ 15-15 ਲੱਖ ਰੁਪਏ ਦਾ ਲਾਰਾ ਲਾ ਤਾਂ ਦਿੱਤੇ ਹੈ ਹੀ ਨਹੀਂ, ਅਸੀਂ ਵੀ ਆਪਣੇ ਕਈ ਵਿੱਚ ਸਕੀਮਾਂ ਬਣਾ ਲਈਆਂ, ਜਾ ਕੇ ਆਹ ਕਰਨਾ ਉਹ ਕਰਨਾ, ਉਹ ਕੁਛ ਵੀ ਨਹੀਂ ਮਿਲਿਆ ਸੀ ਜਿੱਦਾਂ ਲਾਰੇ ਲਾਏ ਸੀਗੇ, ਇੱਦਾਂ ਚੰਗੀ ਗੱਲ ਨਹੀਂ ਸੀ ਉਹਨਾਂ ਲਈ। ਅਤੇ ਸਰਕਾਰ ਉਹਨਾਂ ਨੇ ਫਿਰ ਵੀ ਦੁਬਾਰਾ ਬਣ ਗਈ ਪਤਾ ਨਹੀਂ ਕਾਹਤੇ। ਤੇ ਇੱਕ ਹੋਰ ਵੀ ਗੱਲ ਆ,
ਨਹੀਂ ਨਹੀਂ ਭਾਜੀ, ਇਹ $50 ਦਾ ਵਾਊਚਰ ਦੇਣਾ ਹੈ, ਅਤੇ ਇਹਦੇ ਵਿੱਚ ਇਹ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ $2.8 billion ਖਰਚਣਾ ਆ ਇਕੋਨਮੀ 'ਤੇ। ਅਤੇ ਭਾਜੀ ਤੁਹਾਨੂੰ ਨਹੀਂ ਲੱਗਦਾ ਵੀ ਆਪਣਾ ਪ੍ਰੀਮੀਅਰ ਬੜਾ ਵਧੀਆ ਅੱਤ ਕਰਾਈ ਜਾਂਦਾ ਹੈ, ਵਧੀਆ ਕੰਮ ਕਰ ਰਿਹਾ?
ਅੱਤ ਤਾਂ ਆਸਟ੍ਰੇਲੀਆ ਦੇ ਵਿੱਚ, ਈਵਨ ਫੈਡਰਲ ਲੈਵਲ ਤੇ ਵੀ ਜੇ ਤੁਸੀਂ ਕੰਮ ਦੇਖੋ ਤਾਂ ਇਹ ਸਰਕਾਰ ਵੀ ਕਾਫੀ ਜਿੱਦਾਂ ਕੋਪਰੇਸ਼ਨ ਵੀ ਬਹੁਤ ਇੱਕ ਦੂਜੇ ਨਾਲ ਕਰ ਰਹੇ ਆ, ਤੇ ਡਿਵੈਲਪਮੈਂਟ ਵਾਲਾ ਵੀ ਬਹੁਤ ਜ਼ਿਆਦਾ ਧਿਆਨ ਦੇ ਰਹੇ ਆ, ਤੇ ਲੋਕ ਖੁਸ਼ਹਾਲ ਹੈਗੇ ਆ, ਇੱਥੇ ਕੰਮ ਵੀ ਬਹੁਤ ਜ਼ਿਆਦਾ ਖੋਲ ਰਹੇ ਆ, ਇੰਫਰਾਸਟ੍ਰਕਚਰ ਕਾਫੀ ਸਟਰੋਂਗ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ, ਪਹਿਲਾਂ ਵੀ ਸੀਗਾ ਹੋਰ ਵੀ ਹੋ ਰਿਹਾ, ਤੇ ਮੇਰੇ ਖਿਆਲ 'ਚ ਜੋ ਕੁਛ ਹੋ ਰਿਹਾ ਇਹੀ ਕਹਿ ਸਕਦੇ ਹਾਂ ਕਿ ਆਸਟ੍ਰੇਲੀਆ ਵਾਸੀ ਜਿਹੜੇ ਆ ਕਾਫੀ ਲੱਕੀ ਆ ਇੱਥੇ ਇਸ ਕੰਟਰੀ ਵਿੱਚ ਰਹਿ ਕੇ ਕਿ ਲਾਈਫ ਨੂੰ ਇੰਜੋਏ ਕਰ ਰਹੇ ਹਾਂ। ਜੇ ਫੇਰ ਵੀ ਰੋਣਾ ਆ, ਮਹਿੰਗਾਈ ਬਹੁਤ ਆ, ਸਰਦਾ ਨਹੀਂ ਹੈ, ਉਹ ਨਹੀਂ ਹੈ, ਫਿਰ ਮੇਰੇ ਖਿਆਲ ਦੇ ਵਿੱਚ ਆਸਟ੍ਰੇਲੀਆ ਵਿੱਚ ਤਾਂ ਮਹਿੰਗਾਈ ਉਹਦਾ ਅਮਦੀਪ ਹੈ ਨਹੀਂ ਹੈ ਇੱਦਾਂ, ਜੇ ਤੁਸੀਂ ਦੇਖੋ ਨਾ, ਜੇ ਤੁਸੀਂ ਚੱਜ ਨਾਲ ਰਹਿਣਾ ਹੋਵੇ ਤਾਂ ਇੱਥੇ ਤਾਂ ਬਹੁਤ ਵਧੀਆ ਲਾਈਫ ਆ,
ਕਹਿ ਸਕਦੇ
ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਕਿ ਨਹੀਂ?
ਬਿਲਕੁਲ ਬਿਲਕੁਲ। ਤੇ ਦੇਖੋ ਪ੍ਰੀਮੀਅਰ ਬੜਾ ਅੱਤ ਕਰਾਈ ਜਾਂਦਾ, ਉਹ ਕਹਿੰਦੇ ਉਹਦੇ ਹੁਣ 7ਵਾਂ ਨਿਆਣਾ ਹੋਣਾ ਉਹਨਾਂ ਦੇ, ਕਹਿੰਦੇ 6 ਨਿਆਣੇ ਆ ਉਹਦੇ।
ਅੱਛਾ, ਉਹ ਨਹੀਂ ਪਤਾ ਕਿਹੜੇ ਐਂਗਲ ਤੋਂ ਜਿੱਦਾਂ।
ਹਾਂ, ਹੁਣ ਤੁਸੀਂ ਮੋਦੀ ਸਾਹਿਬ ਦੀਆਂ ਸਿਫਤਾਂ ਕਰੀਆਂ, ਜਿਹਦਾ ਵਿਆਹ ਹੀ ਨਹੀਂ, ਜਿਹਦੇ ਨਿਆਣੇ ਨਹੀਂ, ਉਹਨੂੰ ਕਿਆ ਪਤਾ, ਤਾਂ ਹੀ ਉਹ ਨਿੰਦੇ ਦੇ ਰਿਹਾ ਤਲਾਕੀ ਬੰਨ।
ਬਿਲਕੁਲ ਬਿਲਕੁਲ ਠੀਕ ਹੈ।
ਚਾਲ ਸਾਹਿਬ ਕਹਿੰਦੇ ਇਹ ਵੀ ਅੱਤ ਹੈ, ਅੱਤ ਕਰਾਈ ਜਾ ਰਿਹਾ। ਠੀਕ ਹੈ, ਚਲੋ ਭਾਜੀ ਲੈਣੇ ਆ ਜਾਇਜ਼, ਤੇ ਆਨੰਦ ਆਇਆ ਪ੍ਰੋਗਰਾਮ ਦੇ
ਵਿੱਚ। ਇੱਕ ਹੋਰ ਵੀ ਗੱਲ ਮੈਂ ਦੱਸਣੀ ਚਾਹਨਾ ਕਿ ICC T20 ਵਰਲਡ ਕੱਪ ਹੋ ਰਿਹਾ, ਉਹਦਾ ਵੀ ਹੁਣ ਚੰਗਾ ਰੌਲਾ ਪੈਣਾ। ਇੰਡੀਆ ਆਪਣਾ 2 ਮੈਚ ਖੇਡ ਚੁੱਕਿਆ, ਜਿਹੜੇ ਕਿ ਵਾਰਮ ਅਪ ਮੈਚ ਸੀਗੇ ਇੰਗਲੈਂਡ ਦੇ ਖਿਲਾਫ ਤੇ ਆਸਟ੍ਰੇਲੀਆ ਦੇ ਖਿਲਾਫ, 2 ਮੈਚ ਉਹਨੇ ਜਿੱਤੇ ਆ। ਤੇ ਇਸ ਤੋਂ ਇਲਾਵਾ ਕੱਲ ਨੂੰ ਐਤਵਾਰ ਵਾਲੇ ਤੇ ਸੋਮਵਾਰ ਜਿਹੜੀ ਰਾਤ ਹੈ 1 ਵਜੇ ਮੈਚ ਸ਼ੁਰੂ ਹੋਊਗਾ ਇੰਡੀਆ ਤੇ ਪਾਕਿਸਤਾਨ ਦਾ, ਉਹ ਪਹਿਲਾ ਗਰੁੱਪ ਮੈਚ ਹੋਊਗਾ ਪਾਕਿਸਤਾਨ, ਜਿਹੜਾ ਇੰਡੀਆ ਆਪਣਾ ਖੇਡੇਗਾ ਪਾਕਿਸਤਾਨ ਦੇ ਖਿਲਾਫ, ਉਹ ਕਈਓ ਜਿਹੜਾ ਇੱਕ ਸਪੋਰਟਸ ਚੈਨਲ ਆ ਉਹ ਉਸਨੂੰ ਲਾਈਵ ਬ੍ਰੌਡਕਾਸਟ ਕਰੂਗਾ, ਟੈਲੀਕਾਸਟ ਕਰੂਗਾ ਅਮਦੀਪ। ਇਹ ਵੀ ਕਾਫੀ ਦਿਲਚਸਪ ਹੋਣ ਵਾਲਾ ਅਗਲੇ ਕੁਛ ਦਿਨਾਂ ਦੇ ਵਿੱਚ।
ਠੀਕ ਹੈ ਜੀ, ਚਲੋ ਥੈਂਕ ਯੂ ਭਾਜੀ ਬਹੁਤ ਬਹੁਤ, ਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਪ੍ਰੋਗਰਾਮ 'ਚ। ਸ਼ੁਕਰਾਨਾ ਜੀ।
ਜੀ ਅਮਦੀਪ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਅਮਰੀਕ ਭਾਜੀ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਜਾਲ ਸਾਹਿਬ ਵੀ ਹੱਸ ਰਹੇ ਨੇ, ਅਤੇ ਗੁਰਿੰਦਰ ਸਿੰਘ ਵੀ ਕਹਿੰਦੇ ਨੇ ਭਾਜੀ ਇਨਫਰਾਸਟ੍ਰਕਚਰ ਤਾਂ ਮੋਦੀ ਵੀ ਬਣਾ ਰਿਹਾ ਭਾਰਤ ਦੇ ਵਿੱਚ। ਹਾਂਜੀ ਹਾਂਜੀ, ਬਣ ਰਿਹਾ ਜੀ ਕਾਫੀ, ਹਾਈਵੇ ਫ੍ਰੀ ਵੇ ਬਹੁਤ ਕੁਛ ਬਣ ਰਿਹਾ। ਅਤੇ ਕੱਲ੍ਹ ਨੂੰ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਜੁੜਨਗੇ, ਅਤੇ ਬਿੱਟਾ ਸਾਹਿਬ ਵੀ ਪ੍ਰੋਗਰਾਮ 'ਚ ਆਉਣਗੇ, ਅਤੇ ਮੈਂ ਕੋਸ਼ਿਸ਼ ਕਰਦਾ ਚਾਲ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਸਵੇਰੇ ਲਿਆਈਏ, ਉਹਨਾਂ ਦਾ ਚੁਟਕਲਾ ਮਿਸ ਕਰਦੇ ਹਾਂ। ਸੋ ਪ੍ਰੋਗਰਾਮ ਚੱਲਦੇ ਰਹਿਣੇ ਹਰਮਨ ਰੇਡੀਓ 'ਤੇ। ਪੋਡਕਾਸਟ ਦੀ ਥੋੜ੍ਹੀ ਸਮੱਸਿਆ ਆ ਰਹੀ ਹੈ ਆਪਣੀ ਐਪ ਦੇ ਵਿੱਚ, ਪਰ ਉੱਦਾਂ ਅਵੇਲੇਬਲ ਹੈ ਸਾਊਂਡ ਕਲਾਊਡ 'ਚ, ਐਪ ਸਟੋਰ 'ਤੇ, ਸਾਡੇ ਵੈਬਸਾਈਟ 'ਤੇ। ਸੋ ਤੁਸੀਂ ਸੁਣ ਸਕਦੇ ਹੋ ਕਿਸੇ ਵੀ ਟਾਈਮ। ਸੋ 15 ਮਿੰਟਾਂ ਬਾਅਦ ਉਹ ਮਿਲ ਜਾਂਦਾ, ਚਾੜ ਦਈਦਾ ਸੀ ਪੋਡਕਾਸਟ। ਸੋ ਕੱਲ੍ਹ ਨੂੰ ਫਿਰ ਮਿਲਦੇ ਹਾਂ ਜੀ, ਉਦ ਤੱਕ ਦੇ ਲਈ ਤੁਸੀਂ ਆਪਣਾ ਰੱਖਿਓ ਖਿਆਲ, ਅਤੇ ਲੈਂਦੇ ਹਾਂ ਜੀ ਇਜਾਜ਼ਤ, ਰੱਬ ਰੱਖਾ।